ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਦਾ ਬੁਲੇਟਿਨ ਲੈ ਕੇ ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਬੁੱਧਵਾਰ 22 ਜਨਵਰੀ 9 ਮਾਘ ਨਾਨਕਸ਼ਾਹੀ ਸੰਮਤ 551 ਪਹਿਲਾਂ ਚੋਣਵੀਆਂ ਖਬਰਾਂ। ਅਮਿਤ ਸ਼ਾਹ ਨੇ ਦੁਹਰਾਇਆ, ਨਾਗਰਿਕ ਸੋਧ ਬਿੱਲ ਵਾਪਸ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦਿੱਲੀ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾ ਅਮਲ ਪੂਰਾ, ਕੇਜਰੀਵਾਲ ਨੂੰ 6 ਘੰਟੇ ਉਡੀਕ ਕਰਨੀ ਪਈ। ਅਕਾਲੀ ਭਾਜਪਾ ਗਠਜੋੜ ਤੇ ਸਵਾਲੀਆ ਨਿਸ਼ਾਨ, ਅਕਾਲੀ ਦਲ ਨੇ ਅੱਜ ਕੋਰ ਕਮੇਟੀ ਦੀ ਮੀਟਿੰਗ ਸੱਦੀ। ਰੰਧਾਵਾ ਨੇ ਆਖਿਆ, ਅਕਾਲੀ ਸਰਕਾਰ ਦੇ ਬਿਜਲੀ ਸਮਝੌਤੇ ਸੂਬੇ ਨਾਲ ਧੱਕਾ, ਪੁਰਾਣੇ ਸਮਝੌਤਿਆਂ ਬਾਰੇ ਬਲੈਕ ਪੇਪਰ ਜਾਰੀ ਕੀਤਾ। ਸਿਮਰਨਜੀਤ ਸਿੰਘ ਮਾਨ ਦਾ ਦੋਸ਼, ਭਾਜਪਾ ਨੇ ਅਕਾਲੀਆਂ ਨੂੰ ਠਿੱਠ ਕੀਤਾ। ਚੀਮਾ ਨੇ ਆਖਿਆ, ਹਰਸਿਮਰਤ ਦੀ ਵਜ਼ੀਰੀ ਬਚਾਉਣ ਲਈ ਬਾਦਲ ਦਿੱਲੀ ਚੋਣਾਂ ਵਿਚੋਂ ਪਿੱਛੇ ਹਟੇ। ਸੁਖਬੀਰ ਦੀ ਸਫਾਈ, ਆਖਿਆ ਅਕਾਲੀ ਦਲ ਨੂੰ ਕੈਪਟਨ ਤੋਂ ਸਬਕ ਲੈਣ ਦੀ ਲੋੜ ਨਹੀਂ। ਨਾਗਰਿਕ ਸੋਧ ਬਿੱਲ ਤਹਿਤ ਸਿੱਖਾਂ ਨੂੰ ਮਿਲਦੀ ਰਾਹਤ ਬਾਰੇ ਕੈਪਟਨ ਨੂੰ ਸਟੈਂਡ ਸਪਸ਼ਟ ਕਰਨ ਦੀ ਸਲਾਹ। ਮਨਜਿੰਦਰ ਸਿੰਘ ਸਰਸਾ ਦਾ ਦੋਸ਼ ਪਾਕਿਸਤਾਨ ਵਿਚ ਘੱਟ ਗਿਣਤੀਆਂ ਸੁਰੱਖਿਅਤ ਨਹੀਂ। ਜੀ ਕੇ ਨੇ ਆਖਿਆ ਭਾਜਪਾ ਨਾਲ ਪੰਗਾ ਲੈਣੋਂ ਡਰੇ ਅਕਾਲੀ। ਦਿੱਲੀ ਵਿਚ ਸਿੱਖਾਂ ਵਿਚ ਚੋਣਾਂ ਦਾ ਉਤਸ਼ਾਹ ਮੱਠਾ ਪਿਆ। ਹੁਣ ਖ਼ਬਰਾਂ ਦੀ ਵਿਸਥਾਰ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਰਿਕਤਾ ਸੋਧ ਐਕਟ ਦੇ ਹੱਕ ਵਿਚ ਆਖਿਆ ਕਿ ਕਿਸੇ ਵੀ ਹਾਲ ਵਿਚ ਇਸ ਨੂੰ ਵਾਪਸ ਨਹੀਂ ਲਿਆ ਜਾਏਗਾ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਆਖਿਆ ਕਿ ਵਿਰੋਧੀ ਧਿਰਾਂ ਪੈਸੇ ਦੇ ਕੇ ਦੇਸ਼ ਵਿਚ ਨਾਗਰਿਕਤਾ ਸੋਧ ਬਿੱਲ ਖਿਲਾਫ਼ ਮੁਜ਼ਾਹਰੇ ਕਰਵਾ ਰਹੀਆਂ। ਅਮਿਤ ਸ਼ਾਹ ਨੇ ਵਿਰੋਧੀ ਧਿਰਾਂ ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਉਂਦਿਆਂ ਆਖਿਆ ਕਿ ਇਸ ਨੂੰ ਕਿਸੇ ਹਾਲ ਵਿਚ ਵਾਪਸ ਨਹੀਂ ਲਿਆ ਜਾਏਗਾ। ਉਨ੍ਹਾਂ ਆਖਿਆ ਕਿ ਇਸ ਵਿਚ ਅਜਿਹੀ ਕੋਈ ਮਦ ਨਹੀਂ ਜਿਸ ਨਾਲ ਕਿਸੇ ਦੀ ਨਾਗਰਿਕਤਾ ਨੂੰ ਖਤਰਾ ਖੜਾ ਹੋਵੇ। ਇਸ ਮੌਕੇ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ 3 ਮਹੀਨੇ ਅੰਦਰ ਸ਼ੁਰੂ ਕਰ ਦਿੱਤੀ ਜਾਏਗੀ। NPR ਸਬੰਧੀ ਚੱਲ ਰਹੇ ਵਿਵਾਦ ਦੌਰਾਨ ਸਰਕਾਰ ਨੇ ਆਖਿਆ ਕਿ ਕਾਨੂੰਨ ਅਨੁਸਾਰ ਮਰਦਮਸ਼ੁਮਾਰੀ ਸਬੰਧੀ ਡੇਟਾ ਦੀ ਗੁਪਤਤਾ ਬਰਕਰਾਰ ਰੱਖੀ ਜਾਏਗੀ। ਇਸ ਦੀ ਉਲੰਘਣਾ ਕਰਨ ਵਾਲੇ ਸਜ਼ਾ ਦੇ ਹੱਕਦਾਰ ਹੋਣਗੇ। ਦਿੱਲੀ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾ ਅਮਲ ਪੂਰਾ ਹੋ ਚੁੱਕਿਆ। ਆਖਰੀ ਦਿਨ ਮੁੱਖ ਮੰਤਰੀ ਕੇਜਰੀਵਾਲ ਸਮੇਤ ਹੋਰਨਾਂ ਪਾਰਟੀਆਂ ਦੇ ਆਗੂਆਂ ਤੇ ਆਜ਼ਾਦ ਉਮੀਦਵਾਰਾਂ ਨੇ ਕਾਗਜ਼ ਭਰੇ ਨੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਵੀਂ ਦਿੱਲੀ ਹਲਕੇ ਤੋਂ ਨਾਮਜ਼ਦਗੀ ਦਾਖਲ ਕਰਨ ਮੌਕੇ 6 ਘੰਟੇ ਤੋਂ ਵੱਧ ਸਮੇਂ ਲਈ ਉਡੀਕ ਕਰਨੀ ਪਈ। ਕੇਜਰੀਵਾਲ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਪਹੁੰਚੇ ਤਾਂ ਉਨ੍ਹਾਂ ਨੂੰ ਕਤਾਰ ਵਿਚ 45ਵਾਂ ਨੰਬਰ ਮਿਲਿਆ। ਆਮ ਆਦਮੀ ਪਾਰਟੀ ਦੇ ਬੁਲਾਰੇ ਸੌਰਵ ਭਾਰਦਵਾਜ ਨੇ ਆਖਿਆ ਕਿ ਕੇਜਰੀਵਾਲ ਨੇ ਸ਼ਾਮ ਕਰੀਬ 6:30 ਵਜੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ। ਭਾਜਪਾ ਦੀ ਭਾਈਵਾਲ ਪਾਰਟੀ ਅਕਾਲੀ ਦਲ ਤੋਂ ਬਾਅਦ ਹੁਣ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੀ ਅਗਵਾਈ ਵਾਲੀ ਜਨ ਨਾਇਕ ਜਨਤਾ ਪਾਰਟੀ ਨੇ ਦਿੱਲੀ ਵਿਚ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਐਲਾਨ ਕੀਤੈ। ਜਾਜਪਾ ਨੇ ਇਸ ਦਾ ਕਾਰਨ ਚੋਣ ਨਿਸ਼ਾਨ ਦਾ ਮੁੱਦਾ ਦਸਿਆ। ਉਨ੍ਹਾਂ ਦੀ ਪਾਰਟੀ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਚੋਣ ਮੈਦਾਨ ਵਿਚ ਨਹੀਂ ਉਤਾਰੇ ਜਾਣਗੇ ਕਿਉਂਕਿ ਚੋਣ ਨਿਸ਼ਾਨ ਬਹੁਤ ਅਹਿਮ ਮੁੱਦਾ ਹੈ। ਇੰਨੇ ਥੋੜੇ ਸਮੇਂ ਦੇ ਨੋਟਿਸ ਤੇ ਜਾਜਪਾ ਨਵੇਂ ਚਿੰਨ੍ਹ ਤੇ ਚੋਣ ਲੜਨ ਤੋਂ ਅਸਮਰਥ ਹੈ। ਦੁਸ਼ਯੰਤ ਨੇ ਆਖਿਆ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਅਸੀਂ ਚੋਣ ਕਮਿਸ਼ਨ ਨੂੰ ਚਾਬੀ ਜਾਂ ਚੱਪਲ ਦਾ ਚੋਣ ਨਿਸ਼ਾਨ ਦਿੱਤੇ ਜਾਣ ਦੀ ਬੇਨਤੀ ਕੀਤੀ ਜੋ ਦੂਜੀ ਪਾਰਟੀ ਨੂੰ ਦੇ ਦਿੱਤੇ ਗਏ। ਉਨ੍ਹਾਂ ਆਖਿਆ ਕਿ ਅਜਿਹੇ ਹਾਲਾਤਾਂ ਵਿਚ ਜਾਜਪਾ ਨੇ ਦਿੱਲੀ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਫੈਸਲਾ ਕੀਤੈ। ਭਾਜਪਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਈਵਾਲ ਤੋਂ ਦਿੱਤੇ ਕੋਰੇ ਜਵਾਬ ਨੇ ਪੰਜਾਬ ਵਿਚ ਇਸ ਗੱਠਜੋੜ ਦੇ ਭਵਿੱਖ ਤੇ ਸਵਾਲੀਆ ਨਿਸ਼ਾਨ ਲਾ ਦਿੱਤੈ। ਦਿੱਲੀ ਇਕਾਈ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਸਾ ਨੇ ਨਾਗਰਿਕਤਾ ਸੋਧ ਬਿੱਲ ਦੀ ਓਟ ਲੈਂਦਿਆਂ ਦਿੱਲੀ ਵਿਧਾਨ ਸਭਾ ਦੇ ਚੋਣ ਮੈਦਾਨ ਵਿਚੋਂ ਲਾਂਭੇ ਹੋਣ ਦੀ ਗੱਲ ਕਹੀ, ਪਰ ਭਾਜਪਾ ਦੇ ਸੀਨੀਅਰ ਆਗੂਆਂ ਦਾ ਕਹਿਣਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਅਕਾਲੀਆਂ ਨੂੰ ਹੁੰਗਾਰਾ ਭਰਿਆ ਨਹੀਂ ਸੀ। ਅਕਾਲੀਆਂ ਨੇ ਆਪਣੇ ਤੌਰ ਤੇ ਵਿਧਾਨ ਸਭਾ ਚੋਣਾਂ ਭਾਜਪਾ ਨਾਲ ਲੜਨ ਦੀ ਤਿਆਰੀ ਵਿੱਢੀ ਸੀ। ਸ਼੍ਰੋਮਣੀ ਅਕਾਲੀ ਦਲ ਨੇ ਭਵਿੱਖ ਦੀ ਰਣਨੀਤੀ ਉਲੀਕਣ ਲਈ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ। ਪਾਰਟੀ ਨੇ ਇਹ ਮੀਟਿੰਗ ਸਰਵ ਪਾਰਟੀ ਮੀਟਿੰਗ ਸੱਦੇ ਜਾਣ ਦਾ ਦਾਅਵਾ ਕੀਤਾ, ਪਰ ਪਾਰਟੀ ਦੇ ਨੇਤਾਵਾਂ ਦਾ ਕਹਿਣਾ ਕਿ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਭਾਜਪਾ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਦਿੱਤੇ ਝਟਕੇ ਬਾਰੇ ਚਰਚਾ ਵੀ ਕੀਤੀ ਜਾਣੀ ਹੈ। ਭਾਜਪਾ ਦੇ ਆਗੂਆਂ ਦਾ ਕਹਿਣਾ ਕਿ ਭਗਵਾਂ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਅਕਾਲੀ ਖਾਸ ਕਰਕੇ ਬਾਦਲਾਂ ਤੋਂ ਇਸ ਗੱਲ ਤੇ ਪਰੇਸ਼ਾਨ ਨੇ ਕਿ ਅਕਾਲੀ ਦਲ ਦੀ ਮੰਗ ਤੇ ਕੇਂਦਰ ਵੱਲੋਂ ਲਏ ਫੈਸਲੇ ਲਈ ਦੋਹਾਂ ਪਾਰਟੀਆਂ ਨੂੰ ਸਿਆਸੀ ਲਾਭ ਨਹੀਂ ਹੋਇਆ। ਅਕਾਲੀਆਂ ਦੀ ਮੰਗ ਹੈ ਕਿ 1984 ਦੇ ਸਿੱਖ ਕਤਲੇਆਮ ਕੇਸ ਦੇ ਕਈ ਦੋਸ਼ੀਆਂ ਨੂੰ ਜੇਲ੍ਹਾਂ ਤੱਕ ਪਹੁੰਚਾਇਆ ਗਿਆ, ਵਿਦੇਸ਼ਾਂ ਵਿਚਲੀਆਂ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਖਤਮ ਕਰਨ ਲਈ ਪਹਿਲਕਦਮੀ ਕੀਤੀ, ਪਰ ਕਿਸੇ ਸਿਆਸੀ ਫੈਸਲੇ ਦਾ ਲਾਭ ਹੁੰਦਾ ਦਿਖਾਈ ਨਹੀਂ ਦਿੱਤਾ। ਟਕਸਾਲੀ ਖਾਸ ਕਰਕੇ ਢੀਂਡਸਾ ਦੇ ਪਾਰਟੀ ਨਾਲੋਂ ਵੱਖ ਹੋਣ ਨਾਲ ਵੀ ਅਕਾਲੀ ਦਲ ਨੂੰ ਨੁਕਸਾਨ ਹੋਇਆ। ਪਾਰਟੀ ਦੀ ਸੂਬਾਈ ਲੀਡਰਸ਼ਿਪ ਦਾ ਕਹਿਣਾ ਕਿ ਭਾਜਪਾ ਘੱਟ ਗਿਣਤੀਆਂ ਨਾਲ ਭਾਈਵਾਲ ਵਜੋਂ ਸਿੱਖਾਂ ਦਾ ਕਿਸੇ ਨੁਮਾਇੰਦਾ ਧਿਰ ਨਾਲ ਸਿਆਸੀ ਗੱਠਜੋੜ ਤਾਂ ਕਰਨਾ ਚਾਹੁੰਦੀ ਹੈ, ਪਰ ਬਾਦਲਾਂ ਦਾ ਤੋੜ ਲੱਭਣ ਦੇ ਯਤਨ ਕੀਤੇ ਜਾ ਰਹੇ ਨੇ। ਭਾਜਪਾ ਵੱਲੋਂ ਸਾਲ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਆਪਣੇ ਦਮ ਤੇ ਲੜਨ ਦੇ ਐਲਾਨ ਇਸੇ ਰਣਨੀਤੀ ਦਾ ਹਿੱਸਾ ਹੈ। ਇਹ ਵੀ ਚਰਚਾ ਕਿ ਅਕਾਲੀ ਭਾਜਪਾ ਗੱਠਜੋੜ ਦੇ ਵਿਚ ਪਏ ਰੱਫੜ ਪਿੱਛੇ ਬਲਵੰਤ ਸਿੰਘ ਰਾਮੋਲੀਆ ਦਾ ਹੱਥ ਹੈ। ਪਿਛਲੇ 1 ਸਾਲ ਤੋਂ ਅਕਾਲੀ ਵਿਰੋਧੀ ਆਗੂਆਂ ਵਿਚ ਉਹ ਵੀ ਸਰਗਰਮ ਰਹੇ ਨੇ। ਸਾਬਕਾ ਕੇਂਦਰੀ ਮੰਤਰੀ ਰਹੇ ਬਲਵੰਤ ਸਿੰਘ ਰਾਮੋਵਾਲੀਆ ਦਾ ਦਿੱਲੀ ਵਿਚ ਅਸੈਂਬਲੀ ਚੋਣਾਂ ਮੌਕੇ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਦਰਮਿਆਨ ਪਏ ਰੱਫੜ ਵਿਚ ਇਹ ਚਰਚਾ ਕਿ ਉਨ੍ਹਾਂ RSS ਦੇ ਆਗੂਆਂ ਕੋਲ ਇਹ ਗੱਲ ਪੁੱਛਦੀ ਕੀਤੀ ਕਿ ਜੇਕਰ ਅਕਾਲੀਆਂ ਨੂੰ ਦਿੱਤੀਆਂ ਗਈਆਂ 4 ਸੀਟਾਂ ਤੇ ਅਕਾਲੀ ਕਮਜ਼ੋਰ ਰਹਿੰਦੇ ਹੈ ਤਾਂ ਇਸ ਦਾ ਅਸਰ ਹੋਰਨਾਂ 10-12 ਹਲਕਿਆਂ ਉਪਰ ਪਏਗਾ। ਰਾਮੋਲੀਆ ਨੇ ਕਿਹਾ ਕਿ ਦਿੱਲੀ ਅਸੈਂਬਲੀ ਦੀਆਂ ਚੋਣਾਂ ਮੌਕੇ ਐਤਕੀ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋਣੀ ਸੀ, ਉਹ ਭਾਜਪਾ ਨੂੰ ਤੱਥਾਂ ਸਹਿਤ ਸਮਝਾਉਣ ਲਈ ਤਤਪਰ ਰਹੇ ਨੇ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਆਖਿਆ ਕਿ ਦਿੱਲੀ ਵਿਚ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ 70 ਵਿਚੋਂ ਕਿਸੇ ਵੀ ਸੀਟ ਤੇ ਟਿਕਟ ਨਾ ਦੇ ਕੇ ਠਿੱਠ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਵਿਰੁੱਧ ਜਾ ਕੇ ਭਾਜਪਾ ਤੇ RSS ਦੀ ਮਦਦ ਕਰਦਾ ਰਿਹਾ। ਹੁਣ ਜਦੋਂ ਭਾਜਪਾ ਵੱਲੋਂ CAA NRC ਅਤੇ NPR ਬਣਾ ਕੇ ਘੱਟ ਗਿਣਤੀਆਂ ਨੂੰ ਹਿੰਦੂ ਕਰਾਰ ਦੇਣ ਅਤੇ ਹਿੰਦੂ ਪ੍ਰੋਗਰਾਮ ਠੋਸਣ ਦੇ ਜਬਰੀ ਅਮਲ ਹੋ ਰਹੇ ਨੇ ਤੇ ਬਾਦਲ ਦਲ ਨੂੰ ਚਾਹੀਦਾ ਕਿ ਉਹ ਭਾਜਪਾ ਦੀ ਹਕੂਮਤ ਵਿਰੁੱਧ 25 ਜਨਵਰੀ ਦੇ ਪੰਜਾਬ ਬੰਦ ਨੂੰ ਕਾਮਯਾਬ ਕਰਾਉਣ ਵਿਚ ਯੋਗਦਾਨ ਪਾਉਣ। ਉਨ੍ਹਾਂ ਆਖਿਆ ਕਿ ਭਾਜਪਾ ਆਗੂ ਗੁਆਂਢੀ ਮੁਲਕ ਪਾਕਿਸਤਾਨ ਨਾਲ ਜੰਗ ਲਗਾਉਣ ਅਤੇ ਭੜਕਾਊ ਕਾਰਵਾਈਆਂ ਕਰਕੇ ਸਿੱਖ ਵਸੋਂ ਵਾਲੇ ਇਲਾਕਿਆਂ ਵਿਚ ਇਨਸਾਨੀਅਤ ਦੇ ਕਤਲੇਆਮ ਕਰਨ ਦਾ ਮਨਸੂਬਾ ਬਣਾਉਣ ਵਿਚ ਲੱਗੇ ਨੇ ਤੇ ਅਜਿਹੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਕਿ ਪੰਜਾਬ ਦੇ ਕਿਸਾਨ ਨੂੰ ਫਸਲ ਦੀ ਪੂਰੀ ਲਾਗਤ ਕੀਮਤ ਨਹੀਂ ਮਿਲ ਰਹੀ ਹੈ ਤੇ ਨਾ ਹੀ ਫਸਲ ਦਾ ਕੀਮਤ ਮੁਲਕ ਦੇ ਕੀਮਤ ਸੂਚਕ ਅੰਕ ਨਾਲ ਜੋੜੀ ਜਾ ਰਹੀ ਹੈ। ਉਨ੍ਹਾਂ ਨੇ ਬਾਦਲਾਂ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਤੇ ਕੇਂਦਰ ਦੇ ਹੁਕਮਰਾਨਾਂ ਦੇ ਬੋਲੇ ਕੰਨਾਂ ਤੱਕ ਆਪਣਾ ਰੋਸ ਪਹੁੰਚਾਉਣ ਵਿਚ ਮੁੱਖ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਉਧਰ ਜਾਗੋ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਆਖਿਆ ਕਿ ਅਕਾਲੀ ਦਲ ਦਿੱਲੀ ਦੇ ਆਗੂ ਚੋਣ ਨਿਸ਼ਾਨ ਤੱਕੜੀ ਉਪਰ ਚੋਣ ਲੜਨ ਤੋਂ ਭੱਜ ਗਏ ਕਿਉਂਕਿ ਉਨ੍ਹਾਂ ਨੂੰ ਜਮਾਨਤਾਂ ਜ਼ਬਤ ਹੋਣ ਦਾ ਡਰ ਸੀ ਤੇ ਉਹ ਭਾਜਪਾ ਨਾਲ ਪੰਗਾ ਨਹੀਂ ਲੈਣਾ ਚਾਹੁੰਦੇ। ਉਨ੍ਹਾਂ ਖਿਲਾਫ਼ ED ਤੇ CBI ਦੇ ਮਾਮਲੇ ਖੁੱਲ੍ਹ ਜਾਣਗੇ। ਜੀਕੇ ਨੇ ਆਖਿਆ ਕਿ ਇਕ ਪਾਸੇ ਮੁਸਲਮਾਨ ਭਾਈਚਾਰੇ ਨੂੰ ਨਾਗਰਿਕਤਾ ਸੋਧ ਕਾਨੂੰਨ ਤਹਿਤ ਸ਼ਾਮਲ ਕਰਨ ਦੀ ਮੰਗ ਕਰਨ ਵਾਲੇ ਇਹ ਅਕਾਲੀ ਮੈਂਬਰ ਪਾਰਲੀਮੈਂਟ ਸੰਸਦ ਅੰਦਰ ਕਾਨੂੰਨ ਦੇ ਹੱਕ ਵਿਚ ਵੋਟ ਪਾਉਂਦੇ ਅਤੇ ਦਿੱਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨਾਗਰਿਕਤਾ ਸੋਧ ਬਿੱਲ ਦੇ ਹੱਕ ਵਿਚ ਕੀਤੀ ਗਈ ਰੈਲੀ ਵਿਚ ਸ਼ਾਮਲ ਹੁੰਦਾ। 40% ਸਿੱਖ ਵੋਟਰਾਂ ਵਾਲੇ ਹਲਕੇ ਪੰਜਾਬੀ ਬਾਗ ਤੋਂ ਮਨਜਿੰਦਰ ਸਿੰਘ ਸਰਸਾ ਉਨ੍ਹਾਂ ਆਖਿਆ ਕਿ ਚੋਣ ਕਿਉਂ ਨਹੀਂ ਲੜੇ। ਉਨ੍ਹਾਂ ਆਖਿਆ ਕਿ ਅੰਦਰੋਂ ਡਰੇ ਇਹ ਦਿੱਲੀ ਦੇ ਇਹ ਅਕਾਲੀ ਭਾਜਪਾ ਨਾਲ ਪੰਗਾ ਲੈਣ ਤੋਂ ਘਬਰਾ ਰਹੇ ਨੇ ਕਿ ਇਨ੍ਹਾਂ ਖਿਲਾਫ਼ ED ਤੇ CBI ਦੇ ਮਾਮਲੇ ਖੁੱਲ੍ਹ ਜਾਣਗੇ। ਉਨ੍ਹਾਂ ਆਖਿਆ ਕਿ ਜਾਗੋ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਫੈਸਲਾ ਕੀਤਾ ਜਾਏਗਾ ਕਿ ਭਾਜਪਾ ਜਾਂ ਕਿਸੇ ਹੋਰ ਪਾਰਟੀ ਨੂੰ ਉਨ੍ਹਾਂ ਨੇ ਸਮਰਥਨ ਕਰਨਾ। ਉਧਰ ਮਨਜਿੰਦਰ ਸਿੰਘ ਸਰਸਾ ਨੇ ਆਖਿਆ ਕਿ ਸਿਟੀਜ਼ਨ ਅਮੈਂਡਮੈਂਟ ਬਿੱਲ ਦਾ ਵਿਰੋਧ ਅਕਾਲੀ ਦਲ ਨਹੀਂ ਕਰ ਰਿਹਾ ਸਗੋਂ ਮੁਸਲਿਮ ਭਾਈਚਾਰੇ ਨੂੰ ਵੀ ਸ਼ਾਮਲ ਕਰਨ ਲਈ ਬਜਿੱਦ ਹੈ। ਪਾਕਿਸਤਾਨ ਦੇ ਸਿੰਧ ਸੂਬੇ ਦੇ ਜੱਕੋਬਾਦ ਵਿਚ ਨਾਬਾਲਗ ਲੜਕੀ ਮਹਿਕ ਕੁਮਾਰੀ ਦੀ ਪੁੱਤਰੀ ਵਿਜੇ ਕੁਮਾਰ ਨੂੰ ਅਗਵਾ ਕਰਨ ਤੇ ਉਸਦਾ ਧਰਮ ਪਰਿਵਰਤਨ ਕਰਨ ਤੇ ਫਿਰ ਉਸ ਨਾਲ ਬਦਸਲੂਕੀ ਕਰਨ ਦੇ ਖਿਲਾਫ਼ ਰੋਸ ਵਜੋਂ ਹਜ਼ਾਰਾਂ ਹਿੰਦੂ ਤੇ ਸਿੱਖਾਂ ਨੇ ਮੁਜ਼ਾਹਰਾ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਸਾ ਨੇ ਦੱਸਿਆ ਕਿ ਰਜਾ ਅਲੀ ਨਾਂ ਦੇ ਵਿਅਕਤੀ ਵੱਲੋਂ ਅਗਵਾ ਕਰਨ ਤੋਂ ਬਾਅਦ ਉਸਦਾ ਧਰਮ ਪਰਿਵਰਤਨ ਕਰਵਾ ਕੇ ਇਸਲਾਮ ਧਾਰਨ ਕਰਵਾਇਆ ਗਿਆ। ਫਿਰ ਉਸਦਾ 28 ਸਾਲਾਂ ਦੇ ਰਜ਼ਾ ਅਲੀ ਨਾਲ ਨਿਕਾਹ ਕਰਾ ਦਿੱਤਾ ਗਿਆ ਜੋ ਕਿ ਪਹਿਲਾਂ ਹੀ ਦੋ ਔਰਤਾਂ ਨਾਲ ਵਿਆਹ ਹੈ ਅਤੇ ਉਸਦੇ 4 ਬੱਚੇ ਨੇ। ਸਰਸਾ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹ ਮਾਮਲਾ ਪਾਕਿਸਤਾਨ ਸਰਕਾਰ ਕੋਲ ਚੁੱਕੇ। ਉਨ੍ਹਾਂ ਆਖਿਆ ਕਿ ਜੇ ਭਾਰਤ ਸਰਕਾਰ ਨੇ ਤੁਰੰਤ ਕਦਮ ਨਾ ਚੁੱਕਿਆ ਤੇ ਫਿਰ ਮੁਸਲਿਮ ਬਹੁ ਗਿਣਤੀ ਵਾਲੇ ਮੁਲਕਾਂ ਵਿਚੋਂ ਘੱਟ ਗਿਣਤੀ ਮੁਕੰਮਲ ਤੌਰ ਤੇ ਖਤਮ ਹੋ ਜਾਣਗੀਆਂ। ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਿਚ 2 ਸਿੱਖ ਵਿਧਾਇਕਾਂ ਦੀਆਂ ਟਿਕਟਾਂ ਕੱਟ ਦੇਣ ਮਗਰੋਂ ਸਿੱਖਾਂ ਵਿਚ ਵਧੀ ਨਾਰਾਜ਼ਗੀ ਕਰਕੇ ਸਿੱਖ ਹਲਕੇ ਚਿੰਤਤ ਨੇ। ਹੁਣ ਭਾਜਪਾ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਮੁੱਦਿਆਂ ਨੂੰ ਲੈ ਕੇ ਪਏ ਰੌਲੇ ਮਗਰੋਂ ਇਸ ਵਾਰ ਸਿੱਖਾਂ ਲਈ ਇਹ ਚੋਣਾਂ ਖਾਲੀ ਵਰਗੀਆਂ ਬਣਦੀਆਂ ਜਾ ਰਹੀਆਂ ਜਿਸ ਕਰਕੇ ਉਹ 6-5 ਵਿਚ ਹੈ। ਦਿੱਲੀ ਵਿਚ ਅਕਾਲੀ ਦਲ ਵੱਲੋਂ ਇਸ ਵਾਰ ਕੋਈ ਉਮੀਦਵਾਰ ਨਾ ਐਲਾਨੇ ਜਾਣ ਕਰਕੇ ਉਨ੍ਹਾਂ ਦੇ ਸਮਰਥਨ ਕਰਨ ਵਾਲੇ ਨਿਰਾਸ਼ ਨੇ। ਆਮ ਆਦਮੀ ਪਾਰਟੀ ਦੇ ਸਿੱਖ ਕਾਰਕੁਨਾਂ ਵਿਚ ਵੀ ਨਿਰਾਸ਼ਾ ਪਾਈ ਜਾ ਰਹੀ ਹੈ। ਹੁਣ ਜਦੋਂ ਭਾਜਪਾ ਤੇ ਅਕਾਲੀਆਂ ਦਰਮਿਆਨ ਪਾੜੇ ਵੱਧਦੇ ਨਜ਼ਰ ਆਉਣ ਲੱਗੇ ਨੇ ਤੇ ਸਿੱਖ ਬਹੁ ਵਸੇ ਵਾਲੇ ਹਲਕਿਆਂ ਵਿਚ ਮੁੜ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਨਜ਼ਰ ਸਿੱਖ ਵੋਟਰਾਂ ਉਪਰ ਲੱਗੀ ਹੈ। ਦਿੱਲੀ ਵਿਚ ਕਈ ਇਲਾਕਿਆਂ ਦੇ ਸਿੱਖ ਵੋਟਰਾਂ ਦੀ ਰਾਏ ਸੀ ਕਿ ਜਾਂ ਤਾਂ ਅਕਾਲੀ ਕਾਰਕੁਨ ਘਰੋ ਘਰੀ ਬੈਠ ਜਾਣਗੇ ਜਾਂ ਫਿਰ ਚੁੱਪ ਚਾਪ ਆਮ ਆਦਮੀ ਪਾਰਟੀ ਵੱਲ ਹੋ ਜਾਣਗੇ। ਬਹੁਤੇ ਭਾਜਪਾ ਤੋਂ ਦੁਖੀ ਨੇ। 4 ਹਲਕਿਆਂ ਉਪਰ ਭਾਜਪਾ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਹੈ। ਖਾਸ ਕਰਕੇ ਰਜੌਰੀ ਗਾਰਡਨ, ਹਰੀਨਗਰ, ਕਾਲਕਾਜੀ ਤੇ ਝਿਰਮਿਲ ਕਲੋਨੀ ਤੇ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਨਾ ਖੜੇ ਹੋਣ ਕਰਕੇ ਇੱਥੇ ਆਮ ਆਦਮੀ ਪਾਰਟੀ ਦੇ ਕਈ ਆਗੂ ਬਾਗੋ ਬਾਗ ਨੇ। ਮੌਸਮ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਪੰਜਾਬ ਵਿਚ ਮੌਸਮ ਇਕਦਮ ਠੰਡਾ ਰਹੇਗਾ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ। ਧੰਨਵਾਦ। ਸਤਿ ਸ੍ਰੀ ਅਕਾਲ।
ਜੀ ਜਨਾਬ, ਸਤਿ ਸ੍ਰੀ ਅਕਾਲ ਜੀ। ਜਿੰਨੇ ਵੀ ਸਾਡੇ ਸਰੋਤੇ ਸੁਣਦੇ ਪਏ ਨੇ ਜੀ ਰੇਡੀਓ ਹਰਮਨ ਨੂੰ, ਸਾਰਿਆਂ ਨੂੰ ਬਹੁਤ ਬਹੁਤ ਜੀਆਂ ਨੂੰ ਬਹੁਤ ਹੀ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿਚ। ਉਮੀਦ ਹੈ ਕਿ ਸਾਰੇ ਠੀਕ ਠਾਕ ਹੋਣਗੇ, ਚੜ੍ਹਦੀ ਕਲਾ ਦੇ ਵਿਚ ਹੋਣਗੇ ਤੇ ਜ਼ਿੰਦਗੀ ਦਾ ਪੂਰਾ ਪੂਰਾ ਆਨੰਦ ਮਾਣ ਰਹੇ ਹੋਣਗੇ। ਲਓ ਜੀ, ਖੂਬਸੂਰਤ ਗੀਤਾਂ ਦੇ ਲਈ, ਖੂਬਸੂਰਤ ਗਾਣਿਆਂ ਦੇ ਲਈ ਤੁਹਾਡਾ ਮਨ ਪਸੰਦੀਦਾ ਪ੍ਰੋਗਰਾਮ ਲੈ ਕੇ ਹਾਜ਼ਰ। ਮੇਰੇ ਨਾਲ ਜਸਪਾਲ ਭਾਜੀ ਅੱਜ ਖਾਸ ਤੌਰ ਤੇ, ਵੈਸੇ ਤਾਂ ਰੋਜ਼ ਹੀ ਹੁੰਦੇ ਨੇ, ਅੱਜ ਪਹਿਲਾਂ ਪਹਿਲਾਂ ਆ ਪਹੁੰਚੇ ਨੇ ਤੇ ਕਹਿੰਦੇ ਆ ਕਿ ਆਪਾਂ ਦੋਵੇਂ ਭਰਾਵਾਂ ਨੇ ਅੱਜ ਪ੍ਰੋਗਰਾਮ ਪੇਸ਼ ਕਰਨਾ। ਤਾਇਆ ਜੀ ਜਦ ਤੱਕ ਆਉਂਦੇ ਨੇ ਆਪਾਂ ਉਨ੍ਹਾਂ ਚਿਰ ਸੋਹਣੇ ਸੋਹਣੇ ਗੀਤ, ਸੋਹਣੀਆਂ ਸੋਹਣੀਆਂ ਗੱਲਾਂ ਕਰ ਲੈਂਦੇ। ਜਸਪਾਲ ਭਾਜੀ ਬਹੁਤ ਬਹੁਤ ਸਤਿ ਸ੍ਰੀ ਅਕਾਲ।
ਵੈਲਕਮ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਜੀ ਸਰੋਤਿਓ ਸਾਡੇ ਦੋਨਾਂ ਵੱਲੋਂ ਬਹੁਤ ਬਹੁਤ ਜੀਆਂ ਨੂੰ ਸਵਾਗਤ ਹੈ। ਲੈ ਜੀ ਹੁਣ ਭਾਰਤ ਦੀ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਬੜਾ ਸੋਹਣਾ ਤਾਪਮਾਨ ਬੜਾ ਸੋਹਣਾ ਮੌਸਮ ਰਹਿੰਦਾ ਧੁੱਪ ਰਹਿੰਦੀ ਆ ਬੜਾ ਨਿੱਘਾ ਨਿੱਘਾ ਰਹਿੰਦਾ ਇਹ ਜਿਹੜਾ ਤਾਪਮਾਨ ਇਹ ਜਿਹੜਾ ਮੌਸਮ ਅਸੀਂ ਉਡੀਕਦੇ ਸੀ ਵੈਸੇ ਫਰਵਰੀ ਦੀਆਂ ਧੁੱਪਾਂ ਬੜੀਆਂ ਸੋਹਣੀਆਂ ਲੱਗਦੀਆਂ ਨੇ ਤੇ ਪਰ ਪੂਰੀ ਉਮੀਦ ਨਹੀਂ ਸੀ ਕਿ ਬਾਅਦ ਦੇ ਵਿੱਚ ਇੰਨਾ ਸੋਹਣਾ ਮੌਸਮ ਹੋ ਜਾਊਗਾ। ਕਹਿੰਦੇ ਕਿ ਲੋਹੜੀ ਤੋਂ ਬਾਅਦ ਆ ਦਿਨ ਜਿਹੜੇ ਬਦਲ ਜਾਂਦੇ ਵਾਕਈ ਬਦਲ ਗਿਆ ਜੀ ਦਿਨ ਵੀ ਬਦਲ ਗਏ ਨੇ ਤੇ ਜਸਪਾਲ ਬਾਜੀ ਦੇ ਹਾਲਾਤ ਵੀ ਬਦਲ ਗਏ ਨੇ ਅੱਜ ਨਾਤੇ ਨਾਤੇ ਲੱਗ ਰਹੇ ਨੇ ਕੱਲ ਦਾ ਲੱਗਦਾ ਗੁੱਸਾ ਕਰ ਲਿਆ ਤੁਸੀਂ ਹਨਾ ਤਾਏ ਦੀ ਗੱਲ ਦਾ ਚਲੋ ਚੰਗੀ ਗੱਲ ਆ ਜੀ ਬਣ ਸਵਰ ਕੇ ਰਹਿਣਾ ਚਾਹੀਦਾ
ਬਈ ਬੜਾ ਗੱਲ ਕੀ ਆ ਅੱਜ ਕੱਲ ਨਾ ਪੈਸੇ ਨੂੰ ਨੀ ਦੇਖ ਰਹੇ ਨਾ ਅਗਲੇ ਆਪ ਦੇਖ ਰਹੇ ਕਪੜਾ ਕੀ ਪਾਇਆ ਆਪਾਂ ਨਾ ਵਰਦੀ ਵੁਰਦੀ ਵਧੀਆ ਪਾਈ ਨਾ ਚੇਂਜ ਅਗਲੇ ਕਹਿੰਦਾ ਵੀ ਆਪਾਂ ਨਿਹਾਰੀ ਨੂੰ ਬੋਲਣਾ ਨੀ ਆ ਤੇ ਆਪਾਂ ਨਾ ਕੱਪੜੇ ਉਦਾਂ ਪਾਵਾਂਗੇ ਕਹਿੰਦਾ ਯਾਰ ਪੇਂਡੂ ਆ ਯਾਰ
ਸਹੀ ਗੱਲ ਹੈ ਇਹ ਤੇ ਫਰਕ ਪੈਂਦਾ
ਅੰਨ ਭਾਜੀ ਹੋਏ ਬੰਦਾ ਨਾ ਪਹਿਲੇ ਨਿਹਾਰ
ਵਰਦੀ ਬਣ ਠਣ ਕੇ ਰਵੇ ਲੱਗਦਾ ਕੇ ਬੰਦਾ
ਹੱਸਦੇ ਪੈਂਦਾ ਬਾਈ ਜੀ ਮੈਂ ਤੁਹਾਨੂੰ ਉਦਾਹਰਨ ਦਿੰਦਾ ਜੇ ਹੱਸਦੇ ਪੈਂਦੇ ਨਾ ਬੰਦੇ ਕਹਿੰਦੇ ਯਾਰ ਵੀ ਪੇਂਡੂ ਵਿੱਚ ਸੁਧਾਰ ਨੀ ਹੁੰਦਾ
ਅੱਛਾ
ਬਈ ਮੈਂ ਤਾਂ ਦੇਣਾ ਯੋਗਦਾਨ ਪਾਉਣਾ
ਜੀ
ਜੇ ਤੁਸੀਂ ਮੇਰਾ ਸਹਿਮਤ ਹੋ ਗਏ ਮਤਾ ਪਾਈਏ ਗੁਰੂ ਘਰ ਚਲੇ ਗਏ ਉੱਥੇ ਅੰਨ ਪਾਣੀ ਲਾਇਆ ਚਾਹ ਪਾਣੀ ਪੀਤਾ ਮੈਨੂੰ ਕਹਿੰਦੇ ਕੀ ਆ ਕਹਿੰਦਾ ਮੇਰੀ ਇਹਨੂੰ ਗੱਲ ਆ ਜੇ ਸੁਣਨੀ ਤਾਂ ਵੀ ਠੀਕ ਆ ਜੇ ਨਹੀਂ ਸੁਣਨੀ ਮੈਂ ਉੱਠ ਕੇ ਜਾ ਜਾਂਦਾ ਉਹ ਸਾਰੇ ਬਹਿ ਗਏ ਵੀ ਕਹਿੰਦੇ ਆਮ ਸੁਣਾ ਵੀ ਕੀ ਗੱਲ ਆ ਮੈਂ ਪਹਿਲੀ ਗੱਲ ਇਹ ਆ ਆਪਾਂ ਜਿੰਨਾ ਨਾ ਆਪਣੇ ਮੈਨੂੰ ਕੂੜਾ ਕੱਟ ਕਰਿਆ
ਇਹ ਆਪਾਂ ਪਹਿਲਾਂ ਸਿੱਟੀਏ ਬਾਹਰ
ਨਹੀਂ ਨਹੀਂ ਉਹ ਬਾਹਰ ਗੱਲ ਆ ਜਿੱਦਾਂ ਆਪਾਂ ਨਾ ਜਿੱਦਾਂ ਜਿੱਥੇ ਖੰਭੇ ਆ ਆਪਣੇ ਮੀਟਰ ਮੂਟਰ ਬਕਸੇ ਲੱਗੇ ਨਾ ਉੱਥੇ ਤਿੰਨ ਤਿੰਨ ਬਕਸੇ ਲਾ ਦੇਣੇ ਆ ਇੱਕ ਪਲਾਸਕਰ ਦਾ ਇੱਕ ਗੱਤਾ ਤੇ
ਇੱਕ ਲੋਹੇ ਦਾ
ਆਹੋ ਜੋ ਕਚਰਾ ਪੈਣਾ ਇਹਨਾਂ ਹੀ ਪੈ ਜਾਵੇ
ਅੱਛਾ
ਤੇ ਮੈਂ ਆਪਾਂ ਗੱਤਾ ਗੁੱਤਾ ਵੀ ਵੇਚ ਸਕਦੇ ਆ ਹਰ ਸਮਾਨ ਵੇਚ ਸਕਦੇ ਆ ਜੇ ਇਹ ਚੁੱਕੂ ਆ ਬੰਦਾ ਉਹਨੂੰ ਆਪਾਂ ਬੰਦਾ ਰੱਖ ਦੇਣਾ ਉਹ ਸਾਂਭੂਗਾ ਤਿਆਰੀ ਚੈੱਕ ਤਾਂ ਉਹਨੂੰ ਦੇ ਦੇਣਾ ਉਹਨੇ ਤਨਖਾਹ ਉਹਨੇ ਕਚਰੇ ਵੀ ਚੋਂ ਨਿਕਲਾਉਣੇ ਆ
ਕਚਰੇ ਚੋਂ ਤਨਖਾਹ ਕਿੱਦਾਂ ਨਿਕਲੂਗੀ
ਉਹ ਵੇਚ ਕੇ
ਅੱਛਾ ਅੱਛਾ ਮੈਂ ਕਿਹਾ ਵਿੱਚੋਂ ਖਾਨਾ ਨਿਕਲਣਾ
ਨਹੀਂ ਨਹੀਂ ਉਹ ਵੇਚ ਯਾਰ ਗੱਤਾ ਵੇਖਦਾ ਬਈ ਲੋਹਾ ਵੇਖਦਾ ਪਲਸ ਵੇਖਦਾ ਉਹ ਬਈ ਖੁਸ਼ ਹੋਏ ਮੈਂ ਬਈ ਆ ਗੱਲ ਵਿੱਚੋਂ ਇੱਕ ਹੋਇਆ
ਤੁਸੀਂ ਆਪ ਪਿੰਡ ਦੇ ਸਰਪੰਚ ਬਣੋਗਾ ਨੌਜਵਾਨ ਬਣ ਸਕਦੇ ਤੁਹਾਡੀ ਉਮਰ 34-35-36 ਕਿੰਨੀ ਹੈਗੀ
ਬਈ ਗੱਲ ਵਿੱਚੋਂ ਨਾ
ਸੱਚ 28 ਸਾਲ
ਆਪਾਂ ਸਰਬ ਸੰਮਤੀਆਂ ਚਾਹੁੰਦੇ ਆ ਸਰਬ ਸੰਮਤੀ ਅੱਜ ਕਰਨੀ ਚੱਲਦੀ
ਨਹੀਂ ਤੁਹਾਡੇ ਪਿੰਡ ਨੀ ਚੱਲਦੀ ਹੋਣੀ ਬਾਕੀ ਪਿੰਡਾਂ
ਚਲਦੀ ਆਪਣਾ ਆਪਣਾ ਸਹਿਯੋਗ
ਹੈ ਨੀ ਵਾਲਾ ਨਾ
ਮੈਂ ਫਿਰ ਬਾਈ ਨੂੰ ਕਿਹਾ ਮੈਂ ਬਈ ਗੱਲ ਹਾਂ ਇਹ ਕੰਮ ਆਪਾਂ ਹੋਰ ਕਰਨਾ ਆ ਰਾਤ ਨੂੰ ਕੁੱਤੇ ਬਹੁਤ ਭੌਂਕਦੇ ਆ ਆਪਾਂ ਨਾ ਬੱਤੀਆਂ ਜਗਾਉਂਦੇ ਆ ਪਿੰਡ ਦੀਆਂ ਸਾਰੀਆਂ ਰਾਤ ਨੂੰ ਦਿਨੇ ਵੀ ਦਿਨ ਜਗਾਈਆਂ ਪਤਾ ਹੋਊਗਾ ਵੇਖੇ ਬੱਤੀ ਬੱਤੀ ਜਗਦੀ ਆ ਤੇ ਆਪਾਂ ਕੈਮਰੇ ਹਰ ਮੋੜ ਤੇ ਕੈਮਰਾ ਲਾਉਣਾ
ਜੇ ਕੋਈ ਚੋਰ ਆਊਗੇ ਤੇ ਉਹ
ਮੈਂ ਭਾਵੇਂ ਚੰਗੇ ਬੰਦੇ ਵੀ ਹੋਣ ਇਹ ਨਾ ਹੋਵੇ ਚੰਗਾ ਬੰਦਾ ਚੋਰ ਦੇ ਭੁਲੇਖੇ
ਕੁੱਟਿਆ ਜਾਵੇ ਆਉਣ ਜਾਣ ਵਾਲਾ
ਤੇ ਮੈਨੂੰ ਕਹਿੰਦੇ ਵੀ ਤੂੰ ਕਿੰਨਾ ਖਰਚਾ ਕਰੂਗਾ ਮੈਂ ਮੇਰੇ ਕੋਲ ਜੇ ਹੁਣ 70,000 ਰੁਪਿਆ ਆਮਦਨ ਹੁੰਦੀ ਸਾਲ ਦੀ
ਤੁਹਾਨੂੰ ਸਾਲ ਦੀ
ਆਹੋ ਮੈਂ ਅੱਧੇ ਭਾਜੀ ਨੂੰ ਦਿੰਦੇ ਮੈਂ 70,000 ਰੁਪਿਆ ਆਉਂਦਾ ਮੈਂ ਇੱਥੇ ਲਾ ਦੂਗਾ
ਵਾਹ ਜੀ ਵਾਹ ਕਿਆ ਬਾਤ
ਤੇ ਉਹ ਇੱਕ ਉੱਠਿਆ ਕਹਿੰਦਾ 2.5 ਲੱਖ ਰੁਪਿਆ ਮੈਂ ਲਾਊਗਾ
ਅੱਛਾ
ਤੇ 25 ਲੱਖ ਰੁਪਿਆ ਇਕੱਠਾ ਹੋ ਗਿਆ
ਤੁਹਾਡਾ
ਤੇ ਮੈਂ ਬਾਈ ਜਾ ਯਾਰ ਇਹ ਪੈਸੇ ਘੱਟ ਕਰੋ
ਯਾਰ ਇਕੱਠੇ ਕਰਨ ਦਾ ਕੋਈ ਫਾਇਦਾ ਨਹੀਂ
ਉਹ ਕਹਿੰਦਾ ਫੇਰ ਹੋ ਗਿਆ ਆਪਾਂ ਕਹਿੰਦਾ ਸਿੰਝ ਵੀ ਕਰਾਉਣੀ ਉਹਦੇ ਵਾਸਤੇ ਵੀ ਚਾਹੀਦੇ ਆ
ਅੱਧੇ ਉਹ ਚੋਂ ਕਰ ਲੈਣੇ
ਆਹੋ
ਤੁਸੀਂ ਮੋੜ ਨਹੀਂ ਦਿੱਤੇ ਕਿਤੇ ਕਿਤੇ ਚੰਗਾ ਹੋਇਆ ਮੋੜ ਨਹੀਂ ਦਿੱਤੇ ਵੀ ਜਿਆਦੇ ਹੋ ਗਏ ਹੁਣ ਨੀ ਆਪਾਂ
ਨਹੀਂ ਸੰਯੋਗ ਦੀ ਗੱਲ ਆ ਯਾਰ ਆਪਾਂ ਉਦਾਂ ਕਿਹਾ ਸੀ ਆਪਾਂ ਮਾਇਆ ਨਾਗਰੀ ਆ ਤੇ ਵਿਆਹ ਦੰਦਾਂ ਨੂੰ ਖਾਈ ਜਾਂਦੇ ਆ ਤੇ ਮੈਂ ਗੱਲ ਹੁਣ ਆਪਣੇ ਆਪਣੇ ਜਿੱਥੇ ਦੇ ਬਾਬਾ ਜੋਗ ਪੀਰ ਆਪਾਂ ਇਹਨੇ ਨਾਂ ਦੇ ਰੱਖਣਾ ਆਪਾਂ ਬੈਂਕ ਖਾਤਾ ਬਣਾਉਣਾ ਬਾਬੇ ਜਿੰਨੇ ਆਮਦਨ ਹੋਈ ਨਾ
ਬੈਂਕ ਬਣਾਉਣੀ
ਨਹੀਂ ਬਾਬੇ ਦੇ ਨਾਲ ਖਾਤਾ ਚਾਹੀਦੀ ਆ ਨਾ ਕਹਿੰਦੇ ਕਿਉਂ ਮੈਂ ਬਾਬੇ ਦੀ ਵਿਆਹ ਹੁੰਦੀ ਆ
ਫਿਰ ਜੋ ਵੀ ਆ ਉਹ ਤੁਸੀਂ ਵਰਤ ਸਕਦੇ ਆ ਚੰਗੇ ਕੰਮ ਦੇ
ਆਹੋ
ਵਾਕਿਆ ਜੀ ਚੰਗੀ ਸੋਚ ਆ ਭਾਜੀ ਦੀ ਮੈਂ ਤਾਂ ਚਾਹੁੰਦਾ ਕਿ ਜਿੰਨੀ ਵਧੀਆ ਤੁਹਾਡੀ ਸੋਚ ਆ ਸਰਪੰਚ ਤੁਹਾਨੂੰ ਬਣਨਾ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਲੈ ਜੀ ਇਸ ਤਰ੍ਹਾਂ ਦੀ ਵਧੀਆ ਵਧੀਆ ਸੋਚ ਜਸਪਾਲ ਭਾਜੀ ਦੀ ਆਪਾਂ ਤੁਹਾਨੂੰ ਸੁਣਾਉਂਦੇ ਰਹਾਂਗੇ ਤੇ ਸੋਹਣੇ ਸੋਹਣੇ ਗੀਤ ਵੀ ਤੁਹਾਨੂੰ ਸੁਣਾਵਾਂਗੇ ਤੁਸੀਂ ਵੀ ਜੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਤਾਂ ਤੁਸੀਂ ਸਾਨੂੰ ਸੁਨੇਹਾ ਭੇਜ ਸਕਦੇ ਹੋ ਸੁਨੇਹਾ ਭੇਜਣ ਲਈ ਸਾਡੀ ਈਮੇਲ ਆਈਡੀ ਨੋਟ ਕਰ ਲਓ ਈਮੇਲ ਆਈਡੀ ਹੈ request@harmanradio.com ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਵੀ ਸਰਚ ਕਰ ਸਕਦੇ ਹੋ ਲਓ ਜੀ ਖੂਬਸੂਰਤ ਗੀਤਾਂ ਤੋਂ ਬਾਅਦ ਫਿਰ ਮਿਲਦੇ ਹਾਂ ਪ੍ਰੋਗਰਾਮ ਹਰਮਨ ਸਟੂਡੀਓ ਚ
जेड़ी निक्के हुंदे सुनी सी मैं परी दी कहानी मेनू लगदा ओ परी अज मिल गई है ऐसियां निगाह नाल तक गई ओ मेनू मेनू लगया के जान निकल गई है निक्के हुंदे सुनी सी मैं परी दी कहानी मेनू लगदा ओ परी अज मिल गई है ऐसियां निगाह नाल तक गई ओ मेनू मेनू लगया के जान निकल गई ओ मेनू इस देश दी नहीं लगदी लगदा अंबरा तो आई है कोई ऐसी मूरत रब दी जो फुरसत नाल बनाई है मेनू इस देश दी नहीं लगदी ओ लगदा अंबरा तो आई है कोई ऐसी मूरत रब दी जो फुरसत नाल बनाई है फुरसत नाल बनाई है फुरसत नाल बनाई है
वाह सजन जी छोटियां क्या ने छोटे दिन ने छोटियां ही ने रातां वाह सजन जी छोटियां क्या ने बातां छोटे दिन ने छोटियां ही ने रातां सोचे आसी वै कदे चन नू ए वेखना पहाड़ मुकी आके मुखड़े हसीन ते दाए थोनू कोई जमीन ते
मैनू इस देश दी नहीं लगदी ओ लगदा अंबरा तो आई है ऐसी मूरत रब दी जो फुरसत नाल बनाई है मेनू इस देश दी नहीं लगदी ओ लगदा अंबरा तो आई है कोई ऐसी मूरत रब दी जो फुरसत नाल बनाई है फुरसत नाल बनाई है फुरसत नाल बनाई है
छोटे अगे सावी साडा कला कला निकले रब दे मुहों भी थोनू माशाला निकले थोड़ी देवा की मिसाल तुसी आप बेमिसाल हो लेखानू जगाउण वाले हुसन कमाल हो नाम है दुआ थोड़ा पता लग्या रुगौर साडे बोले होया मीन ते हो करदाए थोनू कोई जमीन ते ओ हो तारियां दे देस रहण वाड़ियो याद करदाए रहंदा जो जमीन ते
जेड़ी निक्के हुंदे सुनी सी मैं परी दी कहानी मेनू लगदा ओ परी अज मिल गई है
ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀਆਂ ਨੂੰ ਕਰਦੇ ਜੀ ਪ੍ਰੋਗਰਾਮ ਹਰਮਨ ਸਟੂਡੀਓ। ਇਸ ਵੇਲੇ ਤੁਸੀਂ ਸੋਹਣੇ ਸੋਹਣੇ ਗੀਤਾਂ ਦਾ ਆਨੰਦ ਮਾਣਦੇ ਪਏ ਹੋ ਜੀ। ਤੁਸੀਂ ਵੀ ਜੇ ਕੋਈ ਗੀਤ ਦੀ ਫਰਮਾਇਸ਼ ਸਾਡੇ ਤੱਕ ਭੇਜਣੀ ਹੈ ਤਾਂ ਸਾਨੂੰ ਸੁਨੇਹਾ ਭੇਜ ਸਕਦੇ ਹੋ ਰਿਕਵੈਸਟ ਐਟ ਦੀ ਰੇਟ ਹਰਮਨ ਰੇਡੀਓ ਡੋਟ ਕਾਮ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਸੁਨੇਹਾ ਭੇਜ ਦਿਓ ਜੀ। ਜਲਦ ਹੀ ਤੁਹਾਡੇ ਸੁਨੇਹੇ ਅਸੀਂ ਜ਼ਰੂਰ ਪੜ੍ਹਾਂਗੇ। ਬਸ ਉਡੀਕ ਕਰ ਰਹੇ ਜੀ ਤੁਹਾਡੇ ਖੂਬਸੂਰਤ ਗੀਤਾਂ ਦੀਆਂ ਫਰਮਾਇਸ਼ਾਂ ਦੀ, ਜਦ ਤੱਕ ਮੈਂ ਤੇ ਜਸਪਾਲ ਭਾਜੀ ਆਪਣੀਆਂ ਗੱਲਾਂ ਨੂੰ ਅੱਗੇ ਤੋਰਦੇ ਆ ਤੇ ਜਸਪਾਲ ਭਾਜੀ ਨੇ ਬਹੁਤ ਸੋਹਣਾ ਆਈਡੀਆ ਦੱਸਿਆ। ਜਸਪਾਲ ਭਾਜੀ ਵੈਸੇ ਤੁਹਾਡੇ ਪਿੰਡ ਦੇ ਵਿੱਚ ਤੁਸੀਂ ਦੱਸਿਆ ਸੀ ਵੀ ਛੱਪੜ ਜਿਹੜਾ ਉਹ ਥੱਲੇ ਆ ਤੇ ਉੱਪਰ ਵਾਲੀਬਾਲ ਵਾਲੀ ਆ ਕਿ ਫੁੱਟਬਾਲ ਦੀ ਜਿਹੜੀ ਗਰਾਉਂਡ
ਦੋ ਤਿੰਨ ਬਣੇ ਆ ਵੱਖਰੇ ਵੱਖਰੇ
ਅੱਛਾ
ਡੇਢ ਕਿੱਲੇ ਵੀ ਛੱਪੜ ਆਖਦੇ
ਕਿੰਨੇ ਡੇਢ ਕਿੱਲੇ
ਆਹੋ ਤੇ ਅਸੀਂ ਉਹਦੇ ਤਿੰਨ ਪੋਸਟ ਬਣਾ ਤੇ ਆ
ਅੱਛਾ
ਉੱਪਰ ਹਤਿਆ ਨਾ ਥੱਲੇ ਤਿੰਨ ਪੋਸਟ ਬਣਾਤੇ ਆ ਇੱਕ ਵੀ ਗੰਦਾ ਪਾਣੀ ਹੁੰਦਾ ਇੱਕ ਵੀ ਸਾਫ਼ ਹੁੰਦਾ
ਛੱਪੜ ਦਾ ਪਾਣੀ ਤੁਸੀਂ ਪੀਨੇ ਵੀ ਆ
ਪਹਿਲਾਂ ਨਹੀਂ ਜਦੋਂ ਪਾਣੀ ਫਿਲਟਰ ਕੀਤਾ ਹੋਵੇ ਫਿਰ ਫਿਲਟਰ ਦਾ ਕੋਈ ਦਾਨੇ ਆ ਨਾ ਵੀ ਹਾਲਦੇ ਆਪਾਂ
ਨਹੀਂ ਨਹਾਉਣਾ ਇੱਥੇ ਆਪਣਾ ਲਈ ਔਖਾ
ਨਹੀਂ ਨਹੀਂ ਛੱਪੜ ਦਾ ਪਾਣੀ ਸਾਫ਼ ਵੀ ਆ ਕਈ ਗੁਣ ਕਰੀ ਆ ਉਹਦੇ ਰਸਤੇ ਬਹੁਤ ਜਿਆ ਆ
ਉਹਦੇ ਲਈ ਤੇ ਚੰਗੀ ਚੀਜ਼
ਮੈਂ ਪੀ ਕੇ ਵੀ ਦੇਖੇ ਦੇਖਿਆ ਹੈ ਉਹ ਕਹਿੰਦੇ ਵੀ ਕਦਮ ਵੀ ਨਾ ਮੈਂ ਆਪਾਂ ਪੀਣੇ ਤਾਂ ਕੀਤਾ ਜਿੱਥੇ ਆਪਾਂ ਮੱਛੀਆਂ ਪੂੰਗ ਛੱਡਣਾ
ਮੱਛੀਆਂ ਦੀ ਪੂੰਗ ਛੱਡਣੀ ਆ ਛੱਪੜ ਦੇ ਵਿਚ
ਉਹ ਕਹਿੰਦਾ ਕਦੇ ਵਾਸਤੇ
ਪੰਚਾਇਤ
ਨੂੰ ਆਮਦਨ ਹੋਊਗੀ
ਲੰਬੜਦਾਰ ਕਹਿੰਦਾ
ਮੈਂ ਕਿਹਾ ਉਹਨੂੰ
ਨਹੀਂ ਲੰਬੜਦਾਰ ਨੂੰ ਕਿਹਾ
ਨਹੀਂ ਪੰਚਾਇਤ ਨੂੰ ਮਤਾ ਪਾਇਆ ਉਹ ਕਹਿੰਦੇ ਵੀ ਤੈਨੂੰ ਕਿੱਦਾਂ ਇਹ ਲੱਗਾ ਕੋਈ ਸੰਯੋਗ ਦਊਗਾ ਮੈਂ ਜਾਂ ਮੈਂ ਉਦਮ ਕਰਤਾ ਆ
ਬਾਕੀ ਤੁਹਾਡੇ ਕੰਮ ਕੇ
ਜੇ ਨਾ ਕਰੂਗਾ ਕੰਮ ਤਾਂ ਵੀ ਚੱਲ ਜਾਣਾ ਜੇ ਬੰਦਾ ਸਾਂਭੂਗਾ ਨਾ ਪਊਗਾ ਉਹਨੇ ਖਰਚਾ ਵੀ ਨਿਕਲੂਗਾ ਤੇ ਪੰਚਾਇਤ ਨੂੰ ਆਮਦਨ ਹੋਊਗੀ
ਤੁਸੀਂ ਇੰਨੇ ਉਹਨਾਂ ਨੂੰ ਹੱਲ ਦੱਸਦੇ ਆ ਹੋਰ ਕਿਹੜਾ ਕਿਹੜਾ ਜਿਹੜਾ ਪੰਚਾਇਤਾਂ ਜਿਹੜੀਆਂ ਪੈਸੇ ਕਮਾ ਸਕਦੀਆਂ ਕਿੱਦਾਂ
ਦੇ ਹੁਣ ਸਾਡੇ ਪੰਜਾਬ ਪਿੰਡ ਹੀ ਆਇਆ ਪਿਛੇ ਸਹਿਜ ਹੋਈ ਤੇ ਉਹ ਆ ਗਏ ਬੰਦੇ ਬਾਹਰੋਂ ਆ ਗਏ ਕੋਈ ਕਹਿੰਦਾ ਮੈਂ ਕਾਲੀ ਛੱਡਣਾ ਕੋਈ ਕਹਿੰਦਾ ਮੈਂ ਕਾਂ ਛੱਡਣਾ ਦੋਨੇ ਆ ਗਏ
ਛੱਡਣਾ ਕਿ ਸੱਦਣਾ
ਉਦਾਂ ਹੀ ਮੌਕੇ ਦੇ ਕੱਠ ਵੀ ਸੰਬੋਧਨ ਕਰਨ ਵਾਸਤੇ ਦੋਨੇ ਆ ਗਏ ਉਹਨਾਂ ਦੇ ਭਾਸ਼ਣ ਦਿੱਤਾ ਮੈਨੂੰ ਕਾਲੀ ਆ ਗਏ ਉਹਨਾਂ ਦੇ ਭਾਸ਼ਣ ਦਿੱਤਾ ਇਹ ਹੈ ਉਹ ਆਪਣੇ ਹਿਸਾਬ ਨਾਲ ਫਿਰ ਉਹ ਆ ਗਿਆ ਕੈਪਟਨ ਦਾ ਬੰਦਾ ਆ ਗਿਆ ਉਹ ਕਹਿੰਦਾ ਵੀ ਜੋ ਮੈਂ MLA ਬਣਦਾ ਸੀ ਤੇ ਮੇਰੇ ਜਿਹੜਾ ਸਾਥੀ ਸੀ ਉਹਨੇ 30 ਲੱਖ ਰੁਪਇਆ ਐਲਾਨ ਕੀਤਾ ਸੀ
ਅੱਛਾ
ਤੁਹਾਨੂੰ ਪਿੰਡ ਨੂੰ ਮਿਲੂਗਾ
ਅੱਛਾ
ਇੰਨਾ ਕਹਿ ਕੇ ਚਲ ਗਿਆ ਉਹ ਮੈਂ ਜਿਹਨੂੰ ਪੁੱਛਿਆ ਮੈਂ ਕਿ ਨੇ ਦੱਸਦਿਆ ਨੂੰ ਕਹਿੰਦਾ ਕੀ ਹੋਇਆ ਕਹਿੰਦੇ ਫਲਾਨੇ ਦੱਸਿਆ ਮੈਂ ਕਿਹਾ ਮੈਂ ਬਈ ਉਹਦਿਆ ਨਾ ਮੈਂ ਕਿੰਨੀ ਆਮਦਨ ਹੁੰਦੀ ਆ ਕਹਿੰਦਾ ਤਿੰਨਾਂ ਕੁ ਮਹੀਨਿਆਂ ਦੀ ਕਹਿੰਦਾ ਸਾਹ ਦੀ ਨਾ ਕਹਿੰਦਾ ਕੋਈ ਉਹਦੇ ਨਾਲ ਪਹੁੰਚ ਜਾਂਦੀ
ਆਮਦਨ ਪਿੰਡ ਦੀ
ਨਹੀਂ ਬੰਦੇ ਕਦੇ ਉਹਦਾ 100-150 ਕਿੱਲਾ ਜ਼ਮੀਨ ਦਾ
ਅੱਛਾ ਅੱਛਾ ਅੱਛਾ
ਤੇ ਮੈਂ ਬਈ ਤੇਰੇ ਵਕਤ 30 ਲੱਖ ਰੁਪਇਆ ਕੁਛ ਵੀ ਨੀ ਆ ਤੇ ਤੂੰ 10 ਲੱਖ ਰੁਪਇਆ ਦੇ
ਅੱਛਾ
ਕਹਿੰਦਾ ਕਿਉਂ ਮੈਂ ਤੂੰ ਸੱਦਿਆ ਕਹਿੰਦਾ ਉਹ ਮੈਂ ਉਹਨੇ ਫਿਰ ਉਹਨੂੰ ਕਹੀ ਕੈਸਟ ਬਣਾਈ ਆ ਬਾਬੇ ਤੇ ਉਹ ਨਾ ਦੂਗਾ ਕਹਿੰਦਾ ਕੀ ਹੋਇਆ ਮੈਂ ਫਿਰ ਉਹਨੇ ਕਹਿ ਦਿੱਤਾ ਆਪਣੂੰ ਮੁੰਡਾ ਦਿੱਤਾ ਉਹਨੇ ਕਹਿੰਦੀ ਜਾਓ
ਮੋਟਰਸਾਈਕਲ
ਅਸੀਂ ਕਿਹਾ ਸੀ ਸਿੰਜ ਆਪਾਂ ਕਰਾਉਣੀ ਆ ਸਿਆਸਤ ਤੋਂ ਹੱਟ ਕੇ ਆਪਣੇ ਪਿੰਡ ਦੀ ਆ
ਸਹੁੰਖ
ਪਹੂਆਂ ਵਾਸਤੇ ਆ ਪਹੂਆਂ ਸੁੱਖ ਦੇ ਪਹੂ ਜੀਂਦੇ ਜਾਂਦੇ ਆ ਦੁੱਧ ਦੇਣ ਤੇ ਤੂੰ ਵੀ ਉਹ ਕੰਮ ਕੀਤਾ ਕਹਿੰਦਾ ਮੇਰਾ ਕੱਲਾ ਉਹਨੇ ਵੀ ਕਰਿਆ ਮੈਂ ਸਰਕਾਰ ਅਧਿਕਾਰ ਰੱਖਦੀ ਆਪਣਾ ਸੰਯੋਗ ਦੇਣਾ ਚਾਹੀਦਾ ਸਰਕਾਰ ਰੱਖਦਾ ਜੇ ਉਹ ਕਹੂਗਾ ਉਹਨੂੰ ਕਹਿਣਾ ਯਾਰ ਜਿਦਾਂ ਉਹ ਤਿੰਨ ਕਿਸ਼ਤਾਂ ਘਰਦਾ ਦਸ ਦਸ ਹਜ਼ਾਰ ਦੇ ਆ ਤੇ ਸਾਨੂੰ ਦੇ ਦੇ
ਦਸ ਲੱਖ ਦੀਆਂ
ਆਹੋ ਦਸ ਲੱਖ ਰੱਖ ਦੀਆਂ
ਤੇ ਮਤਲਬ ਮੁੱਕਦੀ ਗੱਲ ਆ ਉਹ ਲਾਰੇ ਲੂਰੇ ਲਾ ਕੇ ਚਲੇ ਗਿਆ ਤੁਹਾਨੂੰ ਕੁਛ ਨੀ ਮਿਲਿਆ
ਮਿਲਜੂਗਾ
ਮਿਲ ਜਾਊਗਾ ਆਸ ਹੈਗੀ ਵਾਹ ਕਿਆ ਚੰਗੀ ਗੱਲ ਆਸ ਤੇ ਰੱਖਣੀ ਚਾਹੀਦੀ ਹੈ ਬੰਦੇ ਨੂੰ ਤੇ ਹੋਰ ਆਮਦਨ ਦੇ ਸਾਧਨ ਪਿੰਡਾਂ ਦੇ ਵਿੱਚ ਬਹੁਤ ਸਾਰੇ ਬਣ ਸਕਦੇ ਨੇ ਤੁਹਾਡੇ ਨਰੇਗਾ ਵੀ ਚੱਲਦੀ ਸਕੀਮ
ਨਰੇਗਾ ਵੀ ਚੱਲਦੀ ਬਾਈ ਮੈਂ ਹੋਰ ਹਾਸੇ
ਉਹਦੇ ਵਿੱਚ ਕੋਈ ਵਾਹ ਵਾਹ ਕੰਮ ਕੁਮ ਕਰਦੇ ਨੇ ਲੋਕ ਕਿ ਠੀਕ ਠੀਕ
ਪੂਰੇ ਜ਼ਿੰਮੇਦਾਰੀ ਹੁੰਦੇ ਆ ਮੁੰਡਿਆਂ ਨੂੰ ਪੁੱਛਿਆ ਉਹ ਕਹਿੰਦੇ ਉਹ ਜਿਹੜਾ ਚਾਚਾ ਤਾਈ ਕਹਿੰਦੇ ਹੁੰਦੇ ਆਉਂਦਿਆਂ ਨੂੰ ਕਹਿੰਦਾ ਚਾਚਾ ਅਸੀਂ ਕੁਸ਼ਤੀ ਕਰਦੇ ਆ ਕਬੱਡੀ ਖੇਡਦੇ ਆ ਕਹਿੰਦਾ ਮੈਂ ਵੀ ਖੇਡ ਕੇ ਦਿਖਾਉਣਾ ਉਹਨੂੰ
ਅੱਛਾ
ਉਹ ਮੇਰੇ ਵਾਂਗ ਕਿਤੇ ਭੰਗ ਭੁੰਗ ਖਾ ਕੇ ਨਸ਼ਾ ਡੋਡੇ ਦਾ ਖਿਆ ਹੋਇਆ ਸੀ ਕਦੇ ਉਹ ਚਲ ਗਿਆ ਕਬੱਡੀ ਖੇਡਣ ਇਕੋ ਜਫਾ ਲਾਇਆ ਕਹਿੰਦਾ ਮੈਂ ਫੇਰ ਜਾਣਾ ਜੋ ਫੇਰ ਗਿਆ ਉਹ ਇੱਦਾਂ ਰਹਿ ਗਿਆ ਬਾਹਰ ਰਹਿ ਗਿਆ
ਮਰ ਗਿਆ ਉੱਥੇ ਹੀ
ਨਹੀਂ ਮਾਰਿਆ ਕਿਨੂੰ
ਆਕੜ ਗਿਆ
ਨਹੀਂ ਉਦਾਂ ਹੀ ਝੋਕ ਲੈ ਉਹ ਬੱਚੇ ਸਾਰੇ ਚਲ ਗਏ
ਅੱਛਾ
ਹੈ ਤੇ ਸਾਮਾ ਪਿਆ ਹੋਇਆ ਸੀ ਉਹ ਕਿਸੇ ਨੇ ਦਾਇਆ ਨੀ ਸਜਾ ਨੂੰ ਕਿਹਨੇ ਪੁੱਛਦਾ ਹੁੰਦਾ ਜਾਂ ਆਉਂਦੇ ਕੋਈ
ਨੀ ਪੁੱਛਦਾ
ਉਹ ਬਚਾਇਆ ਉੱਥੇ ਖਾ ਰਿਹਾ ਉਹ ਸਵਾਦ ਤੇ ਹੋਇਆ ਤੇ ਸਾਡੇ ਨਾ ਗੋਆ ਗੋਆ ਕਰਦੀ ਸੀ ਜਾਈ ਚੰਗੀ ਭਾਈ ਮੈਂ ਮਾਦਾ ਸੀ ਤੇ ਉਹ ਉਹਨੇ ਦੇਖਿਆ ਵੀ ਮੋਢਾ ਉਹਨੇ ਬੰਦਾ ਬੰਦਾ ਆਇਆ ਉਹਨੇ ਨਾ ਗੁਹਾ ਚਾਹ ਕੇ ਨਾ ਟੋਕਾ ਜਿਹਾ ਸੀ ਉਹਨੇ ਸਿਰ ਤੇ ਝਾਤਾ
ਅੱਛਾ ਮੋਢੇ ਜਾ ਖੜਾ
ਉਹਨੇ ਚੁੱਕ ਲਈ ਉਹਨੇ ਉਹਦੇ ਭਰਾ ਬੁਰੀ ਦੇ ਥੱਪਾ ਮਾਰਤੇ ਬੁਰੀ ਕਹਿੰਦੇ ਭੂਤ ਆ ਗਏ ਭੂਤ ਆ ਗਏ ਸਾਰੇ ਪਿੰਡ ਕਸਾ ਹੋ ਗਿਆ ਕੀ ਹੋ ਗਿਆ ਕੀ ਹੋਇਆ ਤੇ ਉਹ ਅਮਲੀ ਨੇ ਪੁੱਛਿਆ ਅਮਲੀ ਕੀ ਗੱਲ ਹੋਈ ਉਹ ਕਹਿੰਦਾ ਪਹਿਲਾਂ ਕੰਜਾ ਹਾਏ ਖੇਡਦੇ ਆ ਮੇਰੇ ਕੋਲ ਰੋਇਆ ਪਾਉਂਦੇ ਆ ਉਹ ਅਸੀਂ ਬਾਹਰ ਬਣੇ ਅਮਰੀਕ ਐਵੇਂ ਨੀ ਆਪਣੀ ਪੈਂਦੇ ਸਿਖਾਇਆ
ਉਹ ਕਹੇ ਹੁਣ ਰੌਲਾ ਪਾਉਣ ਲੱਗ ਗਿਆ ਜਦੋਂ ਖੜਾਉਂਦੇ ਆ ਵਾਕਿਆ ਅਮਲੀਆਂ ਦੀ ਜਿਹੜੀ ਆ ਕਹਿੰਦੇ ਹੁੰਦੇ ਅਮਲੀ ਜਿਹੜੇ ਹੋਏ ਆ ਰੌਣਕ ਹੀ ਹੁੰਦੀ ਆ ਹਾਂ ਛੜੇ ਹੋਏ ਰੌਣਕ ਤੇ ਇੱਕ ਰੌਣਕ ਸਾਡੇ ਸਾਹਮਣੇ ਬੈਠੇ ਨੇ ਨਾ ਇਹ ਅਮਲੀ ਆ ਤੇ ਨਾ ਇਹ ਭਾਜੀ ਛੜੇ ਛੜੇ ਤੇ ਹੈ
ਅਮਲੀ ਵੀ
ਪਰ ਉਹ ਦੂਸਰਾ ਅਮਲ ਨੀ ਆਪਾਂ ਕੋਈ
ਬਚਾਓ
ਨਾ ਤੇ ਅਮਲ ਕਰਨਾ ਚਾਹੀਦਾ ਜੀ ਅਮਲ ਗੱਲਾਂ ਤੇ ਕਰਨਾ ਚਾਹੀਦਾ ਵੈਸੇ ਕੋਈ ਅਮਲ ਨਹੀਂ ਕਰਨਾ ਚਾਹੀਦਾ ਪਿਆਰੇ ਦੋਸਤੋ ਇਹੀ ਸਿੱਖਿਆ ਆਪਾਂ ਜਸਪਾਲ ਭਾਈ ਤੋਂ ਲਈ ਹੈ ਤੇ ਹੋਰ ਵੀ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਬਾਤਾਂ ਤੁਹਾਨੂੰ ਸੁਣਾਵਾਂਗੇ ਉਸ ਤੋਂ ਪਹਿਲਾਂ ਸੋਹਣੇ ਸੋਹਣੇ ਗੀਤ ਤੁਹਾਨੂੰ ਸੁਣਾਵਾਂਗੇ ਗੀਤ ਤੁਸੀਂ ਵੀ ਸੁਣ ਸਕਦੇ ਹੋ ਗੀਤ ਸੁਣਨ ਦੇ ਲਈ ਸਾਨੂੰ ਈਮੇਲ ਕਰਨੀ ਹੈ ਜੀ ਰਿਕੁਐਸਟ ਐਟ ਦੀ ਰੇਟ ਹਰਮਨ ਰੇਡੀਓ ਡੋਟ ਕਾਮ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਭੇਜ ਸਕਦੇ ਹੋ
ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ ਬਲਵੰਤ ਗਾਰਗੀ ਦਾ ਹੁਸੀਨ ਚਿਹਰੇ ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ ਮੈਂ ਸਰਬਜੀਤ ਸਿੰਘ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ। ਕਰੋ ਈਮੇਲ request@harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ, ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612859211, ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਮੈਂ ਸਿੱਖਣ ਲੱਗ ਗਈ
ਬੁੱਲ ਟਿਕਰਾ ਤੇ ਬੁੱਕ,
ਸਾਰੇ ਪਿੰਡ ਨੇ ਵਿਕਾ ਦੀਆਂ ਕਟੀਵਾ। ਮੈਂ ਸਿੱਖਣ ਲੱਗ ਗਈ
ਬੁੱਲ ਟਿਕਰਾ ਤੇ ਬੁੱਕ, ਸਾਰੇ ਪਿੰਡ ਨੇ
ਇੱਕ ਅੱਧਾ ਹੋਵੇ ਪਰ ਮਾਂ ਕਟਾਲਦਾ,
ਮੁੰਡੇ ਸੰਤਾਲੀ ਦੇ ਤਾਂ ਸਾਰੇ ਇੰਜ ਨੇ
ਵਿਕਾ ਦੀਆਂ ਕਟੀਵਾ। ਮੈਂ ਸਿੱਖਣ ਲੱਗ ਗਈ
ਬੁੱਲ ਟਿਕਰਾ ਤੇ ਬੁੱਕ, ਸਾਰੇ ਪਿੰਡ ਨੇ ਚੰਗੀ ਫਲੀ ਮਿੰਨੀ ਉੱਤੇ ਜਾਂਦੀ ਹੁੰਦੀ ਸੀ,
ਚੰਗੀ ਫਲੀ ਮਿੰਨੀ ਉੱਤੇ ਜਾਂਦੀ ਹੁੰਦੀ ਸੀ,
ਜਾਣ ਜਾਣੀ ਉੱਤੇ ਡਿੱਗਦੇ ਸੀ ਚੰਦਰ,
ਬਸ ਵੀ ਹੁਲਾਰੇ ਜਦੋਂ ਖਾਂਦੀ ਹੁੰਦੀ ਸੀ,
ਜਾਣ ਜਾਣੀ ਉੱਤੇ ਡਿੱਗਦੇ ਸੀ ਚੰਦਰ,
ਬਸ ਵੀ ਹੁਲਾਰੇ ਜਦੋਂ
ਹੁਲਾਰੇ ਜਦੋਂ
ਕੌੜੇ ਕੁੱਟ, ਹਾਏ ਵੇ ਕੌੜੇ ਕੁੱਟ, ਕੌੜੇ ਕੁੱਟ ਪੀ ਪੀ ਕੱਢੇ 3 ਸਾਲ ਮੈਂ,
ਹੋਰ ਕਰਨਾ ਕੀ ਹੁੰਦਾ ਕੱਲੀ ਕੈਰੀ ਜਿੰਦ ਨੇ,
ਕਾਦੀਆਂ ਕਟੀਵਾ ਮੈਂ ਸਿੱਖਣ ਲੱਗ ਗਈ
ਬੁੱਲ ਟਿਕਰਾ ਤੇ ਬੁੱਕ, ਸਾਰੇ ਪਿੰਡ ਨੇ
ਵਿਕਾਰ ਕਰ ਮੈਨੂੰ ਤਾਂ ਮਨਾਇਆ ਡੈਡ ਨੂੰ,
ਚੱਲਿਆ ਨੀ ਹੋਣਾ ਕੰਮ ਗੱਪ ਮਾਰ ਕੇ,
ਚੱਲਿਆ ਨੀ ਹੋਣਾ ਖਾਏ, ਚੱਲਿਆ ਨੀ ਹੋਣਾ ਕੰਮ,
ਜਦੋਂ ਵੇਖੀ ਜਾਂਦੀ ਚੰਨਾ ਗੇਮ ਹੱਥ ਚੋਂ,
ਨਹੀਂ ਹੋਣੀ ਮੰਮੀ ਦੀ ਸਪੋਰਟ ਹਾਰ ਕੇ,
ਜਦੋਂ ਵੇਖੀ ਜਾਂਦੀ ਚੰਨਾ ਗੇਮ ਹੱਥ ਚੋਂ,
ਤੂੰ ਲਈ ਹੋਣੀ ਮੰਮੀ ਦੀ ਸਪੋਰਟ ਹਾਰ ਕੇ,
ਮਾਪਿਆਂ ਨੂੰ ਹਾਏ ਵੇ ਮਾਪਿਆਂ ਨੂੰ, ਮਾਪਿਆਂ ਨੂੰ ਧੀ ਦੀ ਗੱਲ ਪੈ ਗਈ ਮੰਨਣੀ,
ਵਿਚਾਰਨਾ ਏ ਚੰਦ ਤੇਰੀ ਇਸੇ ਹਿੰਦ ਨੇ,
ਵਿਕਾ ਦੀ ਇੱਕ ਟੀਵਾ ਮੈਂ ਸਿੱਖਣ ਲੱਗ ਗਈ
ਬੁੱਲ ਟਿਕਰਾ ਤੇ ਬੁੱਕ, ਸਾਰੇ ਪਿੰਡ ਨੇ
ਬੁੱਲ ਟਿਕਰਾ ਤੇ ਬੁੱਕ, ਸਾਰੇ ਪਿੰਡ ਨੇ
ਬੁੱਕ ਸਾਈ
ਸੰਗ ਦਿਲ ਸਮਝ ਨੀ ਆਉਂਦੀ ਕੀ ਕਰਾਂ,
ਪੀਜੀ ਵਿੱਚ ਰਹਿਣ ਦੀ ਤਿਆਰੀ ਖਿੱਚ ਤੂੰ, ਕਿਸੇ ਕੰਧ ਵਿੱਚ ਤੂੰ
ਚੱਲ ਚੁੱਕ ਚਾਲ ਮੋੜਾ ਕਿਹੜੀ ਸਾਈਡ ਨੂੰ,
ਮਾਰ ਇੱਕ ਟੀਵਾ ਕਿਸੇ ਕੰਧ ਵਿੱਚ ਤੂੰ,
ਇੰਨੀ ਵੀ ਤਾਂ ਹਾਏ ਇੰਨੀ ਵੀ ਤਾਂ, ਇੰਨੀ ਵੀ ਤਾਂ ਮਾਰਨੀ ਜ਼ਮੀਰ ਔਖਿਆ,
ਲੀਡਰ ਤਾਂ ਮਾਰਨੇ ਨੂੰ ਲਾਉਂਦੇ ਬਿੰਦ ਨੇ,
ਕਾਹਦੀ ਇੱਕ ਟੀਵਾ ਮੈਂ ਸਿੱਖਣ ਲੱਗ ਗਈ
ਨੀ ਬੁੱਲ ਟਿਕਰਾ ਤੇ ਬੁੱਕ, ਸਾਰੇ ਪਿੰਡ ਨੇ
ਕਾਹਦੀ ਇੱਕ ਟੀਵਾ ਮੈਂ ਸਿੱਖਣ ਲੱਗ ਗਈ
ਨੀ ਬੁੱਲ ਟਿਕਰਾ ਤੇ ਬੁੱਕ, ਸਾਰੇ ਪਿੰਡ ਨੇ
ਜੀ ਆਜੋ ਆਜੋ ਆਜੋ
ਆ ਗਿਆ ਲਿਆ ਇੱਥੇ ਸ਼ਦਾਈ ਬੇਟਾ ਸਾਰਾ ਪਿੰਡ ਲੱਭਣ ਰਿਹਾ
ਤਾਂ ਆਜੋ ਆਜੋ ਇੱਧਰ ਦੀ ਆਜੋ
ਓਏ ਆ ਗਿਆ ਪੁੱਤ ਆ ਗਿਆ ਉਹ ਕਾਕਾ ਜਸਪਾਲ ਇੱਥੇ ਦਫਾ ਹੋਇਆ ਤੂੰ ਅੱਜ ਫੇਰ ਉਹਨਾਂ ਦੇ ਗੰਨੇ ਭੰਨ ਗਿਆ
ਪੈਰੀ ਪੈਂਦੇ ਤਾਇਆ
ਉਹ ਜਿੰਦਾ ਰਿਹਾ ਗੰਨੇ ਉਹਨਾਂ ਨੇ ਭੰਨ ਗਿਆ ਫੇਰ
ਪਤਾ ਗੱਲ ਕੀ ਹੋਈ ਤਾਇਆ ਉਹ ਭੰਨਣ ਦੀ ਨੀ ਗੱਲ ਉਹ ਕਹਿੰਦੇ ਪੱਟ ਕੇ ਰਿਹਾ ਮੁੱਢ ਖਰਾਬ ਹੁੰਦਾ
ਪੁੱਤ ਤੈਨੂੰ ਅੱਗੇ ਕਿਹਾ ਸੀ ਉਤੋਂ ਆਗ ਆਗ ਲਾ ਲਿਆ ਕਰ ਗੰਨੇ ਉਹਨਾਂ ਨੂੰ ਪੁੱਤ ਬਣਾ ਲੈਣ ਦੇ ਕੋ ਪੱਤ ਕੱਢ ਲੈਣ ਦੇ ਤੂੰ ਹਰਦਾ ਨੀ ਤੂੰ ਸਾਨੂੰ ਪਿੰਡੋ ਕਢਾਉਣਾ ਆ ਮੈਨੂੰ ਗੱਲ ਤੋਂ ਤੇਰੀ ਗੱਲ ਤੋਂ ਚੇਤੇ ਆ ਗਈ ਦੀ ਗੱਲ ਸਿਆਣੇ ਕਹਿੰਦੇ ਹੁੰਦੇ ਦਿਮਾਗ ਚ ਪਾਉਣੀ
ਚਾਹੀਦੀ ਚਾਹੀਦੀ
ਸਿਆਣੇ ਨੇ ਕੋਈ ਗੱਲ ਕੀ ਕਿਤੇ ਕੰਮ ਆਉਂਦੀ ਲੱਕੜ ਦਾਦਾ ਸੀ ਉਹ ਤੂੰ ਜਾਣਦਾ ਵੀ ਹੱਥ ਦੀ ਸਫਾਈ ਕਹਿ ਲਾ ਜਾਂ ਚੋਰ ਕਹਿ ਲਾ ਜੋ ਮਰਜ਼ੀ ਕਹਿ ਲਾ
ਸਿਆਣਾ
ਸਿਆਣਾ ਸੀ ਉਹ ਤੇ ਨਾਲ ਉਹਦੇ ਨੀਲਾ ਉਹਨਾਂ ਦਾ ਉਹ ਨੀ ਗੜਬਈ ਨਹੀਂ ਉਹ ਤਾਂ ਹੁਣ ਦੀਆਂ ਗੱਲਾਂ ਪਹਿਲਾਂ ਦੀ ਗੱਲਾਂ ਨੀਲਾ ਸੀ ਉਹਦੇ ਨਾਲ ਉਹ ਨੀਲਾ ਤੇ ਦੋਵੇਂ ਜਾਣਦਾ ਨੀਲਾ ਕਹਿੰਦਾ ਵੀ ਚਾਚਾ ਮੈਂ ਗੰਨੇ ਚੂਪਣ ਨੂੰ ਚੇਤ ਕਰਦਾ
ਚੂਪਦਾ ਕਹਿੰਦਾ
ਤੇ ਉਹ ਕਹਿੰਦਾ ਪੁੱਤ ਲੈ ਕਿਹੜਾ ਕੰਮ ਉਹ ਕਹਿੰਦਾ ਵੀ ਉਹ ਕਮਾਦ ਮੰਡੀ ਦਾ ਉਧਰ ਨੂੰ ਚੱਲ ਜਾਂਦੇ ਆ ਬਈ ਆਪਾਂ ਉੱਥੇ ਜਾ ਕੇ ਤੇ ਗੰਨੇ ਤੋੜਨੇ ਆ ਤੇ ਇੱਕ ਦੋ ਚੂਪ ਲੈਣੇ ਆ ਉਹ ਕਹਿੰਦਾ ਪੁੱਤ ਬੀ ਜੱਟ ਗੁੜ ਦੀ ਭੇਲੀ ਤੇ ਦੇ ਦੂਗਾ ਪਰ ਗੰਨਾ ਨੀ ਭੰਨਣ ਦਿੰਦਾ ਤੇ ਗੁੜ ਖਾਣਾ ਤੇ ਦੱਸ ਉਹ ਪਰਾਂ ਕੱਢਣ ਡਿਆ ਉਹ ਕਹਿੰਦਾ ਵੀ ਗੱਲ ਇਹ ਆ ਵੀ ਜਦੋਂ ਚੇਤੀ ਗੰਨਾ ਚੂਪਣ ਨੂੰ ਕਰਦਾ ਤੇ ਫਿਰ ਭੇਲੀਆਂ ਗੁੜਦੀਆਂ ਮੈਂ ਕੀ ਕਰਨੀਆਂ
ਸਹੀ ਮਾਨਿਆ
ਹਾਂ ਉਹ ਕਹਿੰਦਾ ਪੁੱਤ ਫਿਰ ਆ ਜਾ ਤੈਨੂੰ ਗੰਨਿਆਂ ਦਾ ਫਿਰ ਕਰਦੇ ਇੰਤਜ਼ਾਮ ਚਲੋ ਉਹ ਗੰਨੇ ਚ ਜਾ ਬੜੇ ਤੇ ਉਹਨਾਂ ਨੂੰ ਗੰਨਾ ਨਾ ਪਸੰਦ ਆਵੇ ਕਹਿੰਦੇ ਹੁੰਦੇ ਬਹੁਤੇ ਗੰਨਿਆਂ ਚ ਕੋਈ ਗੰਨਾ ਪਸੰਦ ਹੀ ਨੀ ਆਉਂਦਾ
ਹੁੰਦਾ
ਇੱਕ ਚੋਰੀ ਜਿਹੜੀ ਆ ਸੀਨਾ ਚੋਰੀ ਬੰਦੇ ਨੂੰ ਕੁਟਵਾਉਂਦੀ ਆ ਇਹਨਾਂ ਜੀ ਦੋ ਗੰਨੇ ਭਾ ਲਾ ਤਗੜੇ ਮੋਟੇ ਉਧਰੋਂ ਜਿਹੜੇ ਜੱਟ ਜਿਮੀਦਾਰ ਕੱਢਦੇ ਸੀ ਉਹਨਾਂ ਵੇਖਿਆ ਉਹਨਾਂ ਕਹਿਣਾ ਕਮਾਦ ਉਤੋਂ ਹਿੱਲਣ ਡਿਆ ਆ ਗੰਨੇ ਗੁੰਨੇ ਜੇ ਤੋੜਨੇ ਤੋਂ ਤਾਹਨੂੰ ਹਿੱਲਣੇ ਹੀ ਆ ਮਾੜਾ ਮੋਟਾ ਆਗ ਉਹ ਕਹਿੰਦਾ ਕੋਈ ਗਾਂ ਬੱਛਾ ਇੱਥੇ ਜਾ ਵੜਿਆ ਤੂੰ ਡਾਂਗ ਚੱਕੀ ਉਹ ਕਮਾਦ ਚ ਵੜ ਗਿਆ ਵੀ ਭਜਾਈਏ ਗੰਨੇ ਭੰਨਦੇ ਆ ਪਹੂ ਉਹਨਾਂ ਇਹ ਗੰਨੇ ਮੋਹਰ ਚੂਪਦੇ ਹੁਣ ਮਜੇ ਨਾਲ ਉਹਨਾਂ ਫੜ ਲਿਆ ਫੜ ਕੇ ਉਹਨਾਂ ਨੇ ਚੁੰਬੇ ਦੇ ਲਾਗੇ ਬੰਨ ਲਿਆ ਦੋਵੇਂ ਜਾਣੇ ਉਹ ਕਹਿੰਦੇ ਵੀ ਤੁਸੀਂ ਗੰਨੇ ਪੁੱਛ ਕੇ ਕਿਹਨੂੰ ਤੋੜਿਆ ਇਹ ਤੇਰਾ ਜਿਹੜਾ ਲੱਕੜ ਦਾਦਾ ਹੀ ਤੈਨੂੰ ਦੱਸਿਆ ਗੁੜਤੀ ਕਿਹਦੀ ਸੀ
ਚੋਰਾਂ ਦੀ
ਨਾ 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 ਬੋਲ ਬੀਰਬਲ ਦੀ ਗੁੜਤੀ ਸੀ ਇਹ ਦਿਮਾਗ ਦਾ ਬੜਾ ਤੇਜ਼ ਸੀ ਇਹ ਕਹਿੰਦਾ ਵੀ ਗੰਨੇ ਉਹ ਕਹਿੰਦਾ ਗੰਨੇ ਕਿਹਨੂੰ ਪੁੱਛ ਕੇ ਤੋੜੇ ਉਹ ਕਹਿੰਦਾ ਰੱਬ ਨੂੰ ਪੁੱਛ ਕੇ ਉਹ ਹਰੇ ਚੁੱਪ ਹੀ ਕਰ ਗਿਆ ਉਹ ਕਹਿੰਦੇ ਵੀ ਇਹ ਨਵਾਂ ਹੀ ਬੰਦਾ ਜਿਹੜਾ ਨਵੀਂ ਗੱਲ ਕਰਦਾ ਰੱਬ ਨੂੰ ਪੁੱਛ ਕੇ ਆਹਦਾ ਰੱਬ ਕੀ ਲੱਗਦਾ ਉਹ ਆਂਦੇ ਗੰਨੇ ਸਾਡੇ ਉਹ ਕਹਿੰਦਾ ਗੰਨੇ ਤੁਹਾਡੇ ਨੀ ਰੱਬ ਦੇ ਕਹਿੰਦਾ ਜ਼ਮੀਨ ਕਹਿੰਦਾ ਜੀ ਉਹ ਕਹਿੰਦਾ ਸਾਡੀ ਉਹ ਕਹਿੰਦਾ ਤੁਹਾਡੀ ਕਿੱਥੇ ਆ ਉਦੋਂ ਪਹਿਲਾਂ ਕਿਹਦੀ ਉਹ ਕਹਿੰਦਾ ਮੇਰੇ ਦਾਦੇ ਜੀ ਉਹ ਕਹਿੰਦਾ ਉਦੋਂ ਪਹਿਲਾਂ ਕਹਿੰਦਾ ਪੜਦਾਦੇ ਕਹਿੰਦਾ ਉਦੋਂ ਉਹਦਾ ਲੱਕੜ ਦਾ ਉਦੋਂ ਕਹਿੰਦਾ ਉਹਦੇ ਲੱਕੜ ਦਾ ਉਹ ਗਾਂਹ ਪੈਂਦਾ ਕਹਿੰਦਾ ਜ਼ਮੀਨ ਕਹਿੰਦਾ ਕਿਸੇ ਦੀ ਵੀ ਨੀ,
ਕਿਸੇ ਦੀ ਜਗੈਦ
ਨੀ, ਇਹ ਤਾਂ ਰੱਬ ਦੀ ਜ਼ਮੀਨ ਆ ਤੇ ਰੱਬ ਜੇ ਚਾਹਵੇ ਤਾਂ ਤੁਹਾਡੇ ਗੰਨੇ ਉਗਣ, ਰੱਬ ਜੇ ਚਾਹਵੇ ਗੰਨੇ ਉਗਣੀ ਆ। ਉਹ ਸਾਰੇ ਵੇਖਣ ਵੀ ਗੱਲ ਤੇ ਉਹਦੀ ਠੀਕ ਆ ਵੀ ਜੇ ਰੱਬ ਚਾਹਵੇ ਮੀਂਹ ਵੱਧ ਪਾ ਜਾ ਤੇ ਗੰਨੇ ਦੇ ਮੁੱਢ ਗਲ ਜਾਣ, ਗੰਨਾ ਤੁਗੇ ਹੀ ਨਾ।
ਹਾਂਜੀ ਹਾਂਜੀ,
ਫਸਲ ਤਾਂ ਰੱਬ ਦੇ ਹੱਥ ਹੀ ਆ।
ਹਾਂਜੀ 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 ਹਾਂਜੀ,
ਉਹ ਕਹਿੰਦਾ ਵੀ ਛੱਡ ਦਿਓ, ਜਿਹੜਾ ਵੱਡਾ ਬਜ਼ੁਰਗ ਆ ਕਹਿੰਦਾ ਛੱਡ ਦਿਓ ਭਾਈ, ਤੂੰ ਕੋਈ ਰੱਬ ਦੇ ਬੰਦੇ ਹੀ ਲੱਗਦੇ ਆ। ਉਹਨਾਂ ਛੱਡ ਦਿੱਤਾ ਤੇ ਫੇਰ ਜਾ ਕਮਾਦੇ ਵੜ ਗਿਆ, ਤੁਸੀਂ ਛੱਡ ਹੀ ਦਿੱਤਾ ਤੇ ਹੁਣ ਜਾਣ ਦੇ। ਉਹ ਨਾਲ ਦਾ ਬਜ਼ੁਰਗ ਕਹਿੰਦਾ, ਉਹ ਕਹਿੰਦਾ ਨਿਆਣਾ ਕਹਿੰਦਾ ਪਾਪਾ ਕਹਿੰਦਾ ਉਹ ਫੇਰ ਕਮਾਦ ਚ ਵੜ ਗਿਆ, ਕਹਿੰਦਾ ਵੀ ਅੱਗੇ ਤੇ ਰੱਬ ਦੇ ਆਸਰੇ ਛੱਡ ਦੇ, ਹੁਣ ਨਾ ਛੱਡਿਓ, ਫੜ ਲਓ। ਉਹ ਫੇਰ ਫੜ ਲਿਆ ਤੇ ਗੰਨੇ ਫੇਰ ਦੋ ਦੋ ਹੱਥਾਂ ਚ। ਕਹਿੰਦਾ ਵੀ ਹੁਣ ਕਿਹਨੂੰ ਪੁੱਛਿਆ, ਉਹ ਕਹਿੰਦਾ ਰੱਬ ਨੂੰ, ਕਹਿੰਦਾ ਪਾਓ ਹਾਲਾਂ ਨੂੰ ਲੰਮੇ ਰੱਬ ਨੇ ਨੇ, ਕਹਿੰਦਾ ਰੱਬ ਦੇ ਪਹਿਲੇ ਗੰਨੇ ਸੀ ਹੁਣ ਪੁੱਤ ਸਾਡੇ ਲਾਏ, ਉਹਨਾਂ ਚੰਗੇ ਖੜਕਾਏ ਮੂੰਹ ਕੁੱਟੇ। ਫਿਰ ਤੁਸੀਂ ਸ਼ਰਮ ਕਰੋ, ਉਹ ਕਸਿਆਣੇ ਕਹਿੰਦੇ ਹੁੰਦੇ ਮੂੰਹ ਖੁੱਲਾ ਹੋਵੇ ਭਾਂਡੇ ਦਾ ਤੇ ਕੁੱਤੇ ਨੂੰ ਸ਼ਰਮ
ਚਾਹੀਦੀ,
ਇਹਨਾਂ ਨੂੰ ਸ਼ਰਮ ਨੀ, ਉਹਨਾਂ ਚੰਗੇ ਖੜਕਾਏ। ਫਿਰ ਕੁੱਟ ਕੱਟ ਕੇ ਤੇ ਜਾਠੀ ਜਾਠੀ ਹੁੰਦਾ, ਫਿਰ ਵੀ ਹੁੰਦਾ ਆ ਕੇ ਉਹ ਕਹਿੰਦਾ ਗੁੜ ਦੀ ਭੇਲੀ ਥੋੜੀ ਦੇ ਦੋ ਗੁੜ। ਉਹ ਦੇੜਾ ਕਹਿੰਦਾ ਸੀ ਨੀਲਾ ਨੀਲਾ, ਕਹਿੰਦਾ ਚਾਚਾ ਗੱਲ ਤੇਰੀ ਸਹੀ ਆ, ਜਾਠੀ ਜਿੰਨੇ ਮਰਜ਼ੀ ਭਾਵੇਂ ਕੁੱਟ ਲੈਂਦੇ ਆ ਮਾਰ ਲੈਂਦੇ ਆ, ਗੁੜ ਦੀ ਡਲੀ ਜ਼ਰੂਰ ਦਿੰਦੇ ਹੀ ਦਿੰਦੇ ਬਾਅਦ ਚ। ਉਹ ਕਹਿੰਦਾ ਦੇਖ ਦਰਿਆ ਦੇ ਲਈ ਉਹ ਇੰਨੇ ਚਿਰ ਨੂੰ ਉਹਨੇ ਸੁਣ ਲਿਆ, ਕਹਿੰਦਾ ਕੀ ਕਹਿੰਦਾ, ਕਹਿੰਦਾ ਵੀ ਸਿਫਤਾਂ ਕਰਦੇ ਆਪਣੀਆਂ। ਉਹ ਕਹਿੰਦਾ ਬੰਦੇ ਅਸੀਂ ਬੜੇ ਵੇਖੇ ਛੇਤਰ ਖਾਣ ਤੋਂ ਬਾਅਦ ਗਾਲਾਂ ਕੱਢਦੇ, ਤੁਸੀਂ ਸਿਫਤਾਂ ਕਰਨ ਵਾਲੇ ਬੰਦੇ ਤੁਸੀਂ ਠੀਕ ਲੱਗਦੇ, ਉਹਨਾਂ ਨੇ ਛੱਡਤੇ। ਉਹ ਕਹਿੰਦਾ ਵੀ ਜੇ ਹੁਣ ਤੁਸੀਂ ਕਮਾਦਲ ਨੂੰ ਬੜੇ ਤਾਂ ਹੁਣ ਚੁੰਬੇ ਚ ਡਾਹ ਦੇਣਾ।
ਫੇਰ ਭਾਈ ਕੀ ਕਮਾਈ ਜਾ?
ਨਾ ਨਾ ਨਾ, ਇਹ ਨਿਕਲ ਗਿਆ ਬਾਹਰਲੇ ਪਾਸੇ ਨੂੰ। ਉਹ ਕਹਿੰਦਾ ਨੀਲਾ ਕਹਿੰਦਾ ਚਾਚਾ ਕਹਿੰਦਾ ਵੀ ਛੇਤਰ ਤੇ ਆਪਾਂ ਖਾਦੇ ਖਾਦੇ ਆ, ਗੰਨੇ ਤੇ ਲੈ ਕੇ ਆਈਏ, ਹੁਣ ਉਹ ਦੂਸਰੇ ਪਾਸੇ ਦੀ ਫੇਲ ਆਇਆ, ਪੰਜ ਛੇ ਗੰਨੇ ਫੇਲ ਆਇਆ ਤੇ ਰਾਹ ਚ ਸਾਧੂ ਟਕਰ ਪਿਆ। ਸਾਧੂ ਨੂੰ ਕਹਿੰਦੇ ਗੰਨਾ ਤੇ ਨੀ ਚੂਪਣਾ, ਉਹ ਨਹੀਂ ਜਾਣੀ। ਉਹ ਕਹਿੰਦਾ ਵੀ ਬਾਬਾ, ਉਹ ਕਹਿੰਦਾ ਬਾਬਾ ਗੰਨੇ ਤੇ ਨੀ ਚੂਪਣੇ, ਉਹ ਉਹਨੂੰ ਪਤਾ ਹੀ ਸੀ ਜਾਣੀ ਜਾਣ ਹੀ ਹੁੰਦੇ
ਸਾਧੂ ਬੋਲੇ।
ਉਹ ਕਹਿੰਦਾ ਬਈ, ਉਹ ਕਹਿੰਦਾ ਵੀ ਤੁਹਾਡੇ ਆ, ਉਹ ਕਹਿੰਦਾ ਮੈਨੇ ਸਾਡੇ ਤੇ ਨੀ ਤੋੜੇ ਹੀ ਆ। ਉਹ ਕਹਿੰਦਾ ਚੋਰੀ ਦਾ ਗੰਨਾ ਨੀ ਚੂਪਦੇ, ਕਹਿੰਦਾ ਬਾਬਾ ਉਦਾਂ ਤਾਂ ਤੁਸੀਂ ਬੜਾ ਮੰਗਦੇ ਮੁੰਗਦੇ ਫਿਰਨੇ ਆ, ਉਦਾਂ ਸਾਨੂੰ ਆ ਨੀ ਗੰਨੇ ਚੰਗੇ ਲੱਗਦੇ, ਕੋਈ ਦੇਵੇ ਤਾਂ ਕੋਈ ਚੀਜ਼ ਤੁਸੀਂ ਲੈਂਦੇ ਨੀ। ਉਹ ਕਹਿੰਦਾ ਜਾ ਫਿਰ, ਤੁਹਾਡੀਆਂ ਆਉਣ ਵਾਲੀਆਂ ਪਨੀਰੀਆਂ ਆਉਣ ਵਾਲੀਆਂ ਪੀੜੀਆਂ ਲੋਕਾਂ ਦੇ ਗੰਨੇ ਤੋੜਦੀਆਂ ਫਿਰਨਗੀਆਂ। ਲੈ ਅੱਜ ਦੇਖ ਲਾ, ਅੱਜ ਤੱਕ ਉਹ ਗੱਲ ਬਾਬੇ ਦੀ ਸੱਚੀ ਆ, ਕਦੇ ਤੂੰ ਕਿਸੇ ਦੇ ਗੰਨੇ ਤੋੜਦਾ, ਕਦੇ ਕਿਸੇ ਦੇ ਗੰਨੇ ਤੋੜਦਾ। ਤੇ ਉਹ ਪੈਰੀ ਡਿੱਗ ਪਿਆ, ਉਹ ਕਹਿੰਦਾ ਬਾਬਾ ਵੀ ਮੇਰੀ ਜਾਨ ਬਖਸ਼ ਦੇ, ਵੀ ਗਲਤੀ ਹੋ ਗਈ ਸਾਡੇ ਤੋਂ, ਤੂੰ ਇਹ ਸ਼ਰਾਬ ਵਾਪਸ ਲੈ ਲਾ। ਉਹ ਕਹਿੰਦਾ ਵੀ ਇੱਕ ਸਜ਼ਾ ਹੋ ਸਕਦੀ ਆ, ਵੀ ਉੱਥੇ ਤਾਸ਼ਪੁਰ ਦੇ ਗੰਨੇ ਜੇ ਦੋ ਚਾਰ ਦਿਨ ਇਹ ਚੂਪ ਲੈ ਤੇ ਫਿਰ ਇਹਦੀ ਗਤੀ ਹੋ ਸਕਦੀ। ਲੈ ਹੁਣ ਤੂੰ ਦੋ ਚਾਰ ਦਿਨ ਚੂਪ ਲੈ, ਗਤੀ ਤੇਰੀ ਹੋ ਗਈ, ਤੂੰ ਫੇਰ ਨੀ ਹਟਦਾ। ਇਹ ਤਾਂ ਪੱਕਾ ਹੀ ਹੋ ਗਿਆ, ਇਹ ਪੱਕੀ ਅਗਲੇ ਅਗਲੇ ਜਨਮਾਂ ਦੇ ਵੀ ਇਹ ਤੋੜਨਾ ਹੀ ਚਾਹੁੰਦਾ ਦੁੱਖ। ਚਲੋ ਦੁੱਖ ਤੋੜਨ ਤੋੜਨਾ, ਅੱਛਾ ਗੱਲ ਇਹ ਆ ਵੀ ਜਿੰਨੇ ਵੀ ਮੈਂ ਤਾਂ ਬੁਲਾਇਆ ਕਿਸੇ ਨੂੰ, ਜਿੰਨੇ ਵੀ ਅਮਰੀਕਾ, ਕੈਨੇਡਾ, ਹੰਗਰੀ ਫੰਗਰੀ, ਪੋਲੈਂਡ, ਹਾਲੈਂਡ, ਨੀਦਰਲੈਂਡ, ਸਵੀਡਨ, ਤਾਮਿਲਨਾਡੂ ਚੋਂ ਸਾਰਿਆਂ ਦਾ ਬਹੁਤ ਬਹੁਤ ਜੀਆਂ ਨੂੰ ਤਾਂ ਲੈ ਸੈਟ ਕਾਕਾ ਗੀਤ ਸੁਣੀਏ ਆਪਾਂ।
ਮੈਨੂੰ ਇਉਂ ਲੱਗਦਾ ਜਿਵੇਂ ਨੀਂਦ ਅੱਖਾਂ ਨੂੰ ਭੁੱਲ ਜਾਣੀ, ਜਿੰਦ ਪਾਣੀ ਬਣ ਕੇ ਜਿਵੇਂ ਯਾਰ ਤੇ ਡੁੱਲ ਜਾਣੀ। ਮੈਨੂੰ ਇਉਂ ਲੱਗਦਾ ਜਿਵੇਂ ਨੀਂਦ ਅੱਖਾਂ ਨੂੰ ਭੁੱਲ ਜਾਣੀ, ਜਿੰਦ ਪਾਣੀ ਬਣ ਕੇ ਜਿਵੇਂ ਯਾਰ ਤੇ ਡੁੱਲ ਜਾਣੀ। ਉਹਦੇ ਵੀ ਫਿਰਨ ਗਵਾਚੇ ਸੁਪਨੇ ਕਾਵਾਰੇ ਜੀ, ਲੱਗਦਾ ਹੁਣ ਪਿਆਰ ਹੋਊਗਾ, ਖਾਸਾ ਚਿਰ ਪਿੱਛੋਂ ਲੜ ਗਏ ਨੈਣਾਂ ਦੇ ਤਾਰੇ ਜੀ, ਲੱਗਦਾ ਹੁਣ ਪਿਆਰ ਹੋਊਗਾ। ਮੈਨੂੰ ਇੰਜ ਲੱਗਦਾ ਕਦ ਮਿਲਣਾ ਜਿਵੇਂ ਉਹ ਪੁੱਛਦੀ ਏ, ਉਹ ਵੀ
ਤਾਂ ਗਿਣਦੀ ਲੱਗਦੀ ਰਾਤਾਂ ਨੂੰ ਤਾਰੇ ਦੀ ਲੱਗਦਾ ਹੁਣ ਪਿਆਰ ਹੋਊਗਾ ਖਾਸਾ ਚਿਰ ਪਿੱਛੋਂ ਲੜ ਗਏ ਨੈਣਾਂ ਦੇ ਤਾਰੇ ਦੀ ਲੱਗਦਾ ਹੁਣ ਪਿਆਰ ਹੋਊਗਾ ਉਹਨੂੰ ਮੈਂ ਦਿਸਦਾ ਹੋਣਾ ਹੁਣ ਪਾਸੇ ਚਾਰੇ ਦੀ ਲੱਗਦਾ ਹੁਣ ਪਿਆਰ ਹੋਊਗਾ ਖਾਸਾ ਚਿਰ ਪਿੱਛੋਂ ਲੜ ਗਏ ਨੈਣਾਂ ਦੇ ਤਾਰੇ ਦੀ ਲੱਗਦਾ ਹੁਣ ਪਿਆਰ ਹੋਊਗਾ ਕੋਟੀ ਚੜਿਆ ਫਿਰਦਾ ਚੋਬਾਰੇ ਦੀ ਲੱਗਦਾ ਹੁਣ ਪਿਆਰ ਹੋਊਗਾ ਖਾਸਾ ਚਿਰ ਪਿੱਛੋਂ ਲੜ ਗਏ ਨੈਣਾਂ ਦੇ ਤਾਰੇ ਦੀ ਲੱਗਦਾ ਹੁਣ ਪਿਆਰ ਹੋਊਗਾ
ਲਓ ਜੀ ਬੜਾ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਬਹੁਤ ਪਸੰਦ ਆਇਆ ਹੋਊਗਾ ਜੀ
ਪਸੰਦ ਕਾਕਾ ਆ ਪਸੰਦ ਆਣੀਆਂ ਤੇ ਕਾਹਲੀ ਚਕੜ ਬੂੜੀਆਂ ਦਿੱਤੀਆਂ ਕਿਸੇ ਚਲ ਗਿਆ ਕਹਿੰਦੇ ਚੂਪਣ ਵਾਲਾ
ਤਾਂ ਜੀ ਉਹ ਤੇ ਚਲੇ ਗਿਆ ਮੈਨੂੰ ਲੱਗਦਾ ਕਿ ਤੁਸੀਂ ਉਹਨੂੰ ਕੱਲ ਦਿੱਤਾ ਚਾਹ ਨੀ ਉਹ
ਚਾਹ ਨੂੰ ਸੱਚ ਮੈਨੂੰ ਕਹਿ ਲਿਆ ਕਿ ਮੇਰਾ ਵੀ ਦਿਮਾਗ ਨਾ ਕੁਝ ਇਦਾਂ ਦਾ ਹੀ ਹੋ ਗਿਆ ਜਿਦਾਂ ਦੇ ਆਪ ਉਦਾਂ ਦਾ ਮੈਨੂੰ ਕਿਹੜਾ ਆਪ ਕਰ ਰਿਹਾ ਮੈਨੂੰ ਹੁਣ ਹਲੇ ਮੈਂ ਕਿਹਾ ਬਈ ਇੱਥੇ ਬੈਠਾ ਮਿਲਕੀ ਤੇ ਹੋਏ ਉਹ ਕਾਕਾ ਮਿਲਕੀ ਤੇ ਚਾਹ ਨੂੰ ਤੂੰ ਚਰਚਾ ਕਰ ਉਹਨਾਂ ਦੋ ਚਾਰ ਗੱਲਾਂ ਕਰ ਰਿਹਾ ਕਿ ਉਹ ਤਾਂ ਗੱਲਾਂ ਸੁਣਾਉਣਾ
ਤਾਇਆ ਜੀ ਜਿੰਨੇ ਵੀ ਆਪਾਂ ਗੱਲ ਕਰ ਰਹੇ ਆ ਜਿੰਨੀਆਂ ਵੀ ਆਪਾਂ ਕੀਤੀਆਂ ਤੁਸੀਂ ਕਹਿੰਦੇ ਤਾਸ਼ਪੁਰ ਚ ਆ ਕੇ ਸ਼ਰਾਬ ਪੂਰਾ ਹੁੰਦਾ ਤਾਸ਼ਪੁਰ ਵਾਲੇ ਕਹਿੰਦੇ ਆ ਅਸੀਂ ਸ਼ਰਾਬ ਦਾ ਕਰਕੇ ਇੱਥੇ ਆ ਗਏ
ਸ਼ਰਾਬ ਦਾ ਕਰਕੇ ਹੀ ਆਏ ਆ
ਸ਼ਰਾਬ ਦਾ ਨੀ ਸ਼ਰਾਬ
ਉਹ ਸ਼ਰਾਬ ਵਾਲਿਆਂ ਨੂੰ ਤਾਸ਼ਪੁਰ ਸ਼ਰਾਬ ਨੂੰ ਮੁਕਤੀ ਦਿੰਦਾ ਤੇ ਤੂੰ ਸ਼ਰਾਬ ਦੇ ਦੇ ਤਾਸ਼ਪੁਰ ਚ ਪਹਿਲਾਂ ਕਾਕਾ ਦੁਨੀਆਂ ਆਇਆ ਕਰਨੀਆਂ ਮੁਲਖਾਂ ਬਾਹਰਲਿਆਂ ਤੋਂ ਰਹਿਣ ਦੇ ਲਈ ਤੇ ਇੱਕ ਇੱਕ ਮਰਲਾ ਢਾਈ ਢਾਈ ਕਰੋੜ ਦਾ ਵੇਚਿਆ ਕਹਿੰਦਾ ਹੀ ਤੇਰੇ ਪੋਤੇ ਪੋਤੀਆਂ ਦੋਤੇ ਦੋਤੀਆਂ ਮੌਜਾਂ ਲੈਣਗੇ ਇੰਨਾ ਮਹਿੰਗਾ ਹੋਣਾ ਭਲਾ ਇੱਥੇ ਇੱਥੇ ਪੁੜਾ ਦੀਆਂ ਕਲੋਨੀਆਂ ਬਣ ਜਾਣੀਆਂ ਉਹ ਪੋਤਾ ਇੱਥੇ ਧੀਰੂ ਭਾਈ ਅੰਬਾਨੀ ਨੇ ਬਿਜਨਸ ਕਰ ਲੈਣਾ ਉਹ ਪੋਤਾ ਉਹ ਇੱਥੇ ਟਾਟਾ ਬਿਰਲਾ ਆਏ ਲੈ ਆਉਣਗੇ ਲੋਹਾ ਚੱਕ ਉਹ ਪੋਤਾ ਉਹ ਫਲਾਈ ਓਵਰ ਉਤੋਂ ਦੇ ਗੂੰਜਣ ਗਿਆ ਉਹ ਪੋਤਾ
ਕਿਆ ਬਾਤ ਆ ਇੰਨਾ ਕੁਛ
ਮੈਂ ਨਾ ਜਿਹੜੀ ਚੀਜ਼ ਨਹੀਂ ਉਹ ਵੀ ਸਭ ਕੁਝ ਇੱਥੇ ਹੀ ਆ ਜਾਣਾ ਬਹੁਤ ਤਾਸ਼ਪੁਰ ਕਿਤੇ ਕੋਈ ਥੋੜਾ ਬਹੁਤਾ ਤਾਸ਼ਪੁਰ ਪੂਰ ਦੁਨੀਆਂ ਤੇ ਕੋਈ ਸਗਾਤ ਹੀ ਨਹੀਂ ਆਪਣਾ ਕੋਈ ਆਇਆ ਸਰੋਤਾ ਕਿ ਬਸ ਆਪਾਂ ਆਪ ਹੀ ਤਾਸ਼ਪੁਰ ਦੀਆਂ ਸਿਫਤਾਂ
ਸਰੋਤਾ ਕੋਈ ਨਹੀਂ ਆਇਆ
ਇਹਨਾਂ ਨੂੰ ਲੱਗਦਾ ਸੀ ਨਹੀਂ ਆਪਾਂ ਕਿਤੇ ਝੂਠ ਮਾਰੀ ਜਾਂਦੇ
ਲੱਗਦਾ ਹੀ ਹੋਣਾ
ਚਲੋ ਲੱਗਦਾ ਤੇ ਲੱਗੇ ਹੀ ਆਵੇ ਪਹਿਲਾਂ ਪਹਿਲਾਂ ਹਰ ਬੰਦਾ ਇਹਦੇ ਲੱਗਦਾ ਆਮਾਂ ਦੇ ਹੁੰਦੇ ਸੀ ਸਾਡੇ ਪਿਓ ਦਾ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਮਗਰ ਪਤਾ ਲੱਗਦਾ ਤੁਰੰਤ ਕੋਈ ਚੀਜ ਨੀ ਹੋਈ ਤੂੰ ਅੱਜ ਜੂਸ ਪੀਤਾ ਅਜੇ ਤੂੰ ਠੀਕ ਨੀ ਤੰਦਰੁਸਤ ਹੋ ਜਾਣਾ ਹੁਣ ਦੋ ਚਾਰ ਦਿਨ ਲੱਗਦੇ ਆ ਬਿਮਾਰੀ ਵੀ ਕੋਈ ਹੋਵੇ ਉਹ ਵੀ ਮਹੀਨਾ ਹਲੇ ਲੈ ਜਾਂਦੀ ਆ ਜੇ ਕੋਈ ਔਰੀ ਹੋਵੇ ਤੇ ਵਹਿਮ ਤੇ ਵੈਸੇ ਵੀ ਛੇਤੀ ਨੀ ਨਿਕਲਦਾ ਉਹਨਾਂ ਨੂੰ ਤਾਂ ਜੀ ਸ਼ਾਇਦ ਇਹੀ ਲੱਗਦਾ ਕਿ ਮੈਨੂੰ ਵੀ ਜਿਸ ਤੱਕ ਲੱਗਦਾ ਕਿ ਇਹ ਜਿਹੜਾ ਝੂਠ ਬੋਲਦੇ ਨੇ ਉਹ ਝੂਠ ਦੀ ਤਾਂ ਪੁੱਤ ਸਜ਼ਾ ਬੜੀ ਭੈੜੀ ਆ ਝੂਠ ਬੋਲ ਕੇ ਆਪਾਂ ਲੈਣਾ ਕੀ ਆ ਸੱਚ ਸੱਚ ਹੀ ਹੁੰਦਾ ਝੂਠ ਝੂਠ ਹੀ ਹੁੰਦਾ ਝੂਠ ਦੇ ਪੈਰ ਨੀ ਹੁੰਦੇ ਤੇ ਸੱਚ ਦੀ ਬੋਧੀ ਅੱਧ ਸਮਾਨ ਲੱਗਦੀ ਆ ਕੇ ਝੂਠ ਬੜਾ ਬੋਣਾ ਹੁੰਦਾ ਇਹ ਬਹੁਤਾ ਚਿਰ ਚੱਲਦਾ ਵੀ ਨਹੀਂ ਤੇ ਇਹਦਾ ਕੱਦ ਬੜਾ ਛੋਟਾ ਹੁੰਦਾ ਜਿਹੜਾ ਸੱਚ ਆ ਉਹ ਚੱਲਦਾ ਵੀ ਉਮਰਾਂ ਤੱਕ ਆ ਤੇ ਉਹ ਤੈਨੂੰ ਮੈਂ ਦੱਸਿਆ ਵੀ ਅੱਧ ਸਮਾਨ ਤੇ ਜਾ ਕੇ ਪਹੁੰਚਦਾ ਉਹ ਤਾਂ ਛੋਟੀ ਪਿੱਟੀ ਚੀਜ਼ ਨਹੀਂ
ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਤਾਇਆ ਜੀ ਲਓ ਜੀ ਮੇਰੇ ਪਿਆਰੇ ਤੁਹਾਡੇ ਸੁਨੇਹੇ ਅਸੀਂ ਉਡੀਕਣ ਦਾ ਤੁਸੀਂ ਸਾਨੂੰ request@harmanradio.com ਤੇ ਈਮੇਲ ਕਰ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸਾਨੂੰ ਸੁਨੇਹਾ ਭੇਜ ਸਕਦੇ ਹੋ ਛੋਟੀ ਜੀ ਬ੍ਰੇਕ ਆ ਬ੍ਰੇਕ ਤੋਂ ਬਾਅਦ ਫਿਰ ਤੋਂ ਹਰਮਨ ਸਟੂਡੀਓ ਦੇ ਵਿੱਚ ਹਾਜ਼ਰ ਹੁੰਦੇ ਆ ਆਈ ਆ ਤਾਂ ਹੋਰ ਚਾਹ ਲੈ ਜਾਵੇ
ਤੁਸੀਂ ਹਰਮਨ ਸਟੂਡੀਓ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਹਰਮਨ ਰੇਡੀਓ ਜਲਦ ਹਾਜ਼ਰ ਹੁੰਦਾ ਹੈ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦਾ ਖੂਬਸੂਰਤ ਕਾਫਲਾ ਸ਼ਾਮਲ ਹੋਣ ਲਈ ਮੇਲ ਕਰੋ request@harmanradio.com ਤੇ
ਪੰਕਜ ਬੱਤਰਾ ਫਿਲਮਸ ਐਂਡ ਓਮ ਜੀ ਸਟਾਰ ਸਟੂਡੀਓ ਇਨ ਐਸੋਸੀਏਸ਼ਨ ਵਿਦ ਨਿਊਕਲੀਅਰ ਪ੍ਰੋਡਕਸ਼ਨਸ ਪ੍ਰੈਜ਼ੈਂਟ ਜਿੰਦੇ ਮੇਰੀਏ
ਰਿਸ਼ਤਿਆਂ
ਦੀ ਨਿੱਘ ਦੇ ਨਾਲ ਨਾਲ ਮੁਹੱਬਤ ਆਈ ਦਰਾਰ ਦੀ ਕਹਾਣੀ 24 ਜਨਵਰੀ ਨੂੰ ਆਪਣੇ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ ਜਿੰਦੇ
ਬੂਰੀ ਕਰੂ ਯਹਾਂ ਪੇ ਕਹਾਂ ਮਿਲੇਂਗੇ ਕਿਡਜ਼ ਫੈਸ਼ਨ ਕਲੋਥਿੰਗ
ਬਸ ਇੰਨੀ ਜੀ ਵਿਸ਼ ਚਲੋ ਫਿਰ ਚੱਲਦੇ ਹੈਂ
HK Kids ਹਿਊਜ ਰੇਂਜ ਆਫ ਕਿਡਜ਼ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ ਕਿਸੇ ਵੀ ਸਾਈਜ਼ ਦੇ ਕਿਸੇ ਵੀ ਡਿਜ਼ਾਈਨ ਦੇ ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫੋਲੋ ਵੀ ਕਰ ਸਕਦੇ ਹੋ HK Kids
ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜਿਵੇਲਰੀ ਵਿੱਚ ਵੀ ਫਾਰ ਐਨੀ ਓਕੇਜ਼ਨ ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-005 ਤੇ ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ ਕਾਫੇ ਨਾਮ ਯਾਦ ਰੱਖਿਓ
HK Kids
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਕੀ ਹੋ ਗਿਆ ਤੁਹਾਨੂੰ ਰੰਗ ਪੀਲਾ ਪੀਲਾ ਜਿਹਾ ਲੱਗ ਰਿਹਾ ਤੁਹਾਡਾ
ਉਹ ਭਤੀਜ ਖਾਈ ਪੀ ਦਾ ਵੀ ਵਧੀਆ ਨਾ ਸਿਹਤ ਬਣ ਰਹੀ ਆ ਨਾ ਖੂਨ ਬਣ ਰਿਹਾ ਖਾਂਦੇ ਸਾਰੀ ਪੇਟ ਖਰਾਬ ਹੋ ਜਾਂਦਾ ਬੜੀਆਂ ਦਵਾਈਆਂ ਖਾਦੀਆਂ ਕੋਈ ਫਰਕ ਨਹੀਂ ਪੈ ਰਿਹਾ
ਉਹ ਤਾਇਆ ਜੀ ਕਿਤੇ ਤੁਹਾਨੂੰ ਕਣਕ ਤੋਂ ਐਲਰਜੀ ਤਾਂ ਨਹੀਂ
ਕਣਕ ਤੋਂ ਐਲਰਜੀ ਉਹ ਡਾਕਟਰ ਵੀ ਹਾਂ ਹੀ ਕਹਿੰਦੇ ਆ ਉਹ ਇਹਦਾ ਕੋਈ ਇਲਾਜ ਹੈਗਾ
ਤਾਇਆ ਜੀ ਤੁਸੀਂ ਟੈਂਸ਼ਨ ਨਾ ਲਓ ਤੁਸੀਂ ਜਾਓ ਮਲੇਰਕੋਟਲਾ ਡਾਕਟਰ ਵਿਕਾਸ ਗੁਪਤਾ ਜੀ ਦੇ ਕੋਲ ਜੋ ਹੋਮਿਓਪੈਥੀ ਦਵਾਈਆਂ ਨਾਲ ਕਣਕ ਦੀ ਐਲਰਜੀ ਨੱਕ ਦੀ ਐਲਰਜੀ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਸਕਿਨ ਐਲਰਜੀ ਦਾ ਇਲਾਜ ਕਰਦੇ ਨੇ ਉਹਨਾਂ ਦਾ 19 ਸਾਲ ਦਾ ਤਜਰਬਾ ਹੈ ਐਲਰਜੀ ਕਦੇ ਦੁਬਾਰਾ ਨਹੀਂ ਹੋਏਗੀ
ਉਦਾਂ ਉਹਨਾਂ ਦਾ ਨੰਬਰ ਲਿਖਾ ਫਿਰ ਕਾਕਾ ਲਓ ਜੀ ਜਨਾਬ ਤੁਸੀਂ ਵੀ ਕਾਲ ਕਰੋ ਡਾਕਟਰ ਵਿਕਾਸ ਗੁਪਤਾ ਜੀ ਨੂੰ +91987606
5353 यानी के जमा कर में 98760 53563 या फिर उन्हां दे क्लिनिक ते विजिट कर सकदे हो। रिच हेल्थ क्लिनिक रेलवे रोड मलेरकोटला नाल ही वर्ल्ड क्लास लेजर अते होर आधुनिक तरीके नाल कॉस्मेटिक प्रॉब्लम दे इलाज दे लई मिलो डॉक्टर पूजा गुप्ता जी नू। रिच हेल्थ क्लिनिक रेलवे रोड मलेरकोटला।
ब्रेक तो बाद तुहाडा स्वागत है, तुसी सुन रहे हो हरमन रेडियो ऑस्ट्रेलिया। वधेरी जानकारी लई जाओ साडे फेसबुक पेज ते facebook.com हरमन रेडियो ऑस्ट्रेलिया।
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो
24 घंटे 7 दिन। ਸਾਡਾ ਪਿੰਡ ਮੁਸਲਮਾਨਾਂ ਦਾ ਸੀ। 47 ਦੀ ਵੰਡ ਵੇਲੇ ਉਹਨਾਂ ਨੇ ਜਾਣ ਲੱਗ ਕੇ ਕਿਹਾ ਸੀ ਵੀ ਸਰਦਾਰੋ ਸਾਡੀਆਂ ਮਸੀਤਾਂ ਨਾ ਢਾਇਓ, ਤੇ ਸਾਡੇ ਪਿੰਡ ਨੇ ਗੁਰਦੁਆਰਾ ਨਹੀਂ ਬਣਾਇਆ, ਮਸੀਤ ਚ ਲਿਆ ਕੇ ਆਪਣਾ ਬਾਬਾ ਰੱਖ ਲਿਆ। ਦੋਨਾਂ ਦਾ ਸਾਂਝਾ ਯਾ ਰੱਬ।
ਖੂਬਸੂਰਤ ਆਵਾਜ਼ ਦੇ ਵਿਚ ਆਪਾਂ ਇਸ ਗੀਤ ਨੂੰ ਸੁਣਿਆ ਜੀ ਪਿਆਰੇ ਦੋਸਤੋ, ਤੇ ਪ੍ਰੋਗਰਾਮ ਹਰਮਨ ਸਟੂਡੀਓ ਦੇ ਵਿਚ ਅਸੀਂ ਜੁੜੇ ਹੋਏ ਆ ਜੀ। ਬਹੁਤ ਹੀ ਖੂਬਸੂਰਤ ਗੀਤ ਹੋਰ ਵੀ ਪਏ ਨੇ ਜਿਹੜੇ ਤੁਹਾਨੂੰ ਅਸੀਂ ਸੁਣਾਉਣੇ ਨੇ।
ਅੱਜ ਸੁਣਾਉਣੇ ਉਹ ਬਸ਼ੀਰ ਹੋ ਗਿਆ ਦਫਾ, ਆਇਆ ਹੀ ਨੀ ਬਸ਼ੀਰ ਲਗੜਾ ਪਾ ਲੋ। ਆਜੂ ਤਾਂ ਜੀ ਆਜੂ ਆਇਆ ਨਾ, ਹੁਣ ਮੈਂ ਬਰਾਨੀ ਜਿੱਥੇ ਆਉਂ ਵਾਪਸ ਭੇਜਣਾ। ਇਹਦਾ ਦਾਦਾ ਤੋਂ ਕਲੈਣੇ ਹਜ਼ਾਰ ਲੱਕੜ ਦਾਦਾ ਹੀ ਉੱਥੇ ਸੀ, ਉਹ ਚੰਗਾ ਸੀ ਦਾਦਾ ਨਹੀਂ ਚੰਗਾ?
ਤੈ ਜੀ ਹੈ ਚੰਗਾ ਹੀ, ਲੋ ਆ ਗਿਆ ਜੀ।
ਓਏ ਆ ਜਾ, ਉਹ ਮਰ ਜਾ ਕੇ ਤੈਨੂੰ ਰੀਕ ਰੀਕ ਜਾਨੋ ਹੀ ਚੱਲ ਜਾਣਾ। ਆ ਜਾ ਆ ਜਾ, ਤੈਨੂੰ ਐਸਾ ਚਾਹ ਲੈਣ ਕਰ ਲਈ ਦਾ ਤੂੰ ਨਾ ਛੇਤੀ ਕਿਤੇ ਬੋਲੇ।
ਦਾਇਆ ਟਾਈਮ ਲੱਗ ਗਿਆ ਸੀ, ਗਹਿਣਾ ਖਰਾਬ ਹੋ ਗਿਆ ਸੀ, ਚਾਲੂ ਕੀਤਾ ਦੋਇਆ।
ਤੈਨੂੰ ਇੰਨੀਆਂ ਉਹਦਾ ਬਹਾਨੇ ਆਉਂਦੇ ਕਿਥੋਂ, ਇੰਨੇ ਬਹਾਨੇ ਕਿਥੋਂ ਕਰ ਤੈਨੂੰ?
ਦਾਇਆ ਗੱਲਾਂ ਵਿੱਚੋਂ ਗੱਲ ਨਿਕਲ ਆਉਂਦੀ ਆ,
ਗੱਲਾਂ ਚੋ ਗੱਲ ਗੱਪਾਂ ਨੂੰ ਗੱਪਾਂ
ਗੱਲ ਸਮਾਂ
ਸੁਣਾਉਣੀ ਪੈਣੀ।
ਦਾਇਆ ਮੇਰਾ ਤੱਕ ਬਹਿ ਚ
ਮਾਮਾ ਤੇ ਨਹੀਂ,
ਮਾਮਾ
ਮਾਮਾ ਟਕਰ ਗਿਆ ਨਾ, ਹੁਣ ਮਾਮਾ ਵੀ ਛਿੱਤਰ ਆਉਣਾ ਵਿੱਚੇ ਪਾਣੀ ਜਾ।
ਮੈਂ ਕਹਾਂ ਮਾਮਾ ਮੇਰੇ ਸੇਵਾ ਦਾ ਖਾ ਕੁੱਟ
ਨੀ, ਮਾਮੇ ਦੇ ਚਲੋ ਪੈਣੀਆਂ ਹੀ ਚਾਹੀਦੀਆਂ, ਜਿਹਨੇ ਪੈਸੇ ਦਿੱਤੇ
ਇਦਾਂ ਹੋਇਆ।
ਪਾਣੀਏ ਨੂੰ ਤਾਂ ਪੈਣੀਆਂ ਚਾਹੀਦਾ, ਤੁਸੀਂ 50,000 ਮਾਮੇ ਨੂੰ ਦਿੱਤਾ ਜੀ।
ਦਾਇਆ ਨਾ ਮੈਂ ਤੈਨੂੰ ਪੈਣੀਆਂ ਬਣਾਵਾਂ ਤੇ ਅੱਜ
ਨਹੀਂ ਭਰਾਵਾ, ਮੇਰੇ ਨਾ ਅੱਜ ਲਾਈ, ਅੱਜ ਮੈਨੂੰ ਬਖਸ਼ ਲਾ, ਹੋਰ ਦੁਨੀਆਂ ਪਾਵਾਂ ਸਾਰੇ ਹੀ ਮਾਰ ਲਾ ਤੂੰ, ਅੱਜ ਮੈਨੂੰ ਬਹੁਤ ਬਖਸ਼ ਲਈ।
ਮੈਂ ਜਿੰਨੇ ਗੋਡੇ ਤੇ ਆਉਂਦਾ ਗੋਡੇ ਤੋਂ ਖਾ ਲੈਂਦੇ, ਕੀ ਚੱਕਰ ਇਹ?
ਪਤਾ ਨਹੀਂ ਵੀ ਰੱਬ ਜਾਣਦਾ ਵੀ ਕੀ ਇਹਦੇ ਚ ਪ੍ਰੋਬਲਮ ਪੈ ਗਈ ਆ। ਤੂੰ ਮੇਰੇ ਪੈਰੀਆਂ ਥਲਾਏਗਾ ਅੱਜ, ਫੇਰ ਮੁਸ਼ਕ ਜਿਹਾ ਮਾਰਦਾ, ਕੀ ਚੱਕਰ? ਸਲਾਬਾ ਸਲਾਬਾ
ਕੱਪੇ ਜਾਂ ਗਿੱਲੇ ਗੁੱਲੇ ਪੈ
ਗਿਆ ਜੀ, ਗਿੱਲੇ ਪੈ ਗਏ, ਗਿੱਲੇ ਪੈ ਗਿਆ। ਸਾਨੂੰ ਕਾਹਨੂੰ ਦਵਾਈ ਦਵਾਉਣ ਵਾਲਾ,
ਦਵਾਈ ਪਾਉਣਾ?
ਆਹੋ ਚਲੋ, ਇਹ
ਮੇਰਾ ਨੁਕਸਾਨ ਹੋ ਗਿਆ ਤਾਇਆ, ਮੇਰਾ ਚੂਹਾ ਦੁੱਕ ਗਿਆ।
ਖੜਾ ਮੂੰਹ ਉਹ ਤੇਰੇ ਰੱਖੇ ਗਿਆ, ਲਾਤੀ ਟੁੱਕ ਗਿਆ ਪਜਾਮਾ,
ਸੁੱਤਾ ਪਿਆ ਜੀ, ਸੁੱਤਾ ਪਿਆ ਜੀ।
ਇਹਨੇ ਟੁੱਕਿਆ ਵੀ ਬੜੇ ਹੋਲੇ, ਕਿੱਥੇ ਜਾ ਗਿਆ? ਓ ਹੋ ਹੋ ਹੋ, ਪਜਾਮਾ ਤੇ ਸਾਰਾ ਹੀ ਖਖੜੀਆਂ ਕਰ ਗਿਆ।
ਮੈਂ ਪੁੱਛਿਆ ਉਹ ਕਹਿੰਦਾ ਪੀਕੋ ਵੀ ਨੀ ਹੋਈ ਹੋਇਆ।
ਚਲੋ ਇਹਦਾ ਹੁਣ ਕੀ ਹੋਣਾ, ਪਜਾਮਾ ਹੀ ਨਵਾਂ ਪਾਉਣਾ, ਇਹਦਾ ਕਛਾ ਬਣਾਵਾ। ਗੱਲ ਸੀ ਕਛਾ ਵੀ ਤਾਇਆ ਜਾ ਬਾਲਾ, ਹਾਂ ਸ਼ੋਰਟ ਜਿਹਾ ਬਣ ਜਾਣਾ। ਚਲੋ ਜਿੰਨਾ ਵੀ ਬਣਦਾ ਬਣਦਾ,
ਨੌਜਵਾਨ ਬਣੂਗਾ
ਨਹੀਂ ਕਿਥੋਂ ਭਲਵਾਨਾਂ ਦਾ ਪਟਕਾ ਹੀ ਬਣਨਾ
ਨੂੰਗੂਟਾ।
ਲਓ ਤਾਇਆ ਜੀ ਅੱਗੇ ਸਰੋਤੇ ਆਪਣੇ ਪਹੁੰਚੇ ਨੇ, ਗਗਨ ਭਾਜੀ
ਆ ਜਾਓ ਜੀ। ਗਗਨ ਜੀ ਆ ਜਾਓ, ਗਗਨ ਆ ਜਾਓ, ਗਗਨ
ਗਗਨ ਖਾਓ ਮਗਰ
ਆ ਜਾਓ ਜੀ, ਆਓ ਮਿਲੋ ਗਗਨ ਨੂੰ, ਰਵੋ ਮਗਨ ਨੂੰ, ਆ ਜਾ ਬਾਈ।
ਕਿੰਨੇ ਸਤਿ ਸ੍ਰੀ ਅਕਾਲ ਜੀ,
ਜੈਜੀਬੀ
ਦਾ ਗਾਣਾ ਲਾ ਦੋ ਜੀ, ਦੁਬਾਰਾ ਲਗਾ ਦਿਓ ਜੀ ਜੋ ਪਹਿਲਾਂ ਲਗਾਇਆ ਸੀ।
ਜੈਜੀਬੀ ਦਾ, ਜੈਜੀਬੀ ਦੇ ਤੇ ਸੰਗੀਤ ਲਾਉਂਦੇ
ਰਹੇ,
ਜੈਜੀਬੀ ਦੇ ਗਾਣੇ ਸਾਡੇ ਕੋਲ ਹੈ ਹੀ ਬਲੇਰੇ
ਆ,
ਤਾਂ ਬਥੇਰੇ ਗਾਉਂਦਾ ਉਹਦੀਆਂ ਤੂੰ ਗੱਲਾਂ ਬਾਤਾਂ ਹੀ ਛੱਡ
ਦੇ। ਮਾਨਕ ਨੂੰ ਮੱਥਾ ਟੇਕਦਾ ਹੁੰਦਾ, ਮੈਂ ਉਹਦਾ ਨਾਂ ਦਿੰਦਾ।
ਓ ਕਾਕਾ ਜੈਜੀਬੀ ਦਾ ਲਾ ਦੇ ਗੀਤ ਜਿਹੜਾ ਤੂੰ ਪਹਿਲਾਂ ਕਿਹਦਾ ਰਾਹੀ
ਜੈਜੀਬੀ ਦਾ ਲਾਇਆ ਸੀ, ਆ ਜਾ ਆ ਜਾ,
ਆ ਜਾ ਨੀ ਆ ਜਾ, ਬਹਿ ਜਾ ਬਹਿ ਜਾ ਨੀ ਗੱਲ ਕਹਿ ਜਾ, ਕਹਿ ਜਾ ਨੀ ਗੱਲ ਪਤਨੀ ਦਾ ਲੰਮੀ। ਇਹ ਉਹ ਨੀ ਨਵਾਂ ਤਾਇਆ ਜੀ, ਉਹ ਨਵਾਂ ਗੀਤ ਲਾ ਜਾਓ, ਤੁਹਾਨੂੰ ਕਿਤੇ ਪੈ ਜਾ ਇਜ਼ਰਾਇਲਾ ਫਰਿਸ਼ਤਾ, ਲਾ ਦੋ ਪਛੀ ਤੈਨੂੰ ਲੱਗ ਗਿਆ, ਲਾ ਦੋ ਗੀਤ
ਰੋ ਇਹ ਤਾਏ ਨੇ ਆਪਦਾ ਹੀ ਜੋੜ ਲਿਆ।
ਆਹੋ ਉਹਨੇ ਕਹਿਣਾ ਚਾਚਾ ਤੇ ਮੈਂ ਕਹਿਣਾ ਤਾਇਆ ਤੇ ਉਹਨੇ ਕਹਿਣਾ ਚੱਲ ਤੇ ਮੈਂ ਕਹਿਣਾ ਆਇਆ। ਗਾਣਾ ਤੇ ਚੰਗਾ ਉਹਦਾ
ਜੀ, ਕੰਪੋਜੀਸ਼ਨ ਵਧੀਆ ਤਾਇਆ ਜੀ, ਗੀਤ ਵਧੀਆ ਗਾਇਆ ਮੁੰਡੇ ਨੇ।
ਉਹਦਾ ਮੈਨੂੰ ਇਸ ਤੋਂ ਬਹੁਤੀ ਆਸ ਹੈ ਨਹੀਂ ਵੀ ਚੰਗੇ ਗਾਲੋ, ਪਰ ਗੱਲ ਹੀ ਨਾ ਭਾਈ
ਕਬਾ ਬਹੁਤ ਹੀ
ਕਬਾ ਮੈਂ ਉਹ ਕੋਲ ਲੈ ਕੇ ਖਾਣਾ ਕਬਾ ਹੋ ਆਪਦੇ ਘਰ ਹਾਊ। ਹਾਂ ਨਾਲੇ ਕਬਿਆਂ ਕੁਬਿਆਂ ਨੂੰ ਮੈਂ ਬਹੁਤਾ ਜਾਣਦਾ ਕਹਿੰਦੇ ਕਬੇ ਬੜੇ ਬੜੇ ਪੁੱਤ ਠੀਕ ਕੀਤੇ ਮੰਬੋ ਚਿਰਦੇ। ਉਹ ਤਾਇਆ ਕਲਾਕਾਰਾਂ ਨਾਲ ਪੰਗੀ ਲਿਆ ਕਰ। ਉਹ ਮੈਂ ਕਲਾਕਾਰਾਂ ਦੀ ਨੀ ਗੱਲ ਕਰਦਾ, ਮੈਂ ਬੰਦਿਆਂ ਦੀ ਗੱਲ ਕਰਦਾ ਜਿਹੜੇ ਮੈਂ ਪਹਿਲਾਂ ਠੀਕ ਕੀਤੇ ਆ ਪਹਿਲੀਆਂ ਦੇ ਵਿੱਚ। ਜਦੋਂ ਮੈਂ ਜਵਾਨ ਹੁੰਦਾ ਸੀ ਮੈਂ ਖੰਘਾ ਨੀ ਕਿਸੇ ਨੂੰ ਦਿੰਦਾ, ਉਹ ਗਲੋਂ ਫੜ ਲੈਂਦਾ ਏ ਜਿਹੜਾ ਮੇਰੇ ਗਲ ਪੈਣਾ ਉਹ ਮੈਂ ਗਲ ਤੋਂ ਫੜ ਲੈਣਾ, ਜਿਹਨੇ ਲੱਤਾਂ ਨੂੰ ਪੈਣਾ ਉਹਦੀ ਮੈਂ ਲੱਤ ਫੜ ਲੈਣੀ। ਮੈਂ ਕਦੇ ਬੰਦਾ ਬੋਲਾ ਬੋਲਣ ਦਿੱਤਾ ਹੀ ਨਹੀਂ।
ਤਗੜਾ ਸੀ ਨਾ
ਉਹ, ਤਗੜੇ ਤਾਂ ਹੁਣ ਵੀ ਆ, ਹੁਣ ਸਰੀਰਕ ਪੱਖੋਂ ਦੀ ਤਗੜੇ ਦਿਮਾਗ ਦੀ ਹੋਈ ਆ। ਬੰਦੇ ਦਾ ਦਿਮਾਗ ਕਦੇ ਬੁੱਢਾ ਨੀ ਹੁੰਦਾ, ਉਹਦੀ ਸੋਚ ਬੁੱਢੀ ਹੋ ਜਾਂਦੀ। ਜੇ ਸੋਚ ਦੇ ਵਿੱਚ ਤੂੰ ਜਵਾਨ ਆ ਤੇ ਤੂੰ ਜਵਾਨ ਹੀ ਮਹਿਸੂਸ ਕਰੇਗਾ। ਆਮ ਮਨੋ ਵਿਗਿਆਨੀ ਕਹਿੰਦੇ ਵੀ ਇਮੈਜੀਨੇਸ਼ਨ ਜਿਹੜੀ ਆ ਨਾ ਉਹ ਬੰਦੇ ਦੇ ਬਾਹਰੀ ਹਾਇਰਾਰਕੀਅਰ ਨੂੰ ਜਨਮ ਦਿੰਦੀ। ਜਿੱਦਾਂ ਦਾ ਤੁਸੀਂ ਇਮੈਜੀਨੇਸ਼ਨ ਕਰਨੇ ਆ ਬੰਦਾ ਉਹਨਾਂ ਦਾ ਰੂਪ ਧਾਰਦਾ ਕਰਦਾ ਰਿਹਾ। ਇਹ ਤਾਂ ਪਾਣੀ ਜਾਂ ਸਰੀਰ ਜਾਂ ਮਨ ਇਹਨੂੰ ਜਿੱਦਾਂ ਦੀ ਸੋਚ ਦਿੱਤੀ ਇਹਨੇ ਉਹਦੇ ਅਨੁਸਾਰ ਹੀ ਹੋ ਜਾਣਾ। ਪਾਣੀ ਨੂੰ ਘੜੇ ਚ ਪਾਇਆ ਇਹਨੇ ਘੜੇ ਦਾ ਰੂਪ ਧਾਰਨ ਕਰ ਲੈਣਾ, ਤੇ ਜੇ ਪਾਣੀ ਨੂੰ ਜੱਗ ਚ ਪਾਇਆ ਇਹਨੇ ਜੱਗ ਦਾ ਰੂਪ ਧਾਰਨ ਕਰ ਲੈਣਾ, ਤੇ ਜੇ ਇਹਨੂੰ ਗਲਾਸ ਚ ਪਾਇਆ ਤੇ ਗਲਾਸ ਹੀ।
ਵਾਹ ਜੀ ਵਾਹ, ਵਾਕਿਆ ਤੁਹਾਡੀ ਗੱਲ ਸਹੀ ਹੈ ਤਾਇਆ ਜੀ। ਪਾਣੀ ਦਾ ਜਿਹੜਾ ਸੁਭਾਅ ਹੀ ਐਸਾ,
ਪਾਣੀ ਦਾ ਤਾਂ ਹੈ ਹੀ ਐਸਾ। ਆਹ ਕੌਣ ਬੰਦਾ ਆਇਆ ਤੇ ਬੰਦਾ ਮੈਨੂੰ ਜਾਣਿਆ ਵਿਛਾਣਿਆ ਲੱਗਦਾ।
ਇਹ ਤਾਇਆ ਜੀ ਧਨੀ ਸਾਹਿਬ,
ਓਏ ਆ ਜਾ ਇਹ ਧਨੀ ਇੱਕ ਦੇ ਦੋ, ਇਹ ਆ ਦੂਸਰਾ ਵੀ ਮੈਨੂੰ ਨਿੱਕਾ ਧਨੀ ਲੱਗਦਾ।
ਸਹੀ ਗੱਲ ਐ ਨੀ ਤਾਇਆ, ਚਿਹਰੇ ਰਲਦੇ ਹੀ ਆ
ਦੋਵੇਂ ਇੱਕੋ ਜਿਹਾ, ਉਹ ਫਰਕ ਹੀ ਨੀ ਬਹੁਤਾ ਵੀ। ਝਗੇ ਵੀ ਕੋਈ ਰੰਗ ਦੇ ਪਾਏ ਆ, ਧਨੀ ਛੋਟਾ ਧਨੀ ਵੀ ਚਰਾਕ ਲੱਗਦਾ ਤੇਰੇ ਵਾਂਗੂ ਬਹੁਤ।
ਸਹੀ ਗੱਲ। ਕਹਿੰਦੇ ਜੀ ਕਿਵੇਂ ਆ ਬੁੱਗੇ?
ਉਹ ਬੁੱਗਾ ਕਹਿਣ ਨੂੰ ਹਟ ਜਾਓ, ਜੇ ਤੂੰ ਬੁੱਗਾ ਕਹਿਣ ਆਈਆਂ ਜਸਪਾਲ ਨੂੰ। ਜਸਪਾਲ ਕਿੱਥੇ ਗਿਆ?
ਉਹ ਕਹਿੰਦਾ ਮੈਂ ਜੁੱਤੀ ਲੈ ਕੇ ਆਇਆ।
ਉਹਨੂੰ ਕਹਿੰਦਾ ਜੁੱਤੀ ਤੈਨੂੰ ਲੋੜ ਨੀ, ਜੁੱਤੀ ਦੀ ਸਾਨੂੰ ਲੋੜ ਆ, ਅਸੀਂ ਤੇਰੇ ਬਣਾਵਾਂਗੇ।
ਜੁੱਤੀ ਦੀ ਸਾਨੂੰ ਲੋੜ ਆ?
ਉਹ ਕਹਿਣ ਦਾ ਭਾਵ ਹੈ ਪੁੱਠੇ ਗੱਲ ਨੂੰ ਪਾਉਂਦੇ ਆ, ਜੁੱਤੀ ਦੀ ਤੇ ਲੋੜ ਉਹਨੂੰ ਹੀ ਆਉਂਦਾ, ਪਰ ਮੈਂ ਕੋਲ ਹੈਗੀ ਆ, ਪੈਰੀ ਨੀ ਪਾਉਣ ਦੀ ਲੋੜ, ਉਹਦੇ ਸਿਰ ਚ ਜੜਨ ਦੀ ਲੋੜ ਆ। ਇਹ ਹੁਣ ਦੇਖੀ ਫੇਰ ਨੀ ਛੇਤੀ ਜੜਨਾ। ਇਧਰ ਉਹਦਾ ਬੁੱਗਾ ਆਇਆ, ਉਹਨੂੰ ਨੀਚੇ ਨੂੰ ਬੁੱਗੇ ਨੂੰ ਭੱਜ ਜਾਣਾ।
ਸਤਿ ਸ੍ਰੀ ਅਕਾਲ ਕਹਿੰਦੇ।
ਸਤਿ ਸ੍ਰੀ ਅਕਾਲ। ਤੂੰ ਰਿਹਾ ਕਿੱਥੇ? ਮੈਨੂੰ ਤੇ ਨੀ ਸਮਝ ਆਉਂਦੀ, ਜੇ ਤੂੰ ਟਰੱਕ ਚਲਾਉਣਾ ਤੇ ਟਰੱਕ ਵਾਲਾ ਬੰਦਾ ਤੇ ਰੇੜੂਏ ਤੋਂ ਮਿੰਟ ਨੀ ਰਹਿੰਦਾ, ਉਹ ਰੇੜੂਆ ਲਾ ਕੇ ਰੱਖਦਾ ਪੱਕਾ ਹੀ, ਕਿਉਂਕਿ ਰੇੜੂਆ ਹੀ ਇਹਦੇ ਤੇ ਜਾਨ। ਟਰੱਕਾਂ ਵਾਲੇ ਭਾਈਆਂ ਦੀ ਜਿੱਦਾਂ ਭੰਗੋ ਪਹਿਲਾਂ ਗੱਡੀ ਹਟਾਇਟ ਕਰਨ ਤੋਂ ਪਹਿਲਾਂ ਰੇੜੂਆ ਹਟਾਇਟ ਕਰਦਾ। ਇਹ ਰੇੜੂਆ ਨਾ ਹਟਾਇਟ ਹੋਵੇ, ਚੁੱਪ ਕਰਕੇ ਬਹਿੰਦਾ ਨਾ, ਗੱਡੀ ਵੀ ਨੀ ਮੰਗਾਨੀ ਹਟਾਇਟ। ਫਿਰ ਰੇੜੂਆ ਜਦੋਂ ਬੋਲਦਾ ਨਾਲ ਹੀ ਗੱਡੀ ਹਟਾਇਟ ਤੇ ਤੋਰ ਲੈਂਦਾ। ਇਹ ਕਰਕੇ ਇਹਦੇ ਨਾਲ ਡਰਾਈਵਰਾਂ ਦਾ ਪੱਕੀ ਜਿੰਨਾ ਰੋਡ ਨਾਲ ਯਾਰੀ, ਇਹਦੇ ਨਾਲ ਰੇੜੂਏ ਨਾਲ ਯਾਰੀ ਆ, ਤੇ ਤੂੰ ਯਾਰੀ ਤੋੜੀ ਜਾਂਦਾ। ਯਾਰੀ ਤੋੜਨ ਵਾਲੇ ਦਗੇਬਾਜ ਹੁੰਦੇ ਦਗੇਬਾਜ, ਉਹ ਤੂੰ ਫੇਰ ਭੱਜ ਜਾਂਦਾ ਕਦੇ ਤੂੰ ਕਿਤੇ, ਕਦੇ ਤੂੰ ਚਪਲਾਂ ਪਾਉਣੀਆਂ, ਕਦੇ ਤੂੰ ਬੂਟ ਪਾਉਣੇ, ਤੈਨੂੰ ਪਾਲਾ ਹੀ ਲੱਗੀ ਜਾਂਦਾ।
ਮੈਂ ਕਹਾਉਂਦਾ ਸੀ ਮੈਂ ਸਿੰਧ ਲੈਣ ਗਿਆ ਸੀ।
ਅੱਛਾ, ਕੀ ਤੂੰ ਆਉਂਦਾ ਸੀ? ਮੈਂ ਕਹਾ
ਮੇਤੋ ਹੀ ਆਉਣਾ, ਜਰਾਬਾਂ ਤੋਂ ਆਉਂਦਾ।
ਉਹ ਫੜਾ ਮੂੰਹ
ਮੈਂ ਕੋਟੇ ਵਾਲੀ ਕੱਟੇ ਵਾਲੀ।
ਅੱਛਾ, ਕੱਟੇ ਵਾਲੀ ਨਾ ਪਾਇਆ ਕਰ ਪੁੱਤ, ਕੱਟੇ ਆ ਤੇਰਾ ਬੁੱਗਾ ਯਾਰ ਆਇਆ ਉਹਦਾ। ਮੈਂ ਤੈਨੂੰ ਧਨੀ ਤੈਨੂੰ ਕਹਿੰਦਾ ਬੁੱਗਾ ਆ ਨਾ ਤੈਨੂੰ।
ਥੈਂਕ ਯੂ,
ਤੂੰ ਉਹਨੂੰ ਬੁੱਗੀ ਕਹਿ।
ਥੈਂਕ ਯੂ,
ਤੇਰਾ ਵੀ ਬੁੱਗਾ ਹੀ। ਬਸ ਠੀਕ ਆ, ਬੁੱਗੇ ਬੁੱਗੇ ਰਲ ਗਿਆ ਤੇ ਗੰਢੇ ਖਾ ਗਲ ਗਿਆ,
ਗੰਦਾ ਗਿਆ। ਮਹਿੰਗਾ ਹੋ ਗਿਆ
ਤਾਇਆ ਜੀ। ਅਸਲ ਚ ਨਾ ਕਹਿੰਦੇ ਨਾ ਪਹਿਲਾਂ ਪਿਆਜ਼ ਕਹਿੰਦੇ ਹੁੰਦੇ, ਕਹਿੰਦੇ ਅਦਬ ਨਾ ਪਿਆਜ਼ ਕਹੋ ਜੀ, ਗੰਡਾ ਕਹਿਣਾ ਜਾਂ ਇਦਾਂ ਲੱਗਦਾ ਜੀ ਅਨਪੜ ਹੁੰਦਾ। ਹੁਣ ਜਦੋਂ ਦੇ ਗੰਡੇ ਮਹਿੰਗੇ ਹੋ ਗਏ ਸਾਰੇ ਗੰਡੇ ਕਹਿੰਦੇ ਨੇ, ਹੁਣ ਪਿਆਜ਼ ਕੋਈ ਕਹਿੰਦਾ ਹੀ ਨੀ, ਪਿਆਜ਼ ਖਾਣ ਨੂੰ ਚੇਤੇ ਨੀ ਕਰਦਾ। ਬੁੱਗੀ ਬਣ ਗਈ ਤੁਸੀਂ ਤੇ ਫੇਰ ਆ ਹੋ ਗਿਆ ਇਕ ਤਾਂ ਹੁਣ ਪ੍ਰਾਹੁਣਾ ਮੰਨਦਾ ਕਹਿੰਦਾ ਆਪਾਂ ਨੂੰ ਨੁਕਸਾਨ ਆ, ਆਪਾਂ ਨੂੰ ਦਾਜ ਦਾ ਕਰਕੇ ਕੁੱਟੂ ਮਾਰੂ
ਉੱਥੇ ਖਰਾਬ ਹੈ ਦਾਜ ਦੇ, ਉੱਥੇ ਨੀ ਜਾਂਦਾ, ਉੱਥੇ ਨੀ ਜਾਂਦਾ।
ਹੁਣ ਤੈਨੂੰ ਕਹੂਗਾ ਵੀ ਲੈ ਕੇ ਕੀ ਆਈ ਤੂੰ ਪੇਕਿਆਂ
ਨੂੰ, ਮੈਂ ਝਾਂਜਲਾ
ਛਿੜਕਾਈ ਜਾਈ ਉਹ ਤਾਂ ਹੈ ਤੇ ਕੁੱਟੂ ਮਾਰੂ ਫੇਰ
ਮੈਂ ਕਿਹਾ ਛੂਟ ਲੈ ਜਾ ਚੁੰਨੀ ਲੈ ਲਾ ਮੇਰੀ।
ਕੰਮ ਨੀ ਬੜੂ ਫੇਰ ਅਸੀਂ ਉਹ ਤੇ ਕੇਸ ਕਰਾਂਗੇ ਵੀ ਸਾਡੀ ਤੁਸੀਂ
ਨੋ ਮਾਰੀ ਕੁੜੀ
ਕੁੜੀ ਨੀ ਸਾਡਾ ਮੁੰਡਾ ਮਾਰਿਆ ਕੁੜੀਆਂ
ਨਹੀਂ ਨਹੀਂ ਕੁੜੀ ਮੈਂ ਨੋ ਬਣ ਕੇ ਜਾਣਾ ਮੈਂ
ਮੰਨ ਗਿਆ ਉਹ ਕਹਿੰਦੇ ਆਉਣਾ ਵਿਆਹ ਕੁੜੀ ਤੇ ਕੋਈ ਆਉਣੀ ਨੀ ਆਪ ਕੁੜੀ ਬਣ ਗਈ ਠੀਕ
ਹੈ ਗੱਲ ਵਿਚੋਂ
ਸਮਝੇਂਗੇ ਵਿਆਹ ਆਪਣੇ ਭਰਾ ਦੀ
ਬਹੁਤ ਹੁੰਦੇ ਆ ਨਹੀਂ ਉੱਥੇ ਜਾਂਦੇ ਤੈ ਗੱਲ ਹੋਇਆ ਅੱਜ ਕੱਲ ਨਾ ਸਭਿਆਚਾਰ ਨਾ ਮੁੰਡੇ ਕੁੜੀਆਂ ਮਾਰ ਕੇ ਸਭਿਆਚਾਰ ਪ੍ਰੋਗਰਾਮ ਕਰਦੇ ਬਹੁਤ ਵਧੀਆ ਲੱਗਦੇ
ਤੂੰ ਵਧੀਆ
ਮੈਂ ਵੀ ਇਹ ਗਰੁੱਪ ਦਾ ਚਾਲੂ ਕਰਨਾ
ਤੇ ਉਹ ਗਰੁੱਪ ਦਾ ਪ੍ਰਧਾਨ ਇਹਨੂੰ ਬਣਾਦਾ ਪਤਾ ਨੀ
ਇਹਨੂੰ ਮੈਂ ਥੈਂਕ ਯੂ ਥੈਂਕ ਯੂ
ਕਹਿੰਦਾ ਬੜਾ ਰੌਣਕੀ ਬੰਦਾ ਈ ਉਹ ਬੰਦਾ ਤਾਂ ਤੂੰ ਤੇ ਉਹਨੂੰ ਬੁੱਗੀ ਛੱਡ ਦਿੱਤਾ ਉਹ ਤਾਂ ਹੁਣ ਬਣ ਨੂੰ ਤਿਆਰ ਹੋ ਗਿਆ ਕੋਈ ਉਹਦਾ ਤਾਂ ਪਹਿਲਾਂ ਵਿਆਹ ਹੋਇਆ ਉਹਦਾ ਤੂੰ ਉਹਦੀ ਜਾਨ ਵਾਲੀ ਖਾਇਆ ਕਹਿੰਦੀ ਤੂੰ ਪੀਜੇ ਪੀਜੇ ਕਹਿ ਕੇ ਉਹਨੇ ਕਹਿਣਾ ਵੀ ਭਾਈ ਆਹ ਜਦੋਂ ਦਾ ਮੈਂ ਆਹ ਲੈ ਨਾ ਸਿਆਪਾ ਉਹਦਾ ਇਹਨੇ ਮੇਰੇ ਤੂੰ ਉਹਦੇ ਫੜ ਕੇ ਵਾਲ ਵੀ
ਨਹੀਂ
ਤੂੰ ਉਹਨੂੰ ਬੋਧਿਆਂ ਤੋਂ ਨੀ ਫੜ ਸਕਦਾ ਉਹਨੂੰ ਵਾਲ ਬੜੇ ਛੋਟੇ ਛੋਟੇ ਰਖਾਏ ਆ
ਕੋਈ ਨੀ ਉਹ ਕੰਨਾ ਕਿਤੇ ਗਏ ਨੀ
ਕੰਨੋ ਫੜੇ
ਮੈਨੂੰ ਵੀ ਨੀ ਕੁੱਤਾ ਖਾਇਆ ਉਹਦਾ
ਆਹੋ ਇਹ ਗੱਲ ਉਹਦੇ ਵਿੱਚ ਠੀਕ
ਹਾਂ
ਨੀ ਫੜ ਤੋ ਸਕਦਾ ਤੈਨੂੰ ਤੁਹਾਨੂੰ ਚਲੋ ਭਾਈ ਜਿੰਨਾ ਤੈਨੂੰ ਠੀਕ ਲੱਗਦਾ
ਮੈਂ ਪੈਂਟ ਕਮੀਜ਼ ਪਾਇਆ ਕਹਿੰਦੀ
ਜਾ ਹੁਣ ਫੇਰ ਤੈਨੂੰ ਅਸੀਂ ਪਰਾਇਆ ਹੀ ਕਰ ਦੇਣਾ ਪਤੰਦਰਾ ਚੰਗਾ ਮੈਂ ਤੈਨੂੰ ਸਕੀਮ ਲਾਣਾ ਇਥੋਂ ਤੂੰ ਜਾਣ ਜਾ ਬੁੜੀ ਬਣ ਗਈ ਚੱਲ ਜਾ
ਉੱਥੇ ਬੰਦਾ
ਉੱਥੇ ਹੀ ਆ ਕੇ ਚੁੱਪ ਕਰਕੇ ਉਹਨੂੰ ਤਲਾਕ ਦੇਈ ਬੰਦਾ ਬਣ ਕੇ ਉੱਥੇ ਵਿਆਹ ਕਰਾ ਲੈ
ਪੱਕੇ ਹੋ ਗਏ
ਤੇ ਤੂੰ ਇੱਥੇ ਨਾ ਬੰਦਾ ਬਣ ਬਣ ਨਹੀਂ ਉਹ ਸਕੀਮ ਸਹੀ ਹੈ ਉੱਥੇ ਤੈਨੂੰ ਜਾਂਦੇ ਨੂੰ ਰੈਡ ਪਾਹ ਬੋਲਟ
ਹੋ ਗਈ
ਲਹੂ ਨਾ ਨੰਗ ਦੇ ਰੈਡ ਕਰ ਦੂ ਧੌਣ ਵੱਟ ਕੇ ਮਗਰੋਂ ਜਿਹੜਾ ਆਪਣਾ ਪਾਸਪੋਰਟ ਆ ਉਹ ਲਹੂ ਨਾ ਲਪੇੜ
ਦੇ ਆਪਾਂ
ਤੇ ਮੈਂ ਵੈਸੇ ਇੱਕ ਗੱਲ ਕੀ ਆ ਇਥੇ ਭਾਰਤ ਚ ਜਿੰਨੇ ਨਜ਼ਾਰੇ ਨਾ ਪੋਤਾ ਇਥੇ ਵੇਖ ਲਾ ਕਮਰਿਆਂ ਨੂੰ ਵੀ ਰੋਟੀ ਮਿਲੀ ਜਾਂਦੀ ਉੱਥੇ ਨੀ ਲੈਂਦਾ ਕੋਈ ਕਮਰਿਆਂ ਨੂੰ
ਉੱਥੇ ਸਿਆਣੇ ਹੋ ਜਾਂਦੇ ਆ
ਉਹ ਤਾਂ ਤੇਰੀ ਗੱਲ ਉਹਦਾ ਠੀਕ ਆ ਤੇਰੀ ਗੱਲ ਸਿਆਣੇ ਨੇ ਇਹਨਾਂ ਦੇ ਘਰ ਦਾ ਉਹਨਾਂ ਨੇ ਕਹਾਉਣਾ
ਸਿਆਣੇ ਔਖੀ
ਮੈਂ ਤੈਨੂੰ ਦੱਸਦਾ ਅਹਿਲਾ ਜੀ ਲਾ ਤੂੰ ਹੁਣ ਲਾ ਲਾ ਵੀ ਮੈਂ ਉਹ ਤੇ ਚਲੋ ਕਹਿਣ ਦੀ ਹੁਣ ਲੋੜ ਬਾਹਰ ਤੇ ਉਹ ਜਿੱਦਾਂ ਮੈਂ ਤੂੰ ਆ ਬਈ ਜੇ ਤੂੰ ਹੁਣ ਭਾਰਤ ਚ ਕਰਕੇ ਮੌਜਾਂ ਲੈਣ ਡਿਆ ਚੜੀ ਲੱਸੀ ਦੀ ਤੈਨੂੰ ਹੈ ਕੋਈ ਨਹੀਂ ਹਾਂਜੀ ਤੇ ਸੁੱਤੇ ਪੈ ਤੇਰੇ ਪੈ ਸੁੱਤੇ ਪੈ ਪਜਾਮੇ ਚ ਚੂਹੇ ਟੁੱਕ ਗਏ
ਤੈਨੂੰ
ਚਲੋ ਜਿਹੜੀ ਵੀ ਟੁੱਕ ਗਈ ਆ
ਉਹ ਮੈਨੂੰ ਪਹਿਲਾਂ ਕਹਿੰਦੇ
ਮੇਰੀ ਗੱਲ ਸੁਣ ਉਸੇ ਮੰਜੇ ਦੇ ਇਧਰ ਮੈਂ ਪਿਆ ਹੁੰਦਾ ਮੈਨੂੰ ਚੂਹੇ ਕਹਿੰਦੇ ਨੀ ਕੁਛ ਤੈਨੂੰ ਛੇੜ ਦੇ ਕੀ ਚੱਕਰ ਉਹ ਮੈਂ ਕੱਲ ਨੂੰ ਆਕਰਸ਼ਿਤ ਹੁੰਦੇ ਮੁਸ਼ਕਲ ਨੂੰ ਭਜਦੇ
ਹੋਣੇ ਉਹ ਕਹਿੰਦੇ ਵਿਆਹ ਕਰਾ ਲਾ ਨਹੀਂ ਖਾਇਆ ਟੁੱਕ ਦਾਂਗੇ
ਹਾਂ ਸਾਰੇ ਉਹ ਹਲੇ ਪਜਾਮਾ ਟੁੱਕਿਆ ਤੈਨੂੰ ਸਾਰੇ ਨੂੰ ਟੁੱਕ ਲੈਣਾ
ਉਹ ਕਹਿੰਦੇ ਖੁਦ ਵੀ
ਇੱਕ ਗੱਲ ਹੋਰ ਵੀ ਨਾਲੇ ਸੁਣ ਧਿਆਨ ਨਾਲ ਆਪਾਂ ਅੱਜ ਕੀ ਬਾਹਰ
ਬਸ ਅੱਗੇ ਸੌ ਤੇ ਅੱਗੇ ਮੰਗਲ ਹੇ ਬੁੱਧ ਹੇ ਵੀਰ ਫੇਰ ਸੁੱਕਰ
ਤੇਰੇ ਮਹੀਨੇ ਦੇ ਹਫਤੇ ਬਣਾ ਦੇ ਅੱਛਾ ਗੱਲ ਗੁੱਸੇ ਵਾਲੀ ਗੱਲ ਕੋਈ ਨੀ ਨਹੀਂ ਮੈਂ ਤੈਨੂੰ ਦੱਸਦਾ ਉਹ ਜਿਹੜੀ ਇਹਦੀ ਸੁਖੋ ਆ ਨਾ ਇਹਦੀ ਜਿਹੜੀ ਭੈਣ ਆ ਉਹਦੀ ਜਿਹੜੀ ਕੁੜੀ ਦਾ ਤੈਨੂੰ ਰਿਸ਼ਤਾ ਕਰਾਉਂਦੇ ਨਹੀਂ ਉਹ ਮੰਨੇ ਨੀ ਨਾ ਉਹ ਕਹਿੰਦੇ ਵੀ ਨਹੀਂ ਸਦਾਈ ਨਾ ਨਹੀਂ ਕਰਨਾ ਤੇ ਉਹਦਾ ਲੰਡਨ ਹੋ ਗਿਆ ਰਿਸ਼ਤਾ ਕਿੱਥੇ ਲੰਡਨ ਹੀ ਗਿਆ ਲੰਡਨ ਲੰਡਨ ਹੀ ਆਂਦਾ ਤੂੰ ਇੰਗਲੈਂਡ ਬਦਲਾ ਉਹ ਉੱਥੇ ਦਾ ਵਿਆਹ ਕੱਲ ਕੱਲ ਨੂੰ
ਵਸਦਾ ਮੇਰਾ ਡੰਡਾ ਵਿਚ ਜਾ
ਕੱਲ ਨੂੰ ਜਾਗੋ ਆ
ਮੈਂ ਨੀ
ਤੈਨੂੰ ਲਿਜਾਣਾ ਹੀ ਨਹੀਂ ਤੇ ਪਰਸੋਂ ਨੂੰ ਤੇ ਓਦਾਂ ਹੀ ਚਲੋ ਘਰੇ ਹੀ ਰਹਿਣਾ ਸੋਮਵਾਰ ਨੂੰ ਜਾਣ ਜਾ
ਮੈਂ ਜੂ ਜਾਊ
ਨਹੀਂ ਤੈਨੂੰ ਲਿਆ ਪੱਠੇ ਵੀ ਕਿਹਨੇ ਪਾਉਣੇ
ਮੈਂ ਉੱਥੇ ਜਾ ਬਾਗ ਵਿੱਚ ਜਾ ਕੇ ਖਾਣਾ
ਚੱਲ ਚੁੱਪ ਕਰ ਜਾ ਛਪੇੜਾ ਨਾ ਮੈਂ ਖਾਣੀ ਪੱਠੇ ਪਾਉਣੇ ਨੂੰ
ਉਹ ਪੱਠੇ ਪਾ
ਛਪੇੜਾ ਵਿਆਹ ਬਣਾ ਚੰਗੇ ਲੱਗੂਗਾ ਨਾ ਪਹਿਲਾਂ ਇਹਦਾ ਰਿਸ਼ਤਾ ਕਰਦੇ ਸੀ ਉੱਥੇ ਤੇਰੇ ਮੂੰਹ ਨਿਕਲ ਗਿਆ ਉਹ ਕੁੜੀ ਨੂੰ ਕੁਛ ਕਹਿ ਦੇਣਗੇ ਤੂੰ ਉੱਥੇ ਜਾ ਤੇਰਾ ਕੀ ਪਤਾ ਤੂੰ ਮੁੰਡੇ ਦੇ ਪਿਓ ਨੂੰ ਕਵੇ ਪਹਿਲਾਂ ਮਰਨਾ ਹੁੰਦਾ ਰਿਸ਼ਤਾ ਉਹ ਕਹਿੰਦੇ ਹੁਣ ਇੰਨੇ ਸ਼ਦਾਈਆਂ ਨਾ ਕਰਦੇ ਹੁਣ ਵੜਿਆ ਨਾ ਕਰਦਾ ਤੈਨੂੰ ਲੈ ਜਾਣਾ ਇੱਥੇ ਓਦਾਂ ਦੇ ਦੋ ਪਕੌੜੇ ਓਦਾਂ ਤੈਨੂੰ 100 ਰੁਪਇਆ ਦੇ ਦਾਂਗੇ ਤੂੰ ਭਾਵਾਂ ਪੁੱਤ ਖੇਸ ਵਾ ਜੋ ਮਰਜ਼ੀ ਖਾ ਰਹੇ ਪੀਜ਼ਾ ਦੇ ਲਿਆ ਦਾਂਗੇ ਬਾਹਲਾ ਤੂੰ ਮਰਦਾ ਉਹ ਅੱਛਾ ਚੱਲ ਉਹਨੇ ਵਾਲਾ ਖਾ ਲੀ ਜਾਈ ਨਾ ਮੇਰਾ ਪੁੱਤ ਸੁਖੋ ਕਹਿੰਦੀ ਹੁਣ ਛਦਾਈ ਨਾ ਉਹਨਾਂ ਲੈਣ ਦਾ ਪਤਾ ਕੋਈ
ਨਹੀਂ
ਤੂੰ ਬਾਹਲਾ ਬਾਹਲਾ ਵੱਧ ਸੂਰਤੀ ਲੱਗਦਾ ਇਧਰੋਂ ਠੀਕ ਲੱਗਦਾ ਇਧਰ ਨੂੰ ਕਰ ਹਮੂ ਇਥੋਂ ਠੀਕ ਇੱਕ ਸਾਈਡ ਤੋਂ ਠੀਕ ਆ ਨੂੰ ਜਿਹੜੀ ਸਾਈਡ ਤੇਰੀ ਟੁੱਕੀ ਆ ਨਾ ਬਹੁਤ ਇਧਰੋਂ ਬਾਹਲਾ ਭੈੜਾ ਲੱਗਦਾ ਇਧਰੋਂ ਤੂੰ ਬਚਿਆ ਇਧਰੋਂ ਠੀਕ ਇਹਨੂੰ ਕਹਿ ਸਰ ਇਹਨੂੰ ਉਹ ਸਾਰਾ ਇਧਰ ਨੂੰ ਕਰ ਹਾਂ ਠੀਕ ਹੈ ਇਧਰ ਬਸ 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 ਇਥੋਂ ਸੋਹਣਾ ਲੱਗਦਾ ਜਾਂ ਤਾਂ ਕੁੜੀ ਜਾਣੇ ਨੂੰ ਇਧਰੋਂ ਹੀ ਵਿਖਾਈਏ ਬਸ ਅੱਛਾ ਗੱਲ ਸੁਣ ਸਰੋਤਿਆਂ ਨੂੰ ਆਪਾਂ ਦੱਸ ਦੀ ਲਓ ਜੀ ਅਸੀਂ ਕੱਲ ਨੂੰ ਵੀ ਨੀ ਆਉਣਾ ਪਰਸੋਂ ਦੋਦਾਂ ਹੀ ਛੁੱਟੀ ਅਸੀਂ ਸੋਮਵਾਰ ਨੂੰ ਵੀ ਨੀ ਆਉਣਾ ਵਿਆਹ ਨਹੀਂ ਤੈਨੂੰ
ਦੱਸਿਆ
ਤੂੰ ਆ ਗਈ ਤੇ ਮੰਗਲ
ਨੂੰ
ਮੰਗਲ ਨੂੰ ਤੇ ਫਿਰ ਇਹਨੇ ਜਾਂ ਮੰਗਲ ਨੂੰ ਆਉਣੇ ਕਿ ਨਹੀਂ ਆਉਂਦੇ
ਮੰਗਲ
ਹਾਂ ਇਹ ਦੋ ਚਾਰ ਨੇ ਨਾ ਅਸੀਂ ਥੋੜਾ ਜਿਹਾ ਵਿਆਹ ਜਰੂਰੀ ਨਾਲੇ ਤਾਂ ਜੀ ਸੁਖੋ ਤਾਈ ਹੋਰਾਂ ਦੇ ਵਿਆਹ ਤੁਸੀਂ ਵੇਖਣਾ ਹੀ ਵੇਖਣਾ ਉਹ ਹਰਦੀ ਨੀ ਮੈਨੂੰ ਕਹਿੰਦੀ ਵੀ ਤੈਨੂੰ ਲਿਜਾਣਾ ਹੀ ਜਰੂਰ ਆ ਲੋਲੀ ਕਹਿੰਦੀ ਹੁਣ ਰਹਿ ਨੀ ਜਾਵੇ ਭਾਵਾਂ ਲੋਲੀ ਕੌਣ ਹੁੰਦਾ ਚਾਚਾ ਨੀ ਕੋਈ ਮਾਮਾ ਨਾ ਕੋਈ ਮਾਸੜ ਨੀ ਕੁਛ ਨੀ ਕਿਹਾ
ਕੋਈ ਚਾਚਾ ਨੀ ਨਾਨਾ
ਲੋਲੀ ਕਹਿੰਦਾ ਉਹ ਤੈਨੂੰ ਸ਼ਰਮ ਨੀ ਹੁੰਦੀ ਤੇਰੇ ਫੁੱਫਾ ਨੂੰ ਲੋਲੀ ਉਹ ਤੇਰੀ ਉਹ ਗੱਲ ਆ ਵੀ ਮੈਨੂੰ ਤੇਰੀਆਂ ਗੱਲਾਂ ਤੋਂ ਯਾਦ ਆ
ਗਿਆ ਪੁੱਛੇ ਕੋਈ
ਜਿੱਦਾਂ ਉਹ ਕਹਿੰਦੇ ਉਹ ਕਹਿੰਦਾ ਉਹ ਬਿੱਲੇ ਉਹ ਬਿੱਲੇ ਉਹ ਭੂਆ ਨੇ ਤੂੰ ਕੌਣ ਕਹਿੰਦਾ ਮੈਂ ਤੇਰਾ ਫੁੱਫੜ ਉਹ ਕਹਿੰਦਾ ਫੁੱਫੜ ਉਹ ਜਿਹੜਾ ਕੱਢ ਕੇ ਲੈ ਗਿਆ ਤੂੰ ਕਹਿੰਦਾ
ਫੁੱਫੜ
ਦੀ ਗੱਲ ਉਹ ਤੁਹਾਡੇ ਤੇ ਨਿਬੜਦੀ ਓ ਉਹਦਾ ਕਹਿਣ ਦਾ ਮਤਲਬ ਲੋਲੀ ਕਾਹਦਾ ਫੁੱਫੜ ਫੁੱਫੜ ਆਪੇ ਕਹਿਤੀ ਚਪੇੜਾ ਮਾਰੂ ਤੇਰੇ
ਤੂੰ ਆਪਣੇ ਮੂੰਹ ਨਿਕਲੀ ਸੱਚੀ ਗੱਲ
ਫੇੜੇ ਮੂੰਹ ਜਾ ਮਾਰਿਆ ਮੈਂ ਗੱਲ ਦੱਸਦਾ ਵੀ ਲੋਲੀ ਦੀ ਹਾਲ ਮੈਂ ਆਪਣੀ ਦੀ
ਭੁੱਖ ਲੱਗੀ ਆ ਭੁੱਖ ਲੱਗੀ ਆ
ਪੁੱਤ ਫਿਰ ਗਮ ਖਾ ਗਮ
ਨਹੀਂ ਖਾਵਾ
ਬੇਇੱਜ਼ਤੀ ਖਾ ਆਪਣੀ ਜਿੰਨੀ ਹੁਣ
ਖਾਲਾ ਖਾਵਾ
ਉਹ ਹਲੇ ਨਾ ਉਹ ਵੀ ਖਾ ਕਹਿਣਾ ਮੂੰਹ ਮਾਜ ਰਹਿੰਦੇ ਜਾਂ ਬੰਦ ਰਹਾ ਕਹਿਣਾ ਊਠਾ ਵਾਂਗੂ ਚਰਦੇ ਰਹਿੰਦੇ ਆ ਚੜਦਾ ਰਹਿੰਦਾ ਮੂੰਹ ਵੱਜਦਾ ਰਹਿੰਦਾ ਜਾਂ ਤੂੰ
ਮੈਂ ਪਤਾ ਹੋਇਆ
ਤੇਰੇ ਗੱਲ ਮੈਨੂੰ ਯਾਦ ਆ
ਗਏ
ਉਹ ਗੱਲ ਇਦਾਂ ਬਈ ਦਿੱਲੀ ਨੂੰ ਅਸੀਂ ਤੁਰ ਪਾਇਆ ਮੈਂ ਹੀ
ਲੋਲੀ
ਨਹੀਂ ਲੋਲੀ ਨੀ ਲੋਲੀ ਤੋਂ ਜੰਮਿਆ ਹੀ ਨਹੀਂ ਸੀ ਨਾ ਤਾਂ ਜੰਮਿਆ ਸੀ
ਦੇਵਾ
ਸਿੰਘ ਦੇਵਾ ਸੋ ਮੈਂ ਤੇ ਗਣੀ
ਗਣੀ ਭਲਵਾਨ
ਹਾਂ ਨਹੀਂ ਨਹੀਂ ਗਣੀ ਭਲਵਾਨ ਨੀ ਗਣੀ ਹੈ ਸੀ ਆਂਦਾ ਸੀ
ਉਹ ਵੀ ਭਲਵਾਨ ਨਹੀਂ ਕਰਦਾ ਸੀ
ਨਹੀਂ ਨਹੀਂ ਦਿੱਲੀ ਨੂੰ ਜਾ ਆਪਾਂ ਦਿੱਲੀ ਕੀ ਕਰਨ ਗਿਆ ਸੀ
ਮੋਗਾ ਦੇਖ ਮੋਗਾ ਦੇਖ
ਮੋਗਾ ਤਾਂ ਇੱਥੇ ਰਾਜ ਹੀ ਰਹਿ ਜਾਂਦਾ
ਮੋਗਾ ਗੱਲ ਸੁਣ ਲਾ ਪੂਰੀ। ਸਾਡੇ ਪਿੰਡ ਗ੍ਰਾਂਟ ਨੀ ਸੀ ਮਿਲੀ ਪਹਿਲਿਆਂ ਦੀਆਂ ਗੱਲਾਂ,
ਧਾਨਾ ਲਵਾਂ ਗਏ
ਉਹ
ਧਾਨਾ
ਲਵਾਂ ਗਏ ਉਹ ਇਧਰੋਂ ਨਾ ਅਸੀਂ ਬਹਿ ਗਿਆ ਬਸ ਜੀਆ
ਟਾਂਗੇ ਚ,
ਮੈਂ ਤੇ ਤੇਰਾ ਲੱਕੜ ਦਾਦਾ ਤੇ ਉਹ ਦੂਰਾ ਮਾਰਾ ਆਹੋ ਉਹ ਦੂਸਰਾ ਕੀ ਯਾਰ ਗਣੀ ਤੇ ਉਹ ਤਿੰਨੇ ਚਾਰੇ ਜਾਣੇ ਅਸੀਂ ਬਹਿ ਗਿਆ ਬੱਸ ਦੇ ਵਿਚ ਤੇ ਬੱਸ ਲੈ ਲਈ ਅਸੀਂ ਰੋਡ ਵੇਚ ਦੀ ਖੜਕਦੀ ਇਹਨੂੰ ਬਾਰਿਆ ਮੋਹਰਲੇ ਪਾਸੇ ਇਹਨੂੰ ਲੱਕੜ ਦਾਦੇ ਨੂੰ, ਲੱਕੜ ਦਾਦੇ ਨੇ ਇਥੋਂ ਪਤਾ ਨੀ ਵੀ ਡੋਡਾ ਖਾ ਲਿਆ ਤੇ ਫੀਮ ਖਾ ਲਈ ਤੇ ਪਤਾ ਨੀ ਕੋਈ ਨਸ਼ਾ ਨੁਸ਼ਾ ਕਰ ਲਿਆ
ਮੈਨੂੰ
ਛਦਾਈ ਜਾ ਹੋ ਗਿਆ, ਲਾਲ ਸੂਹਾ ਜਾ ਰੰਗ ਹੋ ਗਿਆ ਤੇ ਇਹ ਚਾਹ ਮੈਨੂੰ ਕਹਿੰਦਾ ਪੀਣੀ ਇਥੋਂ ਕਹਿੰਦਾ ਅੱਡੇ ਤੋਂ ਪਹਿਲਾਂ, ਮੈਂ ਕਿਹਾ ਵੀ ਆਪਣਾ ਦੇਵਾ ਬਈ ਆਪ ਦਿੱਲੀ ਜਾ ਕੇ ਪੀਵਾਂ, ਕਹਿੰਦਾ ਮੈਂ ਮਰ ਜਾਣਾ ਮੈਂ ਕੋ ਖਾ, ਮੈਨੂੰ ਸਾਨੂੰ ਪਤਾ ਹੀ ਨਾ ਖਾਦਾ ਕੀ ਹੈ, ਖਾ ਲਿਆ ਇਹਨੂੰ ਬੱਸ ਚ ਚਾਹ ਲਿਆ, ਬੱਸ ਚ ਚਾਹ ਲਿਆ ਇਹਨੂੰ ਮੈਂ ਕਿਹਾ ਮੂਹਰੇ ਡਰਾਈਵਰ ਦੇ ਕੰਡਕਟਰ ਦੇ ਮੂਹਰੇ ਡਰਾਈਵਰ ਦੇ ਮੂਹਰੇ ਬਹਿ ਜਾ
ਸੀਟ ਆ ਕੇ
ਤੇ ਮੈਂ ਤੇ ਗਣੀ ਇੱਥੇ ਬਹਿ ਜਾਣੀ, ਉਹ ਬਹਿ ਗਿਆ ਜਾ ਕੇ ਤੇ ਮਗਰੋਂ ਫੇਰ ਭੱਜ ਆਇਆ, ਉਹ ਕਹਿੰਦਾ ਮੈਂ ਨੀ ਉੱਥੇ ਬਹਿਣਾ ਐਕਸੀਡੈਂਟ ਹੋ ਗਿਆ ਤੇ ਫੇਰ ਮਰੂੰਗਾ ਮੈਂ, ਸਵਾਰੀਆਂ ਉਹਦੇ ਮੂੰਹ ਵੱਲ ਵੇਖਣ ਵੀ ਇਹ ਤੇ ਜਾਂਦਾ ਹੀ ਬਹਿੰਦੇ ਸਾਰੇ ਐਕਸੀਡੈਂਟ ਦੀਆਂ ਗੱਲਾਂ ਤੇ ਮਗਰ ਬਹਿ ਕੇ ਤੇ ਨੱਕ ਸੌਂਕਣ ਦਾ ਪਿਆ ਇੱਥੇ ਉਹਦੇ ਤੇ ਜਿਹੜਾ ਟਿਕਟਾਂ ਕਰਦਾ ਹੁੰਦਾ ਤਾਇਆ ਜੀ ਚੈਕਰ ਸਾਰਾ ਚੈਕਰ ਦਾ ਕੱਟੂ ਤੂੰ ਚੈੱਕ ਕਰੂ
ਉਹ ਹੁੰਦਾ
ਉਹ ਟੈਕਟਾਂ ਕੰਡਕਟਰ ਕੋਲ ਕੰਡਕਟਰ ਦੇ ਪੈਰਾਂ ਜਿਹਦਾ ਨੱਕ ਸੁਣਾ ਪਾਉਣਾ ਤੈਨੂੰ ਸ਼ਰਮ ਨੀ ਆਉਂਦੀ ਬੂਟ ਲਪੇਟ ਛੱਡਿਆ ਘਰੇ ਵੀ ਇੰਨਾ ਰੌਲਾ ਪਾਉਣੀ, ਉਹ ਕਹਿੰਦਾ ਘਰੇ ਕਿਹੜਾ ਅਸੀਂ ਟੈਕ ਕੇ ਬਹਿੰਦੇ ਆ, ਉਹਨੇ ਕਹਿੰਦਾ ਮੈਂ ਥੱਲੇ ਉਤਾਰ ਦੇਣਾ, ਮੈਂ ਕਿਹਾ ਨਾ ਉਹ ਭਾਈ ਮਹਾਬੰਦਾ ਪਿੰਡ ਦਾ ਪਿੰਡ ਦੇ ਵਿਕਾਸ ਦੇ ਚੱਕਰ ਚ ਦਿੱਲੀ ਚੱਲੇ ਆ ਪ੍ਰਧਾਨ ਮੰਤਰੀ ਨੂੰ ਜਾ ਕੇ ਮਿਲਣਾ ਉਦੋਂ ਉਦੋਂ ਹੀ ਇਹਦਾ ਕੀ ਇਹਦਾ ਨਾਂ ਰਜਿੰਦਰ ਪ੍ਰਸ਼ਾਦ ਯਾਦਵ ਚਿਰਦੀਆਂ ਗੱਲਾਂ ਤੇ ਉਹ ਇਹਨੂੰ ਬਿਠਾ ਤਾ ਇਹ ਜਾ ਕੇ ਕਹਿੰਦਾ ਵੀ ਮੈਂ ਕਿਹਾ ਵੀ ਤੂੰ ਚੜ ਕੇ ਉੱਥੇ ਬਹਿ ਉੱਥੇ ਤਾਰ ਦੇਣਾ, ਉਹ ਅੱਗੇ ਬਹਿ ਗਿਆ ਤੇ ਜਾ ਕੇ ਜਾਂਦੇ ਸਾਰੇ ਡਰਾਈਵਰ ਨੂੰ ਆਦਾ ਉਹ ਕਹਿੰਦਾ ਵੀ ਮੈਨੂੰ ਪਾਣੀ ਦੇ ਦੇ ਮੈਨੂੰ ਧਿਆ ਬੜੀ ਲੱਗੀ ਆ ਪਾਣੀ ਪਾਣੀ ਪਾਣੀ, ਉਹ ਕਹਿੰਦਾ ਹੁਣੇ ਤਾਂ ਤੁਸੀਂ ਮਰੇ ਚੜ੍ਹੇ ਆਏ ਆ ਤੇ ਤੁਹਾਨੂੰ ਪਾਣੀ ਇਥੋਂ ਕਿਥੋਂ ਪਿਆ ਜੀ, ਕਹਿੰਦਾ ਪਾਣੀ ਦੇ ਦੇ ਮੈਂ ਜਾਨ ਨਿਕਲੀ, ਉਹ ਕਹਿੰਦਾ ਵੀ ਪਾਣੀ ਮੇਰੇ ਤੋਂ ਹੈ ਤੇ ਨੀ ਗਾ ਬਈ ਰੇਡੀਏਟਰ ਚ ਪਾਉਣ ਨੂੰ ਰੱਖਿਆ ਤੱਤਾ ਜਿਹਾ, ਉਹ ਕਹਿੰਦਾ ਤੱਤਾ ਠੰਡਾ ਕੀ ਜਾਨ ਬਚਾਉਣੀ ਆ, ਉਹ ਪਾਣੀ ਦੇ ਦਿੱਤਾ ਉਹ ਪੀ ਗਿਆ ਇਹਦਾ ਪੀ ਕੇ ਤਾਂ ਉਹਦੇ ਮੂੰਹ ਵੱਲ ਕਰੀ ਜਾ, ਕਹਿੰਦਾ ਲੈ ਤੂੰ ਵੀ ਥੋੜਾ ਜਾ ਪੀ ਲਾ ਤੈਨੂੰ ਵੀ ਧਿਆਨ ਲੱਗੀ ਹੁਣ, ਮੈਂ ਗਿਆ ਉਹ ਇਹ ਕਰਜਾ ਕੀ ਆ ਖਾ ਖੂ ਲਿਆ ਕੁਛ, ਉਹ ਕਹਿੰਦਾ ਤੂੰ ਰੱਖ ਦੇ ਉਹ ਚੱਲੇ ਬੱਸ ਦੇ ਵਿਚ ਉਹਦੇ ਮੂੰਹ ਲਾਈ ਜਾਵੇ ਤੇ ਉਹਨੇ ਦੌਕਾ ਜਾ ਮਾਰਿਆ ਤੇ ਬੱਸ ਇਹਨੂੰ ਟੇਢੀ ਹੋਈ ਚੱਲੀ ਸਾਰੇ ਮਰਨੇ ਸੀ, ਉਹਨੂੰ ਕੰਡਕਟਰ ਨੂੰ ਆਵਾਜ਼ ਮਾਰਿਆ ਉਹ ਕਹਿੰਦਾ ਇਹਨੂੰ ਬੁਲਾ ਨੂੰ ਪਿੱਛੇ ਲੈ ਜਾ ਇਹ ਮੈਨੂੰ ਜੀ ਨੀ ਦਿੰਦੀ, ਜਾ ਕੇ ਉਹ ਪਿੱਛੇ ਬਿਠਾ ਲਿਆ, ਇੱਕ ਉਹ ਬੁੜੀ ਬੈਠੀ ਸੀ ਤੇ ਉਹਨੂੰ ਕਹਿੰਦਾ ਭਰਜਾਈ ਤੂੰ ਮਰੇ ਇਹਨੂੰ ਹੋ ਜਾ ਮੈਂ ਇਧਰਲੇ ਪਾਸੇ ਨੂੰ ਪੈਣਾ, ਉਹ ਕਹਿੰਦੇ ਵੀ ਮਾਰ ਕੇ ਥਾਪੜ ਤੇਰਾ ਤਾਂ ਮੈਂ ਨਾਸਾ ਚੋ ਖੇਡ ਸਾਰੇ ਸਿਆਲਦਾ ਹੀ ਕੱਢ ਦਊ, ਮੈਂ ਤੂੰ ਮੈਨੂੰ ਭਰਜਾਈ ਕਿਦਾਂ ਗਿਆ ਮੈਨੂੰ ਦੀਦੀ ਗਿਆ ਗੱਲ ਵੀ ਉਹਦੀ ਠੀਕ ਸੀ
ਪਤਲੀ ਹੋਣੀ ਆ,
ਹਾਂ
ਪਤਲੀ ਦੀ ਹੋਣੀ ਆ ਸੁੱਕੀ ਜੀ,
ਉਹਨੇ ਪਤਲੀ ਕੋਈ ਦੀਦੀ ਹੁੰਦੀ ਮੋਟੀਆਂ ਕੀ ਦੀਦੀਆਂ ਵਾਲਾ ਚੱਲ ਕਹਿ ਦੀਦੀ ਇਹਨੂੰ ਮੈਨੂੰ ਪਤਾ, ਉਹ ਕਹਿੰਦੇ ਮੈਂ ਇੱਥੇ ਬਹਿ ਨੀ ਦੇਣਾ ਤੈਨੂੰ ਮੇਰਾ ਦਮ ਪੜਨ, ਉਹ ਕਹਿੰਦਾ ਮੈਨੂੰ ਉਲਟੀ ਹੋਣੀ ਤੇ ਉੱਤੇ ਕਰ ਦਊ, ਉਹ ਪਾਸੇ ਹੋ ਗਏ ਨੇ ਗੱਲ ਉਹ ਹੀ ਨਾ ਕਰੇ ਉਹ ਪਰਾਂ ਬਹਿ ਗਿਆ ਬਹਿ ਗਿਆ ਤੇ ਤੂੰ ਚੱਲ ਜੇ ਬਾਰੀ ਲਾਈ ਤੈਨੂੰ ਇੰਨਾ ਵੀ ਨੀ ਪਤਾ ਬਾਰੀ ਲੱਗੀ ਕਿ ਨਹੀਂ, ਉਹ ਲੱਗੀ ਬਾਰੀ ਤੇ ਥੁੱਕ ਦਿੱਤਾ ਇਦਾਂ ਬਾਹਰ ਨੂੰ ਤੂੰ ਥੁੱਕਣਾ ਤੇ ਤੂੰ ਬਾਰੀ ਤੇ ਲੱਗੀ ਵੇਖ ਲਾ ਵੀ ਲੱਗੀ, ਉਹ ਕਹਿੰਦੇ ਤੈਨੂੰ ਸ਼ਰਮ ਨੀ ਆਉਂਦੀ ਲੱਗੀ ਬਾਰੀ ਤੇ ਥੁੱਕ ਜਾਂਦਾ, ਉਹਨੂੰ ਕਹਿੰਦਾ ਹਾਂ ਸ਼ੀਸ਼ੇ ਬੜੇ ਸਾਫ ਵਾਸਤੇ ਪਤਾ ਨੀ ਲੱਗਾ, ਕੰਡਕਟਰ ਨੂੰ ਕਹਿੰਦੇ ਇਹਨੂੰ ਇਥੋਂ ਲਾਓ, ਮੈਂ ਕਿਹਾ ਵੀ ਉਹੀ ਨਾ ਗੱਲ ਹੋਵੇ ਲੁਧਿਆਣੇ ਜੇ ਲਾ ਕੇ ਲਾਉਣ ਨੂੰ ਫਿਰਨ, ਉਹ ਤੇਰੇ ਵਾਂਗੂ ਜਿੰਨਾ ਸਾਫ਼ ਆ ਉਹਦੇ ਕੋਲ ਹੁੰਦਾ ਉਹਨੂੰ ਸਾਫ਼ ਤੋਂ ਸਾਫ਼ ਕਰਦਾ, ਉਹ ਕਹਿੰਦੇ ਮੈਂ ਇਹਦੇ ਕੋਲ ਬਹਿਣਾ ਹੀ ਉੱਠ ਕੇ ਚਲੇ ਗਏ, ਇਹ ਆਵਾਜ਼ਾਂ ਮਾਰੇ ਦੀਦੀ 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 ਕਹਿੰਦੀ ਮੈਨੂੰ ਇੱਥੇ ਲਾ ਦੋ ਮੈਂ ਬੱਸ ਹੋਰ ਫੜ ਲੂੰਗੀ, ਉਹ ਵਿਚਾਰੀ ਉੱਥੇ ਲੈ ਤੇ ਰਾਜਪੁਰੇ ਦੀ ਟਿਕਟ ਲਈ ਸੀ
ਉਹ
ਲੁਧਿਆਣੇ ਉਤਰ ਗਈ
ਹੋਰ ਉਥੋਂ ਚੜੀ
ਉਹ ਵੀ ਬਹਿ ਗਈ
ਤੇ ਉਹਨੇ ਵੇਖਿਆ ਵੀ ਕਿਤੇ ਹੋਰ ਤੇ ਨੀ ਉਹ ਕੱਲਾ ਇਹ ਬੈਠਾ ਬਾਕੀ ਸਾਰੇ ਵੀ ਉਹ ਕਹਿੰਦੇ ਵੀ ਭਾਜੀ ਥੋੜਾ ਜਿਹਾ ਹੈ ਨੂੰ ਹੋ ਕਹਿੰਦਾ ਹੈ ਨੂੰ ਹੁਣ ਮੈਂ ਥੱਲੇ ਉਤਰੀਆਂ ਇਧਰਲੇ ਪਾਸੇ ਜੀ ਬੋਲਿਆ ਜਾਈਦਾ ਉਹ ਬਹਿ ਗਈ ਚੁੱਪ ਕਰਕੇ ਤੇ ਉਹਨੂੰ ਬੈਠੇ ਸਾਰ ਹੀ ਕਹਿੰਦਾ ਕਹਿੰਦਾ ਆਪਾਂ ਹੁਣ ਕਿੱਥੇ ਆ ਗਏ ਉਹਦੇ ਮੂੰਹ ਵੱਲ ਵੇਖੇ ਵੀ ਆਪਾਂ ਕਿਧਰ ਨੂੰ ਆਪਾਂ ਕਿਧਰ ਆ ਗਏ ਉਹ ਕਹਿੰਦੀ ਵੀ ਭਾਜੀ ਆਪਾਂ ਤਾਂ ਹਲੇ ਬੈਠੇ ਹੀ ਆ ਤੇ ਹਲੇ ਆਪਾਂ ਆਏ ਲੁਧਿਆਣੇ ਕਹਿੰਦਾ ਅੱਛਾ 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 ਲੁਧਿਆਣੇ ਆ ਗਿਆ ਸਾਨੂੰ ਕਹਿੰਦਾ ਓਏ ਬਿਛਣਿਆ ਆਪਾਂ ਲੁਧਿਆਣੇ ਆ ਗਿਆ ਮੈਂ ਕਿਹਾ ਓਏ ਹਾਂ ਲੁਧਿਆਣੇ ਆ ਗਿਆ ਕਹਿੰਦੇ ਠੀਕ ਆ ਲੁਧਿਆਣੇ ਆ ਗਿਆ ਬਹਿ ਗਿਆ ਫੇਰ ਬਸ ਜਦੋਂ ਬਾਈਪਾਸ ਤੋਂ ਬਾਹਰ ਨੂੰ ਨਿਕਲੀ ਸਮਰ ਆਲਾ ਚੌਂਕ ਤੋਂ ਥੋੜੀ ਜਿਹੀ ਗਾਂਹ ਗਈ ਮੋੜ ਜਾ ਮੁੜ ਕੇ ਸਿੱਧੀ ਪੈ ਗਈ ਪਟਿਆਲੇ ਵਾਲੇ ਰਾਹ ਨੂੰ ਇੱਧਰ ਦਿੱਲੀ ਵਾਲੇ ਨੂੰ ਉਦੋਂ ਥੋੜੀ ਜਿਹੀ ਦੂਰ ਗਿਆ ਤੇ ਫੇਰ ਕਹਿੰਦਾ ਭੈਣੀ ਆਪਾਂ ਕਿੱਥੇ ਕਹਿ ਗਏ ਉਹ ਕਹਿੰਦੇ ਵੀ ਆਪਾਂ ਲੁਧਿਆਣੇ ਕਹਿੰਦਾ ਲੈ ਹਲੇ ਲੁਧਿਆਣੇ ਹੀ ਆ
ਲੁਧਿਆਣੇ
ਉਹ ਕਹਿੰਦੇ ਵੀ ਭਾਜੀ ਵੀ ਮੈਂ ਬੱਸ ਚਲਾਉਣੀ ਆ ਮੈਂ ਏਡੀ ਛੇਰੀ ਦਿਨ ਲੈ ਜਾ ਇੱਥੇ ਰਾਜਪੁਰੇ ਨੂੰ ਵੀ ਹਲੇ ਤੇ ਬੱਸ ਤੁਰੀ ਆ ਮੈਨੂੰ ਫੇਰ ਪੁੱਛਣ ਲੱਗ ਪਿਆ ਉਹ ਬਿਛਣਿਆ ਆਪਾਂ ਕਿੱਥੇ ਆ ਗਾ ਮੈਂ ਕਿਹਾ ਵੀ ਲੁਧਿਆਣੇ ਹੀ ਆ ਕਹਿੰਦਾ ਲੈ ਹਲੇ ਲੁਧਿਆਣੇ ਤੁਰੇ ਫਿਰਦੇ ਕਦੋਂ ਦੇ ਬੈਠੇ ਆ ਫੇਰ ਬਹਿ ਗਿਆ ਉਹਨੇ ਆਵਾਜ਼ ਮਾਰ ਲਈ ਬੀਬੀ ਨੇ ਕੰਡਕਟਰ ਨੂੰ ਕਹਿੰਦੀ ਵੀ ਭਾਜੀ ਤੇ ਇਹ ਜਾਂ ਇਹਨੂੰ ਲਾ ਦੋ ਤੇ ਜਾਂ ਮੈਨੂੰ ਲਾ ਦੋ ਇਹ ਚੋਪੀ ਨੀ ਕਰਦਾ ਫਿਰ ਕੀ ਖਾ ਕੇ ਆ ਗਿਆ ਸਵੇਰ ਦਾ ਹੀ ਤੇ ਉਹ ਉਹਨੂੰ ਕੰਡਕਟਰ ਕਹਿੰਦਾ ਉਹ ਮੈਂ ਕਹਿੰਦਾ ਤੇਰੀਆਂ ਦਾੜਾਂ ਕੱਢਣੀਆਂ ਜੇ ਤੂੰ ਬੋਲਿਆ ਤੇ ਬੋਲੇ ਬੋਲਣਾ ਨਾ ਹਲੇ ਗਲਤ ਤੇ ਨੀ ਬੋਲਦਾ ਤੇ ਠੀਕ ਹੀ ਸੀ ਉਹ ਫਿਰ ਬਹਿ ਗਿਆ ਚੁੱਪ ਕਰ ਤੇ ਬੈਠਾ ਰਿਹਾ ਉਹ ਬਹਿ ਕਿੱਥੇ ਹੁੰਦਾ ਜਦੋਂ ਜਿਹਨੇ ਕੋਈ ਖਾਧਾ ਪੀਤਾ ਹੋਵੇ ਆਹੋ ਉਹ ਬੈਠਾ ਇਦਾਂ ਬੈਠਾ ਬੈਠਾ ਤੇ ਉਹ ਪਤਾ ਨੀ ਵੀ ਜਾਣ ਕੇ ਤੇ ਪਤਾ ਨੀ ਹੁਣ ਰੱਬ ਨਹੀਂ ਪੈਰ ਮਿਧਿਆ ਗਿਆ ਉਹ ਬੁੜੀ ਦਾ ਜਾਣ
ਕੇ
ਹੁਣ ਇਹਦਾ ਨਾ ਥੁੱਕ ਮਾਰ ਕੇ ਹੱਥ ਤੇ
ਉਹਨੇ ਧੂਈ ਦੇ ਵਜਾ
ਉਹ ਤੈਨੂੰ ਸ਼ਰਮ ਨੀ ਆਉਂਦੀ ਤੇਰੇ ਲੱਕੜ ਦਾਦੇ ਵਿੱਚ
ਉਹਨੂੰ
ਜਦੋਂ ਮਾਰਿਆ ਨਾ
ਢਾਪ ਬਾਹਰ ਨਿਕਲਿਆ
ਉਹ ਚਿਹਰੇ ਯਾਰ ਪਿਛਲੇ ਬੰਦਿਆਂ ਦੇ ਛਿੱਟੇ ਪੈਰ ਥੁੱਕ ਦੇ ਉਹਨੂੰ ਜਦੋਂ ਪਟਾਕ ਦੇਣੀ ਮਾਰੀ ਉਹ ਕਹਿੰਦਾ ਮੈਨੂੰ ਲਾ ਲੋ ਇੱਥੇ ਫਿਰ ਉਹ ਕਹਿੰਦਾ ਬੱਸ ਰੁਕ ਦੋ ਬੱਸ ਉਹ ਕਹਿੰਦਾ ਵੀ ਨਾਨ ਹਟਾ ਬੱਸ ਆ ਤੇ ਇੱਥੇ ਕਿਤੇ ਰੁਕਣੀ ਨਹੀਂ ਦਰਾਹਾ ਆ ਗਿਆ ਪਈਆਂ ਪਈਆਂ ਨੂੰ ਉਹ ਕਹਿੰਦਾ ਮੈਨੂੰ ਉਹ ਮੈਂ ਕਿਹਾ ਲਾਇਓ ਨਾ ਇਹਦਾ ਦਿਮਾਗ ਕਹਿੰਦਾ ਮੈਨੂੰ ਲਾਓ ਇਹਨੇ ਬੁੜੀ ਮੈਨੂੰ ਕੁੱਟਿਆ ਉਹ ਕਹਿੰਦੀ ਮੇਰਾ ਇਹਨੇ ਪੈਰ ਮਿਧਿਆ ਉਹ ਕਹਿੰਦੀ ਜਾਣ ਕੇ ਮਿਧਿਆ ਇਹ ਕਹਿੰਦੇ ਮੈਂ ਤੂੰ ਮਿਧਿਆ ਗਿਆ ਹੋਊ ਕਿਤੇ ਉਹ ਕਹਿੰਦੇ ਮੈਨੂੰ ਮੈਨੂੰ ਨੀ ਪਤਾ ਮੈਂ ਧਿਆਨ ਨਾਲ ਵੇਖਿਆ ਨਹੀਂ ਪੇਂਡੂ ਸ਼ਹਿਰ ਨੀ ਹੁੰਦੀ ਤੇ ਖਰੇ ਗਾਣੇ ਕੱਢ ਕੇ ਸਾਰ
ਪੇਂਡੂ
ਹੁਣ ਇਹਨਾਂ ਉਹ ਬਾਹਰ ਇਹ ਕਹਿੰਦਾ ਮੈਂ ਤੇਰੇ ਕੋਲ ਬਹਿਣਾ ਹੀ ਨੀ ਇਹ ਉੱਠ ਕੇ ਸਾਡੇ ਕੋਲ ਬਹਿ ਗਿਆ ਯਾਰ ਮੈਂ ਇਹਨੂੰ ਕਿਹਾ ਗਨੀ ਨੂੰ ਮੈਂ ਕਿਹਾ ਵੀ ਇਹਨੂੰ ਕਿਹਾ ਵਿਚਾਰੇ ਬਾਰਾ ਇਹਨੇ ਹਟਣਾ ਫੇਰ ਨਹੀਂ ਬਹਿ ਗਿਆ ਤੇ ਪਿੱਛੇ ਬੈਠਾ ਚੱਲ ਤੂੰ ਹੋ ਜਾ ਉਹ ਪਿੱਛੇ ਬੈਠਾ ਉਹਨੂੰ ਲਾ ਪਿਆ ਕਰਨ ਤੂੰ ਚੰਗਾ ਨੀ ਕੀਤਾ ਥਾਪੜ ਮਾਰ ਕੇ ਉਹ ਕਹਿੰਦੇ ਵੀ ਜੇ ਬੈਠਾ ਰਿਹਾ ਤੇ ਗੱਲ ਚੰਗੀਆਂ ਨੀ ਆ ਤਿੰਨਾਂ ਨੇ ਪੈਣਾ
ਬਹੁਤ ਵਧੀਆ ਕੀਤਾ
ਉਹ ਭਰਾਵਾ ਇਸ ਗੱਲ ਨੂੰ ਜਦੋਂ ਉਹਨੇ ਇੰਨੀ ਗੱਲ ਕੀਤੀ ਤੇ ਸਾਡੇ ਚੋਂ ਇਹਦਾ ਛੁੱਟ ਕੇ ਭੱਜਣ ਨੂੰ ਫਿਰੇ ਮੈਂ ਹੁਣ ਕਹਿਣਾ ਕੁਛ ਮੈਂ ਉਹਨੂੰ ਕਿਹਾ ਗਨੀ ਨੂੰ ਮੈਂ ਕਿਹਾ ਇਹਦਾ ਮੂੰਹ ਬੰਦ ਕਰ ਲਾ ਕਿਸੇ ਤਰੀਕੇ ਨਾਲ ਜੇ
ਹੁੰਦਾ
ਨਹੀਂ ਤੇ ਉਹਨਾਂ ਉਹਨੇ ਕਹਿ ਦਿੱਤਾ ਮੈਂ ਤੁਹਾਡੇ ਤਿੰਨਾਂ ਦੇ ਛੜਨੀਆਂ ਲਿਆਉਣ ਵਾਲੇ ਵੀ ਵਿੱਚੇ ਤੇ ਹਾਰ ਕੇ ਕਰਦੇ ਕਰਾਉਂਦੇ ਨੂੰ ਸਰਹਾਨ ਦਾ ਆ ਗਿਆ
ਉੱਤਰ ਗਿਆ
ਤੇ ਕੁਦਰਤੀ ਬੀਬੀ ਨੂੰ ਜਦੋਂ ਇਹਨੇ ਫੇਰ ਕਿਹਾ ਨਾ ਉਹ ਕਹਿੰਦੀ ਮੈਨੂੰ ਇੱਥੇ ਲਾ ਦੋ ਉਹ ਵੀ ਉਤਰ ਕੇ
ਗਿਆ
ਇਹ ਚੌੜਾ ਹੋ ਗਿਆ ਨਾ ਬਾਹਰ ਉਤਰ ਕੇ ਆਕੜੀ ਫਿਰੇ ਵੀ ਜਿੱਦਾਂ ਬਹੁਤ ਤਗੜਾ ਕੰਮ ਆ ਜਾ ਇਹਨੇ ਲੜਨਾ ਮੇਰੇ ਨਾਲ ਉਹਨੇ ਫੜ ਕੇ ਇਹਨੂੰ ਵੀ ਧੌਣੋ ਫੜ ਕੇ ਇਹਨੂੰ ਵੀ ਥੱਲੇ ਲਾ ਦਿੱਤਾ
ਬਸ ਤੋਂ
ਤੇ ਭਰਾਵਾ ਇਹ ਉਤਰ ਗਿਆ ਤੇ ਅਸੀਂ ਕਿਹਾ ਵੀ ਸਾਨੂੰ ਵੀ ਲਾਹ ਹੁਣ ਸਾਡਾ ਤਾਂ ਬੰਦਾ ਗਵਾਈ ਜਾਣਾ ਓਹਨਾ ਗਾਹ ਜਾ ਕਰਕੇ ਸਾਨੂੰ ਵੀ ਲਾਤਾ ਤੇ ਇਹਨੂੰ ਫੜਿਆ ਅਸੀਂ ਮੈਂ ਕਿਹਾ ਵੀ ਹੁਣ ਗਿਆ ਇਹਨੂੰ ਪਿੰਡੀ ਲੈ ਚਲੀਏ ਇਹ ਕਿੱਥੇ ਦਿੱਲੀ ਜਾਣਾ ਰਹਿਣਾ ਉਥੇ ਅਸੀਂ ਇਹਦੀ ਗਲੀ ਦੀ ਸਾਰੀ ਇਧਰਲੇ ਪਾਸੇ ਪਿੰਡ ਸੀ ਇੱਕ ਮੈਨੂੰ ਯਾਦ ਰੋਡ ਤੇ ਉਧਰ ਨੂੰ ਅਸੀਂ ਲੈ ਗਏ ਉਥੇ ਵੀ ਇਹਨੇ ਚੰਗੇ ਕਮਲ ਮਾਰੇ ਓਹਨਾ ਦੀ ਇਹ ਜਾ ਕੇ ਓਹਨਾ ਰੋਟੀ ਪਾਣੀ ਬਣਾਇਆ ਚਾਹ ਪਾਣੀ ਚਾਹ ਪੀਓ ਰੋਟੀ ਕਹਿ ਰੋਟੀ ਖਾਂਗੇ ਓਹਨਾ ਰੋਟੀ ਬਣਾ ਲਈ ਇਹ ਉਹਨਾਂ ਦੀਆਂ ਮੱਝਾਂ ਗਾਵਾਂ ਦੇਖਣ ਲੱਗ ਪਿਆ ਤੇ ਉਹ ਜਿਹੜਾ ਉਹਦਾ ਸਹੁਰਾ ਸੀ ਉਹ ਵਿਖਾਉਣ ਲੱਗ ਪਿਆ ਕਹਿੰਦਾ ਆਹ ਮੱਝ ਆਪਣੀ ਲਿਆਂਦੀ 22,000 ਨੂੰ 22,000 ਵੀ ਬਹੁਤ ਉਹਨਾਂ 22 ਤੁਹਾਨੂੰ ਕਹਿੰਦੇ ਤੁਸੀਂ ਐਵੇਂ ਲੁੱਟੇਗਾ ਮਾਰੇਗਾ ਤਬਾਹ ਹੋਗਾ ਐਵੇਂ ਕਹਿੰਦਾ ਰੌਲਾ ਪਾਈ ਇਹਨੇ ਇੰਨੇ ਵਾਲੀ ਹੈ ਹੀ ਨੀ ਮੈਂ ਤੈਨੂੰ ਕੋਈ ਲੋੜ ਆ ਮਾਰੀ ਚੰਗੀ ਕਹਿਣ ਦੀ ਉਹ ਨਾ ਗਾਂ ਜਾ ਹੋ ਗਏ ਉਹਦੇ ਸਿੰਘਾਂ ਲਗਾ ਸੋਣਾ ਮਾਰ ਚੱਕ ਕੇ ਉਹਨੇ ਖੁਰਲੀ ਚ ਮਾਰ ਤੇਰੀ ਰਾਤੀ ਤੋਂ ਕਰੈਕ ਹੋ ਗਈ
ਬਹੁਤ ਵਧੀਆ ਹੋਇਆ
ਇਹ ਭਰਾਵਾ ਡਾਕਟਰ ਦੇ ਲੈ ਗਿਆ ਹੱਡੀਆਂ ਵਾਲੇ ਦੇ ਹੱਡੀ ਉਹ ਕਹਿੰਦਾ ਪਲਾਸਟਰ ਕਰਨਾ ਪੈਣਾ ਉਹ ਪਲਾਸਟਰ ਕੀਤਾ ਲੱਤ ਇਦਾਂ ਜਗੜੀ ਗਈ ਪੂਰੀ ਤੁਰ ਫਿਰ ਹੋਣਾ ਸੀ ਜਦੋਂ ਫੇਰ ਉਥੋਂ ਜਾ ਕੇ ਇਹਨਾਂ ਨੂੰ ਟੈਲੀਫੋਨ ਕੀਤਾ ਤੇ ਇਹ ਰੋੜਿਆਂ ਦੀ ਉਦੋਂ ਬੱਸ ਜਾਂਦੀ ਹੁੰਦੀ ਸੀ ਉਹਨਾਂ ਨੂੰ ਟੈਲੀਫੋਨ ਕਰਕੇ ਤੇ ਉਹ ਸੱਜ ਕੇ ਤੇ ਫੇਰ ਪਿੰਡ ਲੈ ਕੇ ਗਏ ਬੜੇ ਔਖੇ ਹੋ ਗਏ ਫੇਰ ਸੱਤ ਅੱਠ ਮਹੀਨੇ ਇਹਦੀ ਵਾਲੇ ਚ ਨੀ ਆਈ ਲੱਗਦਾ ਉਹ ਤੋਂ ਬਾਅਦ ਅਸੀਂ ਇਹਨੂੰ ਕਦੇ ਖੜਿਆ ਹੀ ਨਹੀਂ
ਚਿਰਦੀਆਂ
ਗੱਲਾਂ
ਮੈਨੂੰ
ਅੱਗੇ ਨਾਲ ਦੀ ਨਾਲ ਪ੍ਰੋਗਰਾਮ ਦੇ ਵਿਚ ਰਾਹ ਚਾਲੂ ਰਿਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਪੁੱਤ ਸਤਿ ਸ੍ਰੀ ਅਕਾਲ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਤਾਇਆ ਤੁਸੀਂ ਵਿਆਹ ਬਹੁਤ ਵੇਖਦੇ ਆ ਉਹ ਪੁੱਤ ਵੇਖਦੇ ਕਿੱਥੇ ਲੋਕੋਂ ਵਿਖਾਉਣੋ ਨੀ ਸਾਡੇ ਵਿਆਹ ਕਹਿੰਦੇ ਪ੍ਰੋਗਰਾਮ ਕਰਕੇ ਵੀ ਵਿਆਹ ਦੇਖ ਸਕਦੇ ਆ ਉਹ ਪੁੱਤ ਦੇਖ ਸਕਦੇ ਆ ਤੇ ਹੁਣ ਕਰੀਏ ਕਿ ਵੇਖਣਾ ਪੈਂਦਾ ਹੀ ਆ ਹੁਣ ਕਰੀਏ ਕਿ ਉਹ ਕਹਿੰਦੇ ਅੱਜ ਹੀ ਜਾਣਾ ਅੱਜ ਅਸੀਂ ਸ਼ਾਮ ਨੂੰ ਚੜ ਜਾਣਾ ਉਹ ਕਰਕੇ ਹਾਂ ਆਹੋ ਗੱਲ ਇਹ ਆ ਜਿਆਦਾ ਨਾ ਵਿਆਹ ਨੂੰ
ਚਿੱਤ ਨਹੀਂ ਲੱਗਦਾ
ਹਾਂ
ਮੈਂ ਖਾਂਦਾ ਗਰੀਲਾ
ਉਹ ਮੈਨੂੰ ਚਿੱਤ ਮੇਰਾ ਕਿਤੇ ਜਾਣ ਨੂੰ ਚਿੱਤ ਨੀ ਕਰਦਾ ਉਹ ਹਰਦੀ ਹੈ
ਬਿਮਾਰੀ ਚੋਂ ਆਇਆ
ਬਿਮਾਰੀ ਬਹੁਤ ਪਸੰਦ ਆ ਪਰ ਜਦੋਂ ਪੈਸਿਆਂ ਵਾਲਾ ਕੰਮ ਆਉਂਦਾ ਉਹ ਮੈਨੂੰ ਸ਼ਾਮਾਂ ਹੀ
ਪੈਸੇ
ਜਿਹੜੀ ਪ੍ਰਕਿਰਿਆ ਨਾ ਪੈਸੇ ਪਾਉਣ ਵਾਲੀ
ਇਹ
ਬਹੁਤ ਬੰਦ ਹੀ ਚਾਹੀਦੀ ਸਮਝ ਚਾਹੀਦੀ ਹੁਣ ਕੰਮ ਨਹੀਂ ਚੰਗਾ ਇਹ ਬੰਦ ਕਰ ਦੇਣੀ ਚਾਹੀਦੀ ਜਦੋਂ ਤੁਹਾਡੇ ਕਿਸੇ ਦਾ ਵਿਆਹ ਹੁੰਦਾ ਉਦੋਂ ਉਦੋਂ ਹੀ ਯਾਰ ਫੇਰ ਹੁਣ ਸਾਡਾ ਖਰਚਾ ਹੋਇਆ ਉਹ ਮੁੜਵਾਉਣਾ ਵੀ
ਆਪਣੇ ਵਾਸਤੇ ਹੋ ਜਾਵੇ ਅੰਨਾ ਮੁੰਡੇ ਸੀ ਆਪਣਿਆਂ ਨੂੰ
ਉਹਦਾ ਚੰਗਾ ਥੋੜਾ ਲੱਗਦਾ ਪੈਸੇ ਪਾਉਣ ਵਾਲਾ ਰਿਵਾਜ ਨਾ ਬਹੁਤ ਪੁਰਾਣਾ ਇਹਨੂੰ ਖਤਮ ਕਰਨਾ ਚਾਹੀਦਾ ਫੇਰ ਵੇਖ ਮੈਂ ਕਿੱਦਾਂ ਵਿਆਹ ਵੇਖਦਾ ਜੀ ਗੱਲ ਇਹ ਆ ਜਿਆਦਾ ਤਰਨਾ
ਹਾਂਜੀ
ਵਿਆਹ ਮੈਨੂੰ ਖਾਣ ਸਵੇਰਾ ਜਿਹੜਾ ਨਾਸ਼ਤਾ ਦਿੰਦੇ ਆ ਪਕੌੜਾ ਪਕੌੜਾ ਉਦੋਂ ਤੱਕ ਹੀ ਚੰਗਾ ਤਾਂ ਮੈਨੂੰ ਰੋਟੀਆਂ ਤੱਕ ਨੀ ਵਿਆਹ ਗਿਆ ਬਾਅਦ ਚ ਖਾਈ ਕੁਛ ਨੀ
ਪੈਸੇ ਪਾਏ ਮੁੜਕੇ ਰੋਟੀ ਖਾਂਦੇ ਆ
ਚੱਕਰ ਹੀ ਯਾਦ ਸਿਆਣਾ
ਵੀ ਨਹੀਂ ਆਈਸਕ੍ਰੀਮ ਦਿੰਦੇ ਫਰੂਟ ਖਾਓ ਜਿੰਨਾ ਮਰਜ਼ੀ ਕਿਵੇਂ ਖਾਇਆ ਖਾਓ
ਉਹਨੇ ਤੈਨੂੰ ਤੂੰ ਮਾਫ਼ ਆ ਅਗਲੇ ਕਹਿੰਦੇ ਹੁਣ ਇਹਨੂੰ ਕਿਹੜਾ ਪਤਾ ਪੈਸੇ ਪਾਉਣੇ ਆ ਕਿ ਨਹੀਂ ਸ਼ਦਾਈ ਬੰਦਿਆ ਨੀ ਮੌਜ
ਨੇ
ਉਹਨੇ ਹੁਣ ਤਾਇਆ ਗੱਲ ਬਦਲਣੀ ਤੇਰੀ ਨੀ ਮੈਂ ਗੱਲ
ਕਰਦਾ
ਤੇਰੀ ਨੀ ਮੈਂ ਗੱਲ ਕਰਦਾ ਮੈਂ ਜਿਹੜੇ ਦਿਮਾਗ ਚੋਂ ਤੈਨੂੰ ਚੱਲ ਤੈਨੂੰ ਮੈਂ ਸੁਣਾਵਾਂ ਤੈਨੂੰ ਮੈਂ ਸੁਣਾਦਾ
ਕੁੱਕੂ ਆਉਂਦਾ
ਜੀ ਸ਼ਿਵ ਜਨਾਗਲ ਸਾਹਿਬ ਵੀ ਤਾਇਆ ਜੀ ਪਹੁੰਚੇ ਹੋਏ ਨੇ। ਕਹਿੰਦੇ ਚੱਲਦਾ ਰਹਾਂਗਾ ਮੈਂ ਪੈਦਲ ਤੇ ਚੱਲਣ ਵਿੱਚ ਮਾਹਰ ਬਣ ਜਾਵਾਂਗਾ। ਓਏ ਹਾਏ ਹਾਏ, ਜਾਂ ਤਾਂ ਮੰਜ਼ਿਲ ਮਿਲ ਜਾਏਗੀ ਜਾਂ ਫਿਰ ਮੁਸਾਫਰ ਬਣ ਜਾਵਾਂਗਾ। ਬੋਲੋ 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 ਬੋਲੋ। ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਦੇਵ ਤੇ ਜਸਪਾਲ ਭਾਜੀ ਨੂੰ ਸਤਿ ਸ਼੍ਰੀ ਅਕਾਲ।
ਵੈਲਕਮ, ਥੈਂਕ ਯੂ ਵੈਰੀ ਮਚ ਟੂ ਯੂ।
ਤਾਇਆ ਜੀ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਸਮਝਣ ਯੋਗ ਗੱਲ ਤਾਇਆ ਜੀ ਤੁਹਾਨੂੰ ਦੱਸ ਰਹੇ ਨੇ। ਹਾਂ ਮੈਂ ਦੇਖ ਲਈ ਨਾ ਪੁੱਤ, ਕਿਹਦਾ ਮੈਂ ਪੜ੍ਹ ਗੁਰਮੁਖੀ ਲਿਖਿਆ। ਆਹ ਵੀ ਇੱਕ ਕੁੜੀ ਆਪਣੇ ਪਿਓ ਕੋਲ ਗਈ ਤੇ ਉਹਨੂੰ ਆਂਹਦੀ ਮੈਂ ਹੁਣ ਗੁਰਦੁਆਰੇ ਨਹੀਂ ਜਾਣਾ। ਪਿਓ ਆਂਹਦਾ ਕੀ ਮੈਂ ਇਹ ਪੁੱਛ ਸਕਦਾ ਵੀ ਕਾਹਤੋਂ ਨਹੀਂ ਜਾਣਾ ਪੁੱਤ ਮੇਰੇ ਨੇ? ਉਹ ਕਹਿੰਦੇ ਜਦੋਂ ਮੈਂ ਉੱਥੇ ਜਾਨੀ ਆ ਤਾਂ ਮੈਂ ਵੇਖਦੀ ਆ ਵੀ ਲੋਕ ਆਪਣੇ ਟੈਲੀਫੋਨ ਮੋਬਾਈਲ ਤੇ ਗੱਲਾਂ ਹੀ ਕਰਨ ਡਿਆ ਹੁੰਦੇ। ਕੀਰਤਨ ਕੋਈ ਉੱਥੇ ਸੁਣ ਨਹੀਂ ਰਿਹਾ, ਕੋਈ ਚੁਗਲੀਆਂ ਕਰਨ ਡਿਆ ਜਸਪਾਲ ਵਾਲਾ। ਲੋਕ ਇੱਕ ਸਾਰ ਦਾ ਨਹਿਲ ਨਹੀਂ ਜਾਂਦੇ ਉੱਥੇ, ਉਹ ਸਿਰਫ ਪਖੰਡੀ ਯਾਦ ਹੀ। ਉਹ ਤਾਂ ਚੁੱਪ ਹੋ ਗਿਆ ਤੇ ਫਿਰ ਉਹ ਕਹਿੰਦਾ ਠੀਕ ਆ, ਕੀ ਮੈਂ ਤੈਨੂੰ ਆਖਰੀ ਫੈਸਲਾ ਕਰਨ ਤੋਂ ਪਹਿਲਾਂ ਤੁਹਾਡੇ ਲਈ ਕੁਝ ਕਰਨ ਲਈ ਕਹਿ ਸਕਦਾ? ਉਹ ਕਹਿੰਦੀ ਹਾਂ, ਉਹ ਕੀ ਕਹਿਣਾ ਤੂੰ? ਉਹ ਕਹਿੰਦਾ ਪਲੀਜ ਇੱਕ ਗਲਾਸ ਪਾਣੀ ਲੈ ਕੇ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਘੁੰਮ ਕੇ ਆ, ਪਰ ਪਾਣੀ ਨੂੰ ਗਲਾਸ ਚੋਂ ਬਾਹਰ ਨਾ ਡੁੱਲਣ ਨਹੀਂ। ਤੇ ਉਹ ਕਹਿੰਦੀ ਹਾਂ ਯਕੀਨਨ ਮੈਂ ਕਰ ਸਕਦੀ, ਕਿੰਨਾ ਔਖਾ ਕੰਮ ਪਾਈ। ਉਹਨਾਂ ਫਿਰ ਵਾਪਸ ਆ ਗਈ, ਫਿਰ ਉਹ ਵਾਪਸ ਆ ਗਈ ਚੱਕਿਆ, ਕਹਿੰਦਾ ਇਹ ਕੀਤਾ ਗਿਆ ਤੇ ਆ ਹੈ ਪਾਣੀ ਦਾ ਗਲਾਸ। ਤੇ ਉਹਨੇ ਤਿੰਨ ਸਵਾਲ ਪੁੱਛੇ ਧੀ ਨੂੰ, ਕਹਿੰਦਾ ਕੀ ਤੁਸੀਂ ਕਿਸੇ ਨੂੰ ਫੋਨ ਤੇ ਵੇਖਿਆ? ਕੀ ਤੁਸੀਂ ਕਿਸੇ ਨੂੰ ਚੁਗਲੀ ਕਰਦੇ ਵੇਖਿਆ? ਕੀ ਤੁਸੀਂ ਚੰਗਿਆਈ ਤੋਂ ਬਿਨਾ ਦੇਖਿਆ ਸੀ ਕੁਛ? ਉਹ ਕਹਿੰਦੀ ਮੈਂ ਕਿਸੇ ਨੂੰ ਕਿਵੇਂ ਦੇਖ ਸਕਦੀ ਸੀ, ਮੈਂ ਕੁਝ ਨਹੀਂ ਦੇਖਿਆ। ਜੇ ਥਾਂ ਤੇ ਮੈਂ ਫੋਕਸ ਕੀਤਾ ਉਹ ਸਿਰਫ ਗਲਾਸ ਸੀ ਤੇ ਉਹਦਾ ਪਾਣੀ। ਇਹ ਯਕੀਨੀ ਬਣਾਉਣ ਲਈ ਕਿ ਪਾਣੀ ਡੁੱਲੇ ਨਾ, ਮੇਰਾ ਧਿਆਨ ਹੀ ਪਾਣੀ ਚ ਰਿਹਾ ਪਿਤਾ ਜੀ। ਤੇ ਪਿਤਾ ਨੇ ਕਿਹਾ ਕਿ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਤੇ ਤੁਹਾਨੂੰ ਇਹੋ ਹੀ ਕਰਨਾ ਚਾਹੀਦਾ, ਸਿਰਫ ਵਾਹਿਗੁਰੂ ਜੀ ਦੇ ਧਿਆਨ ਕੇਂਦਰਿਤ ਕਰੋ, ਸੋਚਣਾ ਤੇ ਜੁੜਨਾ ਉਹਦੇ ਨਾਲ ਹੀ ਚਾਹੀਦਾ। ਦੇਖੋ ਫਿਰ ਕਿਵੇਂ ਤਰੱਕੀ ਹੁੰਦੀ ਤੁਹਾਡੀ, ਦੂਸਰਿਆਂ ਦੀ ਮਦਦ ਕਰ ਲਈ ਆਪਣੇ ਆਪ ਨੂੰ ਕਿਵੇਂ ਤੁਸੀਂ ਜੂਝ ਜਾਂਦੇ ਆ, ਇਸ ਨਾਲ ਤੁਸੀਂ ਕਦੇ ਵੀ ਜ਼ਿੰਦਗੀ ਚ ਡਿੱਗ ਨਹੀਂ ਸਕਦੇ ਪੁੱਤ। ਧੀ ਨੇ ਵਾਹਿਗੁਰੂ ਜੀ ਦਾ ਧਿਆਨ ਦੇ ਤਰਦੀਰ ਨੂੰ ਸਿੱਖਿਆ ਨੂੰ ਸਮਝਣ ਲਈ ਆਪਣੇ ਪਿਤਾ ਦਾ ਧੰਨਵਾਦ ਕੀਤਾ। ਮਹਾਰਾਜ ਦਾ ਰੂਪ ਇਹਨਾਂ ਨੂੰ ਪਿਓ, ਬਾਪਾ ਜੀ, ਪਿਤਾ ਜੀ, ਤੂੰ ਮੇਰੀਆਂ ਗਿਆਨ ਦੀਆਂ ਅੱਖਾਂ ਦਿੱਤੀਆਂ ਹੋਰ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਤੇ ਗਾਣਾ ਨੂੰ ਦੇਖ ਲਈ ਕਿਹੜਾ ਬਣ ਗਿਆ ਲਤਾ ਜੀ। ਗੀਤ ਉਹਨਾਂ ਨੇ ਦੋ ਸੁਣਨੇ ਚਾਹੇ ਆ, ਜਰੂਰ ਸੁਣਾਵਾਂਗੇ ਭਾਜੀ। ਸ਼ਿਵ ਜਨਾਗਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸੁਨੇਹਾ ਭੇਜਣ ਲਈ। ਤੇ ਜਸਪਾਲ ਸਿੰਘ ਨੰਡਾ ਸਾਹਿਬ ਵੀ ਪਹੁੰਚੇ ਨੇ। ਆਇਓ ਜੀ ਜਸਪਾਲ ਨੰਡਾ ਨੰਡਾ ਨੰਡਾ, 25 ਰੁਪਏ ਕਿਲੋ ਹੋ ਗਿਆ
ਗੰਡਾ।
25 ਹੋਇਆ
ਪੱਚੀ ਹੋ ਗਿਆ,
ਜਿਆਦਾ ਹੀ ਘਟ ਗਿਆ ਹੁਣ।
ਬਾਕੀ
ਕਹਿੰਦੇ ਤਾਇਆ ਜੀ ਸਤਿ ਸ਼੍ਰੀ ਅਕਾਲ, ਮਨਦੀਪ ਭਾਜੀ ਨੂੰ ਸਤਿ ਸ਼੍ਰੀ ਅਕਾਲ, ਜਸਪਾਲ ਭਾਜੀ ਨੂੰ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ
ਅਕਾਲ।
ਲਵ ਹੋ ਗੱਲਾਂ ਹੋ ਗਈਆਂ ਬੜੀਆਂ, ਹੁਣ ਗਾਣੇ ਹੋਣਗੇ ਅਮਾ। ਲਓ ਤਾਇਆ ਜੀ ਗਾਣਾ, ਸ਼ਿਵ ਜਨਾਗਲ ਸਾਹਿਬ ਨੇ ਜਿਹੜੀ ਫਰਮਾਇਸ਼ ਕੀਤੀ ਆ, ਆਓ ਫਿਰ ਉਸ ਗੀਤ ਨੂੰ ਆਪਾਂ ਸੁਣਦੇ ਆ ਪ੍ਰੋਗਰਾਮ ਦੇ ਵਿਚ। ਅੱਜ ਦੇ ਜਿਹੜੇ ਸਾਡੇ ਸਰੋਤ ਸੁਣਦੇ ਆ ਉਹ ਵੀ ਟੈਲੀਫੋਨ ਲਾ ਲੈਣ ਤੇ ਫਿਰ ਅਸੀਂ ਹੁਣ ਤਾਇਆ ਜੀ। ਹਾਂ ਲਾ ਦੀਏ, ਲਾ 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 ਲਾਉਣਾ ਚਾਹੁੰਦੇ।
ਚਿੱਤ ਭਰ ਆਉਂਦਾ ਇੱਕ ਦੋ ਦਿਨ ਦਾ,
ਆਪਾਂ ਜਾ ਆਉਣਾ ਸੀ।
ਚਾਚੀ ਤੋਂ ਪੁੱਛਿਆ ਸੀ, ਉਹਨਾਂ ਨੇ ਕਿਹਾ ਫੋਨ ਕਰ।
ਚਾਚੀ ਨਵੀਂ ਨਵੀਂ ਸੱਸ ਬਣੀ ਆ ਨਾ, ਹਵਾ ਕਰਦੀ। ਆਪਾਂ ਹੁਣੇ ਚੱਲੀਏ।
ਆਏ
ਜਾਉਂਗੇ ਨੂੰ ਕੀ ਆ, ਹੁਣ ਕਿਹੜਾ ਕੁੜੀ ਪੁੱਠੀ ਖੋ ਲੈਂਦੀ।
ਗੰਨਾ ਤੇ ਤੂੰ ਗੁੜ ਸੱਜਣਾ, ਆਪਾਂ ਚੱਕੀ ਦੇ ਦੋ ਪੁੜ ਸੱਜਣਾ, ਤੂੰ ਜਿਹੜੇ ਰਾਹੇ ਪੈ ਜਾਵੇ ਅਸੀਂ ਉਸੇ ਜਾਈਏ ਮੁੜ ਸੱਜਣਾ, ਤੂੰ ਅੰਬਰ ਸਾਡੀ
ਖੁਸ਼ੀ ਨੂੰ ਦੂਣਾ ਕਰਦੇ ਜੋ ਰੌਣਕ ਦੇ ਟੱਪੇ ਉਪਾ ਕੋਈ ਬਾਤ ਦੇ ਲੱਖਣ ਜਈ ਸਾਡੀ ਜ਼ਿੰਮੇਵਾਰੀ ਹੁੰਗਾਰਿਆਂ ਦੀ ਜੇ ਤੂੰ ਪਾਣੀ ਨਦੀਆਂ ਦਾ ਅਸੀਂ ਮਿੱਟੀ ਤੇਰੇ ਕਿਨਾਰਿਆਂ ਦੀ ਜੇ ਤੂੰ ਪਾਣੀ ਨਦੀਆਂ ਦਾ ਅਸੀਂ ਮਿੱਟੀ ਤੇਰੇ ਕਿਨਾਰਿਆਂ ਦੀ
ਮਾਫ ਕਰਤਾ ਕਦੇ ਕਦੇ ਕਰ
ਲਈਦਾ
ਤੇ ਦਾਇਆ ਸੋਹਣਾ ਉਹ ਪੁੱਤ ਲੱਕੜ ਭਾਵੇਂ ਚੰਦਨ ਦੀ ਵਿਕਣੋ ਨਾ ਹੋਵੇ ਜਦੋਂ ਉਹਨੂੰ ਘੁਣ ਲੱਗ ਜਾਏ ਨਾ ਉਹਦੀ ਕੀਮਤ ਦੁਖੀ ਵੀ ਨੀ ਰਹੀ ਆ ਹੁਣ ਜੇ ਤੂੰ ਮਨ ਲਾ ਬਈ ਮਹਿੰਗੀ ਲੱਕੜ ਮਨ ਲਾ
ਹਾਂਜੀ ਹਾਂਜੀ
ਛਤੀਰੀ ਪਾਉਣੀ ਤੂੰ
ਹਾਂਜੀ
ਛਤੀਰੀਆਂ ਤੁਹਾਨੂੰ ਤੂੰ ਵੀ ਨੀ ਪਤਾ ਹੋਣਾ ਤੁਸੀਂ ਛਤੀਰੀ ਹੁੰਦੀ ਜਦੋਂ ਆਪਾਂ ਦੁਕਾਨ ਗੱਲ ਤਾਂ ਸੁਣ ਲਾ ਪੂਰੀ ਜਾਂ ਦੱਸ ਲਾ ਲਟੈਣ ਬਹੁਤ ਹੋਰ ਚੀਜ਼ ਹੁੰਦੀ ਛਤੀਰੀ ਹੋਰ ਹੁੰਦੀ ਛਤੀਰੀਆਂ ਹੁੰਦੀਆਂ ਜਦੋਂ ਆਪਾਂ ਘਰ ਬਣਾਉਂਦੇ ਨਾ ਪੁਰਾਣਾ ਮਿੱਟੀ ਦਾ ਬਣਾਉਂਦੇ ਹੁੰਦੇ ਸੀ ਮਿੱਟੀ ਦੀਆਂ ਐਡੀਆਂ ਕੰਧਾਂ ਬਣਾ ਕੇ ਓਹਦੇ ਉੱਤੇ ਛਤੀਰੀ ਪਾ ਕੇ ਫਿਰ ਬਾਲੇ ਪਾ ਕੇ ਤੇ ਫਿਰ ਕਾਨੇ ਪਾ ਕੇ ਤੇ ਫਿਰ ਓਹਨੂੰ ਚਾਹਾ ਪਾ ਕੇ ਤੇ ਫਿਰ ਲਿਪਦੇ ਸੀ ਤੇ ਉਹ ਜੇ ਹੁਣ ਛਤੀਰੀ ਹੋਵੇ ਬੜੀ ਮਹਿੰਗੀ ਲੱਕੜ ਹੋਵੇ ਓਹਨੂੰ ਘੁਣ ਲੱਗਾ ਹੋਵੇ ਤੇ ਓਹਨੂੰ ਪੁਰਾਣੇ ਬਜੁਰਗ ਪਾਉਂਦੇ ਨੇ ਸੀ ਵੀ ਛਤੀਰੀ ਵੀ ਟੁੱਟੂਗੀ ਟੱਬਰ ਵੀ ਮਰੂ ਸਾਰਾ
ਕੁੱਟਾ ਵੱਜੂਗਾ
ਮਰੂਗਾ ਓਹਦੀ ਕੀਮਤ ਕੱਖ ਵੀ ਨੀ ਸੀ ਕੌਣ ਲਾ ਜਾਂਦੇ ਬੰਦਾ ਗਾਉਣ ਵਾਲਾ ਬੰਦੇ ਚ ਗੁਣਾਂ ਦੀ ਕਮੀ ਨੀ ਗਾਉਂਦਾ ਚੰਗਾ ਨੋ ਡੈਟ ਇਹਦੀ ਆਵਾਜ਼ ਸੋਹਣੀ ਆ ਪਰ ਇਹਨੇ ਗੁਣ ਆਪਣੇ ਨਸ਼ਟ ਕਰ ਬੈਠਾ ਹੰਕਾਰ
ਉਹ ਕਿੱਦਾਂ ਹੋ ਗਿਆ
ਹੰਕਾਰ ਬੜੀ ਕੁੱਤੀ ਚੀਜ਼ ਆ ਪੁੱਤ
ਮੈਨੂੰ ਵੀ ਹੋਇਆ ਮੈਨੂੰ ਵੀ ਹੰਕਾਰ ਹੋਇਆ
ਬੇੜਾ ਹੀ ਆਪਣਾ ਗਰਗ ਉਦੋਂ ਹੋਇਆ ਜਦੋਂ ਫਿਰ ਆਪਾਂ ਹੰਕਾਰੇ ਗਏ
ਮੈਨੂੰ ਬੜਾ ਕਿੱਦਾਂ ਹੋਇਆ ਮੈਨੂੰ ਇੱਦਾਂ ਹੰਕਾਰ ਹੋਇਆ ਜਿਹੜਾ ਕੁੱਤੇ ਨੂੰ ਵੱਧ ਗਿਆ ਹੁੰਦਾ ਮੈਨੂੰ ਵੱਧ ਗਿਆ ਕੁੱਤਾ
ਉਹ ਹੰਕਾਰ ਨੀ ਹੁੰਦਾ ਪੁੱਤ ਉਹ ਬੁਖਾਰ ਹੁੰਦਾ ਹਾਂ ਆਪਾਂ ਚਲੋ ਬਾਲਾ ਹੀ ਚੰਗਾ
ਹੋਇਆ
ਤੈਨੂੰ ਉਦੋਂ ਵੀ
ਵਧਾਈਆਂ ਦਾ
ਮੈਨੂੰ ਚਾਹੇ ਵਧਾਈਆਂ ਨਾ ਮੁਸ਼ਕਿਲ ਤਾਂ ਮੈਨੂੰ ਸੁਣਨਾ
ਪੈਂਦਾ
ਤੂੰ ਦੱਸ ਮੈਂ ਕੀ ਦੱਸਿਆ
ਅੱਜ ਆਪਣੇ ਬੱਕਰੀ ਨੇ ਦੋ ਪਠੋਰੇ ਦਿੱਤੇ ਆ
ਬੱਕਰੀ ਮੇਗਣਾ ਦੇ
ਦੋ ਦਿੱਤੇ ਆ ਦੁੱਧ ਹੋ ਗਿਆ ਖੁੱਲਾ ਅੱਜ ਕੇ ਪੀਵਾਂਗੇ ਬੋਰੀ ਖਵਾਓ ਤੈਨੂੰ
ਅੱਛਾ ਬੱਕਰੀ ਸੂਬੀ
ਬੱਚਿਆ
ਤੇਰੇ ਵਿਆਹ ਜਿੰਨਾ ਚਾਹ ਸਾਨੂੰ
ਬੱਕਰਾ ਇੱਕ ਬੱਕਰੀ ਆ ਦੋ ਮੇਮਰੇ ਦਿੱਤੇ
ਚਲੋ ਬਹੁਤ ਚੰਗੀ ਬੱਕਰਾ
ਇੱਕ ਬੱਕਰਾ ਬੱਕਰੀ
ਉਹ ਪੁੱਤ ਬੱਕਰਾ ਬੱਕਰੀ ਨੀ ਹੋਣੇ ਪਠੋਰੇ ਹੋਣੇ ਪਠੋਰੇ ਪਠੋਰਾ
ਜਿਦਾ ਪਠੋਰੇ
ਜਮਦਾ ਬੱਕਰਾ ਕਰ ਛੱਡਿਆ
ਨਹੀਂ ਇੱਕ ਬੱਕਰਾ ਪਿਆ ਇੱਕ ਬੱਕਰੀ
ਅੱਛਾ ਠੀਕ ਆ ਪੁੱਤ ਚੰਗਾ ਕੀਤਾ ਵਧਾਈਆਂ ਤੈਨੂੰ ਬਹੁਤ ਹੀ ਯਾਰੀਆਂ ਇਹ ਜਿੰਨਾ ਗੱਲ ਨੇ ਸਾਡੇ ਨੇ 420 ਕੀਤੀ ਭੁੱਲਰ ਗੁਰਨਾਮ ਚਲਾ ਬੈਠਾ ਸਾਡੇ ਤੋਂ ਗੁਨਾਹ ਕਰਾ ਬੈਠਾ ਚਲੋ ਕੋਈ ਨੀ ਮਾਫ ਕਰ ਦਿਆ ਕਰ
ਮੈਂ ਮਾਫ਼ੀ ਮੰਗਦਾ
ਉਹ ਸਾਡੀ ਤਾਂ ਮਾਫ਼ੀ ਕੀਤੀ ਮੇਰੀ ਗੱਲ ਸੁਣੋ ਬੰਦੇ ਦੀ ਕੀ ਔਕਾਤ ਆ ਕਿਸੇ ਨੂੰ ਮਾਫ਼ ਕਰ ਦੇਣਾ
ਹਾਂਜੀ ਹਾਂਜੀ ਖੁਦਾ ਕਰੇ
ਤੂੰ ਸੋਚ ਪਹਿਲੀ ਤੇ ਗੱਲ ਬੰਦੇ ਦੀ ਔਕਾਤ ਹੀ ਨੀ ਕਿਸੇ ਨੂੰ ਸਜ਼ਾ ਦੇਣ ਦੀ ਤੇ ਨਾ ਬੰਦੇ ਦੀ ਇੰਨੀ ਔਕਾਤ ਜਾਂ ਮਾਫ ਕਰਨੀ ਗੁਨਾਹ ਬੰਦੇ ਦੇ ਵਿੱਚ ਦਿਲ ਚ ਰੱਬ ਵੱਸਦਾ ਤੇ ਰੱਬ ਨੂੰ ਠੇਸ ਪਹੁੰਚੇ ਤੇ ਰੱਬ ਹੀ ਉਹਨੂੰ ਦੁਆ ਦਿੰਦਾ ਤੇ ਰੱਬ ਹੀ ਬਦ ਦੁਆ ਬਦ ਦੁਆ ਕਦੇ ਮੂੰਹ ਚੋਂ ਨੀ ਨਿਕਲਦੀ
ਆਪੇ ਦਿੰਦਾ
ਉਹ ਦਿਲ ਚੋਂ ਨਿਕਲਦੀ ਤੇ ਦੁਆ ਵੀ ਕਦੇ ਮੂੰਹ ਚੋਂ ਨੀ ਨਿਕਲਦੀ ਉਹ ਵੀ ਦਿਲੋਂ
ਨਿਕਲਦੀ
ਜਦੋਂ ਕਿਸੇ ਤੂੰ ਗਰੀਬ ਦਾ ਭਲਾ ਕਰੇਗਾ ਨਾ ਉਹਦੇ ਦਿਲੋਂ ਦੁਆ ਨਿਕਲਦੀ ਸੀਸਾਂ ਦਿਲੋਂ ਨਿਕਲਦੀਆਂ ਜਦੋਂ ਤੁਸੀਂ ਕੋਈ ਬਜ਼ੁਰਗ ਦਾ ਦਿਲ ਤੋੜੋਗੇ ਉਹਦਾ ਜਿਹੜੀ ਬਦਦੁਆ
ਉਹ ਵੀ ਦਿਲ ਤੋਂ ਨਿਕਲੇ
ਉਹ ਕਦੇ ਉਹ ਮੂੰਹ ਨੀ ਕਰਦਾ ਮੂੰਹ ਤੇ ਇੱਕ ਜ਼ਰੀਆ ਹੁਣ ਸਪੀਕਰ ਆਏਗਾ
ਹਾਂਜੀ ਹਾਂਜੀ
ਸਪੀਕਰ ਇੱਕ ਜ਼ਰੀਆ ਆਵਾਜ਼ ਨੂੰ ਉਹ ਜੋ ਕੰਪਿਊਟਰ ਚੱਲਦਾ ਮੰਨ ਲਓ ਉਸੇ ਨੂੰ ਭੇਜਦਾ ਹੁਣ ਆਹ ਮੈਕ ਆਪਣਾ
ਹਾਂਜੀ
ਇਹ ਜੇ ਅਸੀਂ ਜੋ ਬੋਲਦੇ ਆ ਉਹੋ ਰੇਡੀਓ ਤੇ ਜਾਂਦਾ
ਹਾਂਜੀ
ਜੇ ਅਸੀਂ ਗਾਲ ਕੱਢ ਦਿੰਦੇ ਇਹ ਚ ਮਹਿਕਦਾ ਵੀ ਕੋਈ ਕਸੂਰ
ਨਹੀਂ ਆਪਣਾ ਆਪਣਾ ਜਵਾਨ ਆ
ਇਹਦੇ ਜਵਾਨ ਆ
ਜਵਾਨ
ਜਵਾਨ ਵੀ ਆਪਣੀ ਨੀ ਇਹਨੇ ਵੀ ਜੋ ਦਿਲ ਚੋਂ ਨਿਕਲਿਆ ਉਹ ਬਿਆਨ ਕਰ
ਦੇਣਾ
ਇਹਦਾ ਮੈਂ ਤੁਹਾਨੂੰ ਦੱਸਿਆ ਵੀ ਸਪੀਕਰ ਦੀ ਆਪਣੀ ਕੋਈ ਗਲਤੀ ਨੀ ਹੁਣ ਮੰਨ ਲਓ ਰੀਲ ਤੂੰ ਪਾ ਦਿੰਦੀ ਆ ਕਿਸੇ ਗੰਦੇ ਗੀਤ ਦੀ ਟੁੱਟੀ ਤੂੰ ਸਪੀਕਰ ਜਾਓ ਕੋਈ ਸਿਆਣੀ ਗੱਲ ਰੀਲ ਤੋੜੋ ਜੇ ਤੋੜਨੀ ਰੀਲ
ਭੰਡਾ
ਸਪੀਕਰ ਜੋ ਪਿੱਛੋਂ ਆਈ ਜਾਂਦਾ ਉਹ ਵਜਾਈ ਜਾਂਦੀ ਇੱਦਾਂ ਹੀ ਆ ਆਮ ਸਪੀਕਰ ਤੇ ਬੋਲਣ ਨਾਲ ਜੀਭ ਕੀ ਆ ਜੀਭ ਇੱਕ ਜ਼ਰੀਆ ਇੱਕ ਸਪੀਕਰ ਹੀ ਆ ਜੋ ਉਹਦੇ ਦਿਲ ਚ ਉਹ ਬੋਲ ਜਾਂਦੀ ਕਸੂਰ ਜ਼ਬਾਨ ਦਾ ਨੀ ਜਦੋਂ ਕਹਿੰਦੇ ਬਈ ਐਸੇ ਬਹੁਤੇ ਨਾ ਸਿਆਣੀ ਜ਼ਬਾਨ ਨੂੰ ਮਾੜਾ ਕਹਿ ਦਿੰਦੇ ਬਈ ਤੇਰੀ ਜ਼ਬਾਨ ਹੀ ਮਾੜੀ ਆ ਆ ਤੇਰੀ ਜ਼ਬਾਨ ਹੀ ਸੜ ਗਿਆ ਜ਼ਬਾਨ ਕਿਉਂ ਬਈ ਜ਼ਬਾਨ ਚਾਹੀਦਾ ਕਸੂਰ ਉਹ ਤੇ ਇੱਕ ਅੱਗੇ ਕਿਹਾ ਸਪੀਕਰ ਦਾ ਕਸੂਰ ਰੀਲ ਦਾ ਕਸੂਰ ਜਿਹੜੀ ਤੁਸੀਂ ਭਰੀ ਬੈਠੇ ਆ ਇਹ ਕਰਕੇ ਤੂੰ ਤੇ ਮੈਂ ਨਾ ਕਿਸੇ ਨੂੰ ਮਾਫ਼ੀ ਕਰ ਸਕਦੇ ਆ ਨਾ ਅਸੀਂ ਕਿਸੇ ਨੂੰ ਸ਼ਰਾਫ ਹੀ ਦੇ
ਸਕਦੇ ਗਲਤ ਗੱਲ ਆ ਕਹਿੰਦਾ ਨਾ ਉਹ ਗੁਦਾਮਾ ਨੇ ਕਹਿੰਦਾ ਤੂੰ ਦੇ ਦੇਣਾ ਤਾਂ ਕਿਸੇ ਦਾ ਦੇ ਰੱਬ
ਰੱਬ
ਮੰਦਰ ਤਾਰਾ ਮਸਤ ਤਾਰਾ ਤਾਰਾ ਜੋ ਮਰਜ਼ੀ ਮੈਂ ਕਿਸੇ ਦਾ ਦੇਣਾ ਤਾਂ
ਮੰਦਰ ਬਣਾ ਢਾਈ ਖਿੱਤਰ
ਮੰਦਰ ਦੇ ਮੰਦਰ ਆਪਣਾ ਜੋ
ਕੁੱਖ
ਬਣਾ ਦੇਣਾ ਤਾਂ
ਢਾਉਣਾ ਹੀ ਆ ਤੇ ਕਿਸੇ ਭਲਵਾਨ ਨੂੰ ਢਾਉ
ਮੇਰੇ ਵਰਗੇ ਨੂੰ
ਤੇਰਾ ਗਾ ਤੋਂ ਨਾ ਡਿਠਾ
ਕੱਲ
ਨੂੰ ਅੱਜ ਡੀਜੇ ਰਾਤ ਨੂੰ ਕਹਿਣਾ ਸੁਣੀ
ਮੈਂ ਨੀ ਜਾਣਾ ਮੈਂ ਕੁੱਟ ਪੈ ਦਿੰਦੀ ਡੀਜਾ ਖੇ ਕਹੂਗੇ ਨਾ ਮੈਨੂੰ ਕੁੱਟੂ
ਉੱਥੇ ਤਾਂ ਸ਼ਰਾਬ ਸ਼ੁਰੂ ਵਾਲੇ ਹੋਣੇ
ਚੰਗੀ ਗੱਲ ਨੀ ਮੈਂ ਨਫ਼ੇ ਕਰਦਾ
ਨੇ ਪੀਣੀ ਆ ਤੇ ਉਹਨੇ ਤੈਨੂੰ ਮੈਨੂੰ ਜੇ ਨਾ ਮਾੜਾ ਚੰਗਾ ਉਹਨੇ ਮੈਨੂੰ ਕਹਿ ਤਾ ਪੀ ਕੇ
ਮੈਂ ਨੀ ਜਾਣਾ
ਤਾਂ ਮੈਂ ਉਹਨੂੰ ਸਪੀਕਰਾਂ ਚ ਮਾਰ ਮਾਰ ਕੁੱਟਣਾ ਹੀ ਮੈਂ ਤੈਨੂੰ ਦੱਸਦਾ ਮੈਂ ਤੂੰ ਲੜੀ ਨਾ ਉਹ ਦਾਰੂ ਪੀ ਕੇ ਤੈਨੂੰ ਬੁਰਾ ਭਲਾ ਕਹਿਣਾ ਉਹਨੇ ਕਹਿਣਾ ਤੈਨੂੰ ਕਿਹੜੇ ਸੱਦਿਆ ਉਹਨੇ ਕਹਿਣਾ ਮੈਂ ਕਹੂੰਗਾ ਮੈਂ ਕਹਿਣਾ ਤੇਰੀ ਬਹੁਤੀ ਕਹਿੰਦੀ ਸੀ ਵੀ ਜਾਣਾ ਜ਼ਰੂਰ ਆ ਹੁਣ ਉਹਨੂੰ ਪੁੱਛ ਨਾਲੇ ਉਹਨੂੰ ਕੁੱਟੂ ਮੈਂ ਤੂੰ ਛਿੱਤਰ ਵੀ ਖਾਊ ਜੇ ਸਾਡੇ ਪਿੰਡ ਦੀ ਸਰਪੰਚ ਦਾ ਨਾਂ
ਤੈ ਤੂੰ ਬਹਿ ਗਿਆ
ਦੇਖਿਆ ਦੇਖਿਆ ਤੂੰ ਸੁਣਿਆ ਨਾ ਕਹਿੰਦਾ ਜੇ ਉਹਨੂੰ ਹੱਥ ਲਾਊ ਮੈਂ ਤੇਰੀ ਉਂਗਲ ਜੀ ਵੱਢ ਦੇਣੀ ਉਹਦੇ ਵੱਲੋਂ ਕਰਨਾ ਸਾਡੇ ਪਿੰਡ ਦੇ ਸਰਪੰਚ ਨੂੰ ਜਿਹੜਾ ਕਹੂ ਪਾਉਂਦਾ ਪ੍ਰਾਹੁਣਾ ਕਿਉਂ ਨਾ
ਜੀ ਅਮਨਦੀਪ ਭਾਜੀ ਨੀ ਉਂਗਲ ਕਰਦੇ ਮੇਰੀ ਅੱਖ ਨਿਕਲੀ
ਓਏ ਮੇਰੇ ਯਾਰ ਜੀ ਅੱਖ ਨਾ ਕੜਦੀ ਕਾਣਾ ਤੋਂ ਉਦਾਂ ਬਾਅਦ ਭੈੜਾ ਜਿਹਾ ਲੱਗਦਾ ਚੰਗੇ ਭਲੇ ਅੱਖਾਂ ਨਾਲ ਨੀ ਚਾਹੀਦਾ ਲੱਗਦਾ ਤੁਹਾਨੂੰ ਹੋਰ
ਕਰਨੇ ਆ
ਮੇਲੇ ਚ ਅਸੀਂ ਵੀਹ ਰੁਪਈਆ ਲੈ ਦੇਣੀਆਂ ਉਹ ਫਿਰ ਦੂਸਰੇ ਹੁੰਦੇ ਆਪਰੇਸ਼ਨ ਤੋਂ ਬਾਅਦ ਆਈ
ਆਪਰੇਸ਼ਨ ਵੀ ਹੋਇਆ ਮੇਰਾ
ਆਪਰੇਸ਼ਨ
ਤੋਂ
ਉਹ ਪਤਾ ਕਿੱਦਾਂ ਵੀਹ ਦੀ ਬਣਦੀ ਉਹ ਅੱਖ ਦਾ ਵੀ ਵਿੱਚ ਪਾਉਂਦੇ ਜਿਹੜਾ ਲੈਂਜ ਪਾਉਂਦੇ ਵੀਹ ਚ ਪੈਂਦੀ
ਵੀਹ ਵੀਹ ਦੇ ਲੈਂਜ ਦੋ ਪੈਂਦੇ ਆ ਵੀਹ ਵੀਹ ਦੇ ਚਾਰ ਹੀ ਪੈਂਦੇ ਆ
ਉਹ ਤਾਇਆ ਉਹ ਓਦਾਂ ਕਹਿੰਦਾ ਗੁੱਚੀ ਦੀ ਚਾਹੀਦੀ
ਹਾਂਜੀ
ਗੁੱਚੀ ਦੀ
ਹਾਂ
ਗੁੱਚੀ ਦੀ ਐਨ ਕੀ ਚਾਹੀਦੀ
ਜੁੱਤੀ ਜੁੱਤੀ ਦੀ
ਤੈਨੂੰ ਜੁੱਤੀ ਦੀ ਚਾਹੀਦੀ ਗੱਲ ਠੀਕ ਆ
ਗਾਣਾ ਸੁਣਦਾ ਮੈਂ ਸੁਣਾਵਾਂ ਮੈਂ ਗਾਂ ਸੁਣਾਉਣਾ
ਦਿਲ ਦਿਖਾ
ਤੇਰੀ ਗੱਲ ਤੇ ਮੋਲ ਨੀ ਤੂੰ ਮੱਥੇ ਉੱਤੇ ਚੰਦ ਕੱਢ
ਮੱਥੇ ਉੱਤੇ ਤੂੜੀਆਂ ਪਵਾਈ ਫਿਰਦੀ ਅੱਜ ਕੱਲ ਪੈਂਦੀਆਂ ਮੱਥੇ ਤੂੜੀਆਂ
ਦਾਇਆ ਪਤਾ ਕਦੋਂ ਪੈਂਦੀਆਂ ਉਹ ਬਜ਼ੁਰਗ ਸਮਝ ਗਿਆ ਮਾਤਾ ਗਈ ਬੰਦਾ ਗਿਆ ਜੇ ਮੱਥੇ ਟੂਣੇ ਪੈ ਗਿਆ
ਤੇਰੇ ਤਾਂ ਪੈਣੀਆਂ ਫਿਰ
ਮੈਂ ਹਮਲਾ ਖਤਮ ਵਾਂਢੇ ਜਾਵਾਂਗੇ ਖਾਵਾਂਗੇ ਆਹ
ਚਲੋ
ਖਾਵਾਂਗੇ ਤਾਂ ਵਿਆਜਦਾ
ਚਲੋ ਠੀਕ ਆ ਭਾਈ
ਕਹਿ ਸੁਣਦਾ
ਤੇਰੀ ਤਾਈ ਕਹਿੰਦੀ ਮੈਨੂੰ ਇਹਨੇ ਬੜੀ ਸੋਹਣੀ ਗੱਲ ਕੀਤੀ ਮੈਂ ਤਾਈ ਤੇਰੀ ਦੀ ਇੰਨੀ ਸਿਆਣੀ ਗੱਲ ਪਹਿਲੇ ਦਿਨ ਸੁਣੀ ਮੈਂ ਤੇਰੀ ਰਾਤ ਰੋਟੀ ਲਿਆਉਣ ਲੱਗਾ ਤੂੰ ਜਦੋਂ ਮੱਝਾਂ ਨੂੰ ਪਾਣੀ ਲਿਆਉਂਦਾ ਮੈਨੂੰ ਕਹਿੰਦੀ ਵੀ ਇਹਦੇ ਚ ਦੇਸੀ ਘਿਓ ਥੋੜਾ ਜਿਹਾ ਪਾ ਦੇ ਪਾਲ ਵਾਲੀ ਦਾਲ ਚ ਮੈਂ ਕਿਹਾ ਵੀ ਦੇਸੀ ਘਿਓ ਨੂੰ ਕਿਉਂ ਪਾਉਣ ਕਹਿੰਦੀ ਮਗਰੇ ਮਰੇ ਦੇ ਵਿੱਚ ਮੂੰਹ ਚ ਪਾਉਂਦੇ ਫਿਰਨਾ ਤੁਸੀਂ ਜੀਵੇ ਨੂੰ ਖਵਾਓ
ਆਹੋ ਕੰਮ ਆਵੇ
ਮੈਨੂੰ ਤੇ ਗੱਲ ਬੜੀ ਸਹੀ ਲੱਗੀ
ਮੈਨੂੰ ਮੈਂ ਸਾਹਿਬ ਉਹ ਖਾ ਗਿਆ ਮੈਂ ਸਾਹਿਬ ਮੈਨੂੰ ਮੈਂ
ਫਿਰ ਤੇਰੀ ਤਾਈ ਨੂੰ ਸਵੇਰੇ ਕਿਹਾ ਮੈਂ ਕਿਹਾ ਵੀ ਤੇਰੇ ਇੱਕ ਜਜ਼ਬਾਤੀ ਜਿਹਾ ਬਿਆਨ ਨੇ ਸਾਡਾ ਮੁੰਡਾ
ਖਰਾਬ ਕੀਤਾ
ਸਾਰੀ ਰਾਤ ਹੀ ਨੀ ਮੰਜੇ ਤੇ ਬਹਿਣ ਦਿੱਤਾ
ਸੋਨੇ ਤਾਂ ਮੈਂ ਸਾਰੀ ਰਾਤ ਖਤਮ
ਪੈਰਾਂ ਭਰ ਬਹਿ ਕੇ ਸੁੱਤਾ ਉਸੇ ਹੁਣ ਜਦੋਂ ਰੌਲਾ ਪਾਈਆ ਨੀ ਹੁਣ ਸਵੇਰ ਦਾ ਮੰਜਾ ਧੋਤਾ ਹੁਣ
ਮੰਜੇ ਨੂੰ ਹੱਥ ਨੀ ਲਾਇਆ ਮੰਜੇ ਦਾ ਪਿਆ ਨੀ ਪੱਲੀ ਤੇ ਪੈ ਗਿਆ ਮੈਂ ਪੱਲੀ ਤੇ ਗਿਆ
ਇਹ ਤਾਇਆ ਇਹਨੇ ਗੱਲ ਪੈਰ ਦੇਣੀ ਉਹ ਚੰਗਾ ਸੋਚਣ ਲੱਗ ਪਈ ਤੇਰੀ ਤਾਈ
ਚਾਹੀਦਾ
ਉਹ ਪਤਾ ਕੀ ਕਹਿੰਦੀ ਕੱਲ ਮੈਨੂੰ ਰਾਤ ਬਾਤੀ ਜਾ ਬਾਹਰ ਕਹਿ ਦਿੰਦੀ ਫਿਰ ਮੈਂ ਘਿਓ ਦੇ ਵੀ ਦੋ ਤਿੰਨ ਹੀ ਜੰਮ ਕੇ ਭਾਤ ਜਿਆਦਾ ਹੀ ਮੈਂ ਕਿਹਾ ਫਿਰ ਜੋ ਕਿਲੋਆਂ ਦੇ ਹਿਸਾਬ ਨਾਲ ਫਿਆਉਣਾ ਹੈ ਨਾ ਉਸਦੇ ਤੇ ਮੈਂ ਕਿਹਾ ਵੀ ਖਵਾਓ ਇਹਨੂੰ ਮੈਂ ਤਿੰਨ ਚਾਰ ਚਮਚੇ ਹਾਂ ਮੈਨੂੰ ਕਹਿੰਦੀ ਬਈ ਚੱਲ ਹਊ
ਗਰੀਬ ਆ
ਅਸੀਂ ਕਿਹੜਾ ਪੁੱਤ ਬਹੁਤ ਸ਼ਾਹ ਵੱਜਦੇ ਗਰੀਬ ਗਰੂਬ ਕੋਈ ਨੀ ਸ਼ਾਹ ਵੱਜਦੇ ਤੈਨੂੰ ਪਤਾ ਉਹਨਾਂ ਨਾਲ ਕੀ ਹੋਇਆ ਕੀ ਹੋਈ ਮੈਂ ਕਿਹਾ ਵੀ ਜਿਹੜਾ ਉਹਦਾ ਲੱਕੜ ਦਾਦਾ ਸੀ ਜਿਹੜਾ ਦੇਵਾ ਸੋਹਣ ਸੀ
ਝੋਟਾ ਖੋਲਦੇ
ਬੜਾ ਉਹਨਾਂ ਕੋਲ ਪੈਸਾ ਹੁੰਦਾ ਸੀ ਸ਼ਾਹ ਵੱਜਦੇ ਸੀ ਤੇ ਉਹ ਪੈਸੇ ਦਿੰਦੇ ਹੁੰਦੇ ਸੀ ਲੋਕਾਂ ਨੂੰ ਸ਼ਾਹ ਇਹ ਪੈਸੇ ਦਿੰਦੇ ਮੈਂ ਕਿਹਾ ਹਾਂ ਇਹ ਨਾ ਮੈਂ ਕਿਹਾ ਬਈ ਜਿਹੜੀ ਗੱਡੀ ਹੁੰਦੀ ਸੀ ਨਾ ਬ੍ਰਿਟਿਸ਼ ਰਾਜ ਦੀ
ਹਾਂਜੀ ਹਾਂਜੀ
ਇਹ ਸਭ ਤੋਂ ਪਹਿਲਾਂ ਇਹਨਾਂ ਨੇ ਉਹਦੇ ਤੇ ਪੱਠੇ ਲੱਦੇ ਉਹ ਕਹਿੰਦੀ ਮੈਂ ਕਿਹਾ ਹਾਂ ਤੇ ਮੈਂ ਕਿਹਾ ਵੀ ਇਹਨਾਂ ਦੇ ਘਰ ਕੋਈ ਸਾਧੂ ਮੰਗਣ ਵਾਲਾ ਆਇਆ ਮੰਗਦਾ ਉਹਨੇ ਬੂਹਾ ਖੜਕਾਇਆ ਤੇ ਉਹ ਕਹਿੰਦਾ ਜਜਮਾਨ ਤੁਹਾਡੇ ਭਰੇ ਰਹਿਣ ਖਜ਼ਾਨੇ ਤੁਹਾਨੂੰ ਐ ਫਲਾਨਾ ਉਹਨੇ ਦੁਆਵਾਂ ਦਿੱਤੀਆਂ ਤੇ ਕਹਿੰਦਾ ਮੈਂ ਕਿਹਾ ਵੀ ਇਹਦਾ ਜਿਹੜਾ ਲੱਕੜ ਦਾਦਾ ਸੀ ਪੈਸੇ ਗਿਣ ਰਿਹਾ ਸੀ ਤੇ ਉਹਨੇ 1,12,000 ਗਿਣ ਲਿਆ ਸੀ ਤੇ 1.5 ਲੱਖ ਪੂਰਾ ਕਰਨਾ ਸੀ ਤੇ 12 ਤੋਂ ਵਾਧਾ ਸਾਧੂ ਨੇ ਭਰਾ ਤਾ ਉਹਨੇ ਕਿਹਾ ਨਰੰਜਨ ਇਹਨੂੰ ਭੁੱਲ ਗਿਆ ਤੇ ਮੈਂ ਕਿਹਾ ਵੀ ਇਹਨੇ ਡਾਂਗ ਚੱਕ ਕੇ ਸਾਧੂ ਖੜਕਾਇਆ ਵਾਹ ਵਾਹ ਉਹਨੇ ਕਿਹਾ ਸੀ ਉਹ ਕਹਿੰਦਾ ਸੀ ਉਹ ਕਹਿੰਦਾ ਵੀ ਤੂੰ ਮੇਰੇ ਪੈਸਿਆਂ ਦੀ ਗਿਣਤੀ ਭੁਲਾ ਤੀ ਮੈਂ ਕਿਹਾ ਸਾਧੂ ਕਹਿੰਦਾ ਨਹੀਂ ਕਿਹਾ ਉਹ ਕਹਿੰਦਾ ਵੀ ਰੱਬ ਕਰੇ ਬਈ ਦਿਲੋਂ ਨੇ ਕਿਹਾ ਬੀ ਜਿਹੜਾ ਕਰਕੇ ਤੂੰ ਮੈਨੂੰ ਕੁੱਟਿਆ ਉਹ ਚੀਜ਼ ਤੇਰੇ ਤੋਂ ਰਵੇ ਹੀ ਨਾ ਮੈਂ ਕਿਹਾ ਮਾਇਆ ਜੀ ਉਹਨੂੰ ਕੰਮ ਤੰਗੀ ਹੋਣ ਲੱਗ ਪਈ ਉਸੇ ਟਾਈਮ ਇਹਨਾਂ ਦੀ ਮੱਝ ਮਰੀ ਘੋੜੀ ਮਰੀ ਖੋਤੀ ਇਤਨੀ ਖੋਤੀ ਤੁਸੀਂ ਰੱਖੀ ਨੀ ਮਗਰੋਂ ਰੱਖੀਆਂ ਬੋਤੀ ਮਰੀ ਖੋਤੀ ਨਿਕਲ ਗਿਆ ਮੈਨੂੰ ਬੋਤੀ ਮਰੀ ਇਹਨਾਂ ਦੇ ਇੱਕ
ਮਹਿਹਾਂ
ਮਹਿਹਾਂ ਤੇ ਹੈ ਹੀ ਨਹੀਂ ਤੁਹਾਡੇ 2,00,000 ਰੁਪਏ ਨੁਕਸਾਨ ਉਹ ਮਗਰੋਂ ਦੀਆਂ ਗੱਲਾਂ ਉਹ ਫਿਰ 2,50,000 ਰੁਪਇਆ ਇੱਕੋ ਮਹੀਨੇ ਚ ਤੁਹਾਡਾ ਹੀ ਆਂਦਾ ਲੱਗਾ ਤੇ ਕਹਿੰਦੀ ਹੈ ਮੈਂ ਕਿਹਾ ਉਹ ਮੈਂ ਸ਼ਰਾਬ ਮਿਲਿਆ ਮੈਂ ਕਿਹਾ ਇਹਦੀ ਜਿਹੜੀ ਦਾਦੀ ਸੀ ਨਾ ਲੱਕੜ ਦਾਦੀ ਉਹ ਇੰਦਰ ਕੌਰ ਉਹ ਸਾਧੂ ਦੇ ਪੈਰ ਫੜ ਲੈ ਉਹ ਮਗਰੋਂ ਕਹਿੰਦੀ ਬਾਬਾ ਜੀ ਵੀ ਚਲੋ ਮੇਰਾ ਪਰਾਉਣੇ ਦਾ ਚਲੋ ਏਦਾਂ ਦਾ ਹੀ ਹਾਲ ਆ ਵੀ ਉਹ ਪੈਸਿਆਂ ਦੇ ਵਿਚ ਉਹ ਕਹਿੰਦੀ ਵੀ ਅਸੀਂ ਸ਼ਾਹ ਵੱਜਦੇ ਮਹਾਰਾਜ ਸ਼ਾਹ ਹੀ ਰਹਾਂਗੇ ਉਹ ਕਹਿੰਦਾ ਉਹਨੇ ਸਾਧੂ ਨੇ ਕਿਹਾ ਕਹਿੰਦਾ ਧੀਏ ਵੀ ਤੂੰ ਚੰਗੀ ਲੱਗਦੀ ਆ ਰਹਿਣਾ ਤੂੰ ਸ਼ਾਹ ਹੀ ਆ ਪਰ ਗੱਲਾਂ ਜੀ ਰੁਪਇਆ ਤੇਰੀ
ਤੁਹਾਡੇ
ਬਾਬਾ ਜੀ ਵੀ ਸਾਡੇ ਖਰਾਬ ਕਿੰਨੀਆਂ ਪੀੜੀਆਂ ਦਾ ਕਰੋ
ਤਿੰਨਾ ਪੀੜੀਆਂ ਤੱਕ ਰਹੋ, ਚੌਥੀ ਪੀੜੀ ਤਾਜਪੁਰ ਆ ਗਈ ਤੇ ਬਾਜੂ ਨੇ ਤੇ ਫਿਰ ਗਈ ਆ।
ਮੈਂ ਅੱਗੇ ਗਿਆ ਫਤਿਹਪੁਰ ਆ ਗਈ, ਮੈਂ ਪਹਿਲਾਂ ਗਿਆ ਉਹ ਗੱਲ ਸੀ ਨਾ, ਮੈਂ ਕਿਹਾ ਸੀ ਨਾ ਉਹ ਗੱਲ ਵੀ
ਓਨੂੰ ਪਤਾ ਹੀ ਸੀ। ਨਹੀਂ ਫੇਰ ਉਹ ਗੱਲ ਦੇਖ ਲਾ, ਹਾਂ ਤੂੰ ਸਿਆਣਾ, ਫੇਰ ਗੱਲ ਨੂੰ ਏਦਾਂ ਗੱਲ ਹੋਈ। ਜਿਆਦਾਤਰ ਨਾ ਸਿਆਣੇ ਬੰਦੇ ਸਿਆਣੀ ਗੱਲ ਕਰਦੇ,
ਹਾਂਜੀ ਹਾਂਜੀ ਸਮਝਾ ਦੋ ਸਾਰਾ ਕੰਮ ਹੁੰਦਾ।
ਤੁਹਾਨੂੰ ਕਿਹਨੇ
ਬਚਾਇਆ?
ਕੌਰ ਨੇ, ਬੁੜੀ ਜਿਹੜੀ ਬੜੀ ਸਿਆਣੀ
ਚਰਖਾ ਘੱਟਦੀ ਹੁੰਦੀ ਆ।
ਹਾਂ ਚਲੋ ਹੁਣ ਚਰਖਿਆ ਦੀ ਗੱਲ, ਹੁਣ ਆਪਾਂ ਗਾਣਾ ਸੁਣਨਾ।
ਮੈਂ ਵੀ ਜਾਣਾ
ਲਾਦਾ ਜੀ, ਗਾਣਾ ਆਪਾਂ ਸੁਣਨਾ। ਸ਼ਿਵ ਜਨਾਗਰ ਸਾਹਿਬ ਨੇ ਜਿਹੜਾ ਭੇਜਿਆ ਉਹ ਆਪਾਂ ਸੁਣਿਆ। ਨੈਣਾ ਦੀ ਗੱਲ ਜਸਪਾਲ ਭਾਜੀ ਨੰਡਾ ਸਾਹਿਬ ਨੇ ਸੁਣਨਾ ਚਾਹਿਆ। ਫਿਰ ਅਗਲਾ ਗੀਤ ਆਪਾਂ ਫੇਰ ਸੁਣਾਵਾਂਗੇ ਜੀ, ਪੱਗ ਸ਼ਗਨਾਂ ਦੀ। ਇਹ ਦੁਰਗਿਨ ਗਿੱਲੇ ਦਾ ਗੀਤ, ਇਹਦੀ ਫਰਮਾਇਸ਼ ਆਈ ਹੈ ਵੀ ਆਪਾਂ ਜ਼ਰੂਰ ਸੁਣਾਵਾਂਗੇ, ਪਰ ਉਸ ਤੋਂ ਪਹਿਲਾਂ ਕੰਠ ਕਲੇਰ ਦੀ ਤੇ ਨਾਲ ਦੀ ਨਾਲ ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ ਆਪਾਂ ਇਹ ਗੀਤ ਨੂੰ ਸੁਣਦੇ ਹਾਂ ਜੀ।
ਤੇਰੇ ਹੋ ਗਿਆ ਹੁਣ ਸਜਣਾ, ਤੇਰੇ ਇਸ਼ਕ ਚ ਰੱਬ ਨੂੰ ਪਾ ਲਿਆ ਏ, ਜਿਹਨੂੰ ਆਖਦੇ ਨੇ ਰੋਗ ਉਹੀ ਲਾ ਲਿਆ ਏ, ਤੂੰ ਬਾ ਇਸ਼ਕ ਦਾ ਕਰ ਤੁਣ ਤੁਣ ਸਜਣਾ, ਮੇਰੇ ਨੈਣਾ ਦੀ ਗੱਲ ਸੁਣ ਸਜਣਾ, ਅਸੀਂ ਤੇਰੇ ਹੋ ਗਿਆ ਹੁਣ ਸਜਣਾ, ਮੇਰੇ ਨੈਣਾ ਦੀ ਸੁਣ ਸਜਣਾ, ਅਸੀਂ ਤੇਰੇ ਹੋ ਗਏ ਹੁਣ ਸਜਣਾ। ਤੇਰੇ ਹੋ ਗਿਆ ਹੁਣ ਸਜਣਾ, ਮੇਰੇ ਨੈਣਾ ਦੀ ਗੱਲ ਸੁਣ ਸਜਣਾ, ਅਸੀਂ ਤੇਰੇ ਹੋ ਗਏ ਹੁਣ ਸਜਣਾ, ਮੇਰੇ ਨੈਣਾ ਦੀ ਗੱਲ ਸੁਣ ਸਜਣਾ, ਅਸੀਂ ਤੇਰੇ ਹੋ ਗਏ ਹੁਣ ਸਜਣਾ। ਅਸੀਂ ਤੇਰੇ ਹੋ ਗਏ ਹੁਣ ਸਜਣਾ।
ਗੁਰੂ ਗਾਣਾ ਪੁੱਤ ਚੱਲਣ ਹਰ ਗਿਆ ਕਿਧਰ ਦਫ਼ਾ ਹੋ ਗਿਆ
ਤਾਇਆ ਜੀ ਗਾਣਾ ਲੱਗੇ ਦੁਰਗਾ ਰੰਗੀਲਾ ਦਾ
ਅੱਛਾ ਦੁਰਗਾ ਰੰਗੀਲਾ ਦਾ ਲੱਗੇ ਲਾਓ ਮੇਰਾ
ਪ੍ਰੇਮੀ ਜੋੜੀ ਦੀ ਦਾਸਤਾਨ ਜਿਨ੍ਹਾਂ ਦਾ ਰਿਸ਼ਤਾ ਘਰਦਿਆਂ ਦੀ ਮਰਜ਼ੀ ਮੁਤਾਬਿਕ ਵੱਖੋ ਵੱਖਰੀ ਥਾਂ ਕਰ ਦਿੱਤਾ ਜਾਂਦਾ ਹੈ ਅਚਾਨਕ ਇੱਕ ਦਿਨ ਸ਼ਹਿਰ ਵਿੱਚ ਕੱਪੜੇ ਵਾਲੀ ਦੁਕਾਨ ਤੇ ਦੋਵਾਂ ਦੀ ਮੁਲਾਕਾਤ ਹੁੰਦੀ ਹੈ ਪ੍ਰੇਮੀ ਦੇ ਹੱਥ ਵਿੱਚ ਸ਼ਗਨਾਂ ਦੀ ਪੱਗ ਤੇ ਪ੍ਰੇਮਿਕਾ ਦੇ ਹੱਥ ਵਿੱਚ ਸ਼ਗਨਾਂ ਦੀ ਸੂਹੀ ਚੁੰਨੀ ਨੂੰ ਵੇਖ ਕੇ ਗੀਤਕਾਰ ਇਸ ਦਿਨ ਨੂੰ ਇੰਝ ਬਿਆਨ ਕਰਦਾ ਹੈ
ਪ੍ਰੇਮ ਕਹਾਣੀ ਤੁਹਾਨੂੰ ਲੱਗੀ ਸੁਣਾਉਣ ਵੇ ਸੁਣ ਕੇ ਦੱਸਾਂ ਤੇ ਦੋਵੇਂ ਨੈਣ ਪਰ ਆਉਣਗੇ ਪ੍ਰੇਮ ਕਹਾਣੀ ਤੁਹਾਨੂੰ ਲੱਗੀ ਸੁਣਾਉਣ ਵੇ ਸੁਣ ਕੇ ਦੱਸਾਂ ਤੇ ਦੋਵੇਂ ਨੈਣ ਪਰ ਆਉਣਗੇ ਹੱਸਦਾ ਪ੍ਰੇਮੀ ਜੋੜਾ ਵਿਛੜ ਗਿਆ ਏ ਰੋ ਕੇ ਹੱਸਦਾ ਪ੍ਰੇਮੀ ਜੋੜਾ ਵਿਛੜ ਗਿਆ ਏ ਸਮੇਂ ਦੀ ਬਦਲ ਕੀ ਹੈ ਚਾਲ ਇੱਕੋ ਗੇ ਦੁਕਾਨੋ ਇੱਕੋ ਦਿਨ ਲੈ ਲਈ ਦੋਨਾਂ ਅੱਜ ਛੱਡਣਾ ਦੀ ਚੁੰਨੀ ਸੂਹੀ ਲਾ ਲਿਓ ਇੱਕੋ ਗੇ ਦੁਕਾਨੋ ਇੱਕੋ ਦਿਨ ਲੈ ਲਈ ਦੋਨਾਂ ਅੱਜ ਛੱਡਣਾ ਦੀ ਚੁੰਨੀ ਸੂਹੀ ਲਾ ਲਿਓ ਹੱਸਦਾ ਪ੍ਰੇਮੀ ਜੋੜਾ ਵਿਛੜ ਗਿਆ ਕਰਕੇ ਪਿਆਰ ਸੱਚਾ ਮਾਤਮਾ ਦੀ ਸੂਲੀ ਉੱਤੇ ਚੜ ਕੇ ਪਿਆਰ ਸੱਚਾ ਇਹਨ ਖੜੇ ਹੋ ਗਿਆ ਹਲਾਲ ਓਏ ਇੱਕੋ ਗੀਤ ਤੁਹਾਨੂੰ ਇੱਕੋ ਦਿਨ ਲੈ ਲਈ ਸੋਨਾ ਪੰਜ ਛੰਡਾਂ ਦੀ ਚੁੰਨੀ ਤੂੰ ਵੀ ਲਾ ਲਈ ਓਏ ਇੱਕੋ ਗੀਤ ਤੁਹਾਨੂੰ ਇੱਕੋ ਦਿਨ ਲੈ ਲਈ ਸੋਨਾ ਪੰਜ ਛੰਡਾਂ ਦੀ ਚੁੰਨੀ ਤੂੰ ਵੀ ਲਾ ਲਈ ਓਏ ਹੱਸਦਾ ਪ੍ਰੇਮੀ ਜੋੜਾ ਵਿਛੜ ਗਿਆ ਏ
ਨਾ ਜੀ ਨਾ
ਬਹੁਤ ਹੀ ਸੋਹਣਾ ਤਾਇਆ ਜੀ
ਵਾਹ ਦੁਰਗੇ ਰੰਗੀਲੇ ਦੀ ਦਿਲ ਕੱਢ ਲੈਂਦੀ ਆ ਨਜ਼ਾਰਾ ਲਿਆ ਪੂਰਾ
ਬਾਕੀ ਤਾਇਆ ਜੀ ਜਨਾਗਲ ਸਾਹਿਬ ਕਹਿੰਦੇ ਤਾਇਆ ਜੀ ਸੁਰਖੀ ਬਿੰਦੀ ਵਿਚ ਫਿਲਮ ਵਾਲਾ ਜਿਹੜਾ ਗੀਤ ਗੁਰਨਾਮ ਭੁੱਲਰ ਦਾ ਸੀ ਉਹ ਮੇਰੀ ਵਹੁਟੀ ਦਾ ਸੀ ਕਹਿੰਦੇ ਪਸੰਦ ਦਾ
ਚਲੋ ਚੰਗਾ ਪੁੱਤ ਗੁੱਡੀ ਗਾਡੀ ਨੀ ਜੇ ਫਰਮਾਈ ਕੀਤੀ ਸਭ ਗਿਲੇ ਸ਼ਿਕਵੇ ਦੂਰ
ਕਹਿੰਦੇ ਮੈਂ ਕਿਹਾ ਸੀ ਗੁਰਨਾਮ ਭੁੱਲਰ ਦੇ ਗੀਤ ਅਸੀਂ ਆਪਣੇ ਰੇਡੀਓ ਤੇ ਲਾਉਂਦੇ ਨੀ ਤੇ ਉਹਨੇ ਕਿਹਾ ਸੀ ਵੀ ਛੋਟੇ ਵੀਰ ਮਨਦੀਪ ਨੇ ਲਾ ਦੇਣਾ ਤੁਸੀਂ ਫਰਮਾਇਸ਼ ਕਰ ਦਿਓ
ਆਜ ਉਹਨੇ ਲਾ ਦਿੱਤਾ ਹੁਣ ਪਤਾ ਸੀ ਵੀ ਇਹਨੂੰ ਕੋਈ ਫਰਕ ਨੀ ਤਾਏ ਨੇ ਬਾਹਲਾ ਗੁਹਾ ਕਰਨਾ
ਜੀ ਬਾਕੀ ਧੰਨਵਾਦ ਭੇਜਿਆ ਤਾਏ ਜੀ ਤੁਹਾਡੇ ਲਈ
ਉਹਨੇ ਧੰਨਵਾਦ ਪੁੱਤ ਇਹਦਾ ਹੀ ਫਿਰ ਬਣਦਾ ਹੀ ਇਹਨੇ ਮੈਨੂੰ ਦੱਸੇ ਤੋਂ ਬਗੈਰ ਹੀ ਲਾ ਛੱਡਿਆ ਮੈਨੂੰ ਰਾਤ ਨੂੰ ਮੈਂ ਨੀ ਹਿਲਾਉਂਦਾ
ਬਾਕੀ ਕਹਿੰਦੇ ਕਹਿੰਦੇ ਗੁੱਸੇ ਗਿਲੇ ਛੱਡ ਦਿਓ ਨਵੇਂ ਸਾਲ ਤੋਂ ਸਾਰਿਆਂ ਨਾਲ ਸਾਡੇ ਤੇ ਕਹਿੰਦੇ ਮੁੰਡਿਆਂ ਨੇ ਵੀ ਗੀਤ ਕੱਢਿਆ ਗੁੱਸੇ ਗਿਲੇ ਮਹਿਲ ਪੂਰੀਆਂ ਨੇ
ਹਾਂ
ਛੱਡ ਦਿਓ ਤਾਏ ਜੀ
ਲੈ ਵੀ ਹੋਰ ਕਿਸੇ ਦੀ ਕਹਿਣੀ ਸੀ ਨਹੀਂ ਇਹ ਸਾਡੀ ਧੀਆਂ ਦੀ ਆ ਵੀ ਛੱਡ ਦਿਓ ਗੁੱਸੇ ਗਿਲੇ ਉਹਨਾਂ ਵੀ ਸਿਆਣੇ ਕਹਿੰਦੇ ਹੁੰਦੇ ਆ ਬਾਈ ਗੁੱਸਾ ਗਿਲਾ ਇੱਥੇ ਕੀ ਕਰਨਾ ਢਾਈ ਦਿਨ ਦੀ ਪਰੋਣੀ ਇੱਥੇ ਤੂੰ ਐਵੇਂ ਨਾ ਜਿੰਦੇ ਮਾਨ ਗਣੀ ਤੇ ਗੁੱਸਾ ਗਿਲਾ ਸਾਡਾ ਕਾਹਦਾ ਕਿਸੇ ਨਾਲ ਪੋਤਾ ਅਸੀਂ ਕਿਹਨਾਂ ਗੁੱਸੇ ਤੇ ਕਿਹਨਾਂ ਨਾਰਾਜ਼ ਆ ਸਾਡੀ ਨਾਰਾਜ਼ਗੀ ਦਾ ਉਹਨੂੰ ਕੋਈ ਫਰਕ ਪੈਣਾ ਉਹਦੀ ਨਾਰਾਜ਼ਗੀ ਨਾਲ ਸਾਨੂੰ ਕੋਈ ਫਰਕ ਪੈਣਾ ਇੱਥੇ ਕਿਸੇ ਦੇ ਕਿਸੇ ਕੁਹ ਕਰੀ ਗਿਆ ਫਰਕ ਨੀ ਪੈਂਦਾ ਹੁਣ ਕਿਸੇ ਨਾਲ ਸਾਰੀ ਦੁਨੀਆਂ ਹੀ ਰੁੱਸ ਜੇ ਅਗਲੇ ਨੂੰ ਕੋਈ ਫਰਕ ਆ ਅਗਲੇ ਨਾਲ ਭਾਵੇਂ ਦੁਨੀਆਂ ਰੁੱਸੀ ਪਵੇ ਉਹਨੂੰ ਕੋਈ ਫਰਕ ਪੈਣਾ ਚਾਹੀਦਾ ਹੀ ਨਹੀਂ ਫਰਕ ਨਹੀਂ ਕਦੇ ਵੀ ਪੈਂਦਾ ਇਹਨਾਂ ਕੋ ਦੁੱਖ ਲੱਗਦਾ ਤੇ ਚਲੋ ਦੁੱਖ ਦਾ ਪ੍ਰਗਟਾਵਾ ਕਰਨ ਦਾ ਕੋਈ ਨਾ ਕੋਈ ਜ਼ਰੀਆ ਹੁੰਦਾ ਉਹ ਕਰ ਲਿਆ ਤੇ ਸਾਰੀ ਉਮਰ ਹੀ ਥੋੜੀ ਕਿਸੇ ਨਾਲ ਗੁੱਸੇ ਰਹਿ ਲਈਦਾ ਹੁੰਦਾ ਗੱਲ ਤੇਰੀ ਵੀ ਠੀਕ ਆ ਅੱਜ ਤੋਂ ਲੋ ਨਜ਼ਾਰੇ ਯਲੂ ਗੁਰਨਾਮ ਭੁੱਲਰ ਨਾਨ ਹਟਾਓ ਆ ਤੇ ਨਹੀਂ ਯਕੀਨ ਤੇ ਇੱਕ ਵਾਰ ਫੇਲ ਆ ਕੇ ਚੈੱਕ ਕਰਾ ਦਿੰਦੇ ਆ ਵੀ ਹੈ ਗੁੱਸਾ ਕਿ ਨਹੀਂ ਲਾ ਦਾਂਗੇ ਫੇਲ ਆ ਦਾਂ ਲਾ ਲਿਓ ਕੋਈ ਨੀ ਉਹਨੇ ਆਪਣੀ ਜ਼ਬਾਨ ਦਾ ਖਾਣਾ ਅਸੀਂ ਆਪਣੀ ਦਾ ਹਰ ਕੋਈ ਸਿਰਤ ਸਲਾਹ ਤੇ ਬੇਇੱਜ਼ਤੀ ਤੇ ਦੰਡ ਕਹਿਦਾ ਹੀ ਖਾਂਦਾ ਕਿਹਾ ਅੱਗੇ ਕਿਹਾ ਵੀ ਕਿਹਾ ਹੋ ਜਾਂਦਾ ਜੋ ਸਾਡੇ ਵਿੱਚ ਭਰਿਆ ਪਾਣੀ ਦੀ ਬਾਲਟੀ ਨੇ ਪਾਣੀ ਬਾਹਰ ਕੱਢਣਾ ਦੁੱਧ ਵਾਲੀ ਚੋਂ ਦੁੱਧ ਭਰ ਸਕਦੇ ਤੁਸੀਂ ਤੇ ਜਿਹੜੀ ਚੀਜ਼ ਜਿਹੜੀ ਭਾਂਡੇ ਚ ਪਈ ਹੋਈ ਨਿਕਲਣੀ ਤੇ ਉਹ ਹੀ ਆ ਜੇ ਸਾਡੇ ਚ ਕੋਈ ਉਹਦੇ ਲਈ ਨਫ਼ਰਤ ਹੈ ਨਫ਼ਰਤ ਨਿਕਲਣ ਡਈ ਸਾਡੇ ਲਈ ਪਿਆਰ ਹੈ ਤੇ ਪਿਆਰ ਨਿਕਲ ਲੈਣਾ ਸਲਾਹ ਦਿੱਤੀ ਭਾਂਡਾ ਮੈਲਾ ਹੀ ਕਰ ਬੈਠੇ ਆ ਨਫ਼ਰਤ ਰੱਖ ਕੇ ਹੁਣ ਇਹਨੂੰ ਮਾਂਜਣ ਦੀ ਲੋੜ ਆ ਤੇ ਧੰਨਵਾਦ ਤੁਹਾਡਾ ਤੁਸੀਂ ਮਾਂਜਣ ਚ ਮਦਦ ਕੀਤੀ ਲੈ ਹੁਣ ਸਾਫ਼ ਹੀ ਰੱਖਾਂਗੇ ਹੁਣ ਮਨ ਚ ਗਿਲੇ ਸ਼ਿਕਵੇ ਮੈਲ ਰੱਖਣੀ ਕਈ ਨੀ ਨਫ਼ਰਤ ਤੇ ਉਹ ਨੀ ਰੱਖਣੀ ਚਾਹੀਦੀ ਉਹਦੇ ਨਾਲ ਕਿਸੇ ਨੂੰ ਕੋਈ ਫਰਕ ਪੈਂਦਾ ਨੀ ਸੋਹਣੀ ਗੱਲ ਕੀਤੀ ਆਇੰਦਾ ਇਹਨੂੰ ਰੱਖਾਂਗੇ ਮਨ ਚ। ਵੈਸੇ ਕੋਈ ਗਿਲਾ ਸਾਡੇ ਨਾਲ ਹੈ ਵੀ ਨਹੀਂ, ਛੱਡੋ ਹੁਣ ਯਾਰ। ਓਕੇ ਯਾਰ, ਲਾਓ ਜਿਹਨੇ ਮਰਜ਼ੀ ਗੁਰਨਾਮ ਪੁਰ।
ਠੀਕ ਹੈ ਜੀ ਤਾਇਆ ਜੀ, ਵਧੀਆ ਕੀਤਾ ਤੁਸੀਂ।
ਆਹ ਵਧੀਆ ਤੇ ਹੈ ਹੀ ਉਹਦਾ, ਹੁਣ ਬੁਰਾ ਤੇ ਨਾ ਲੱਗੂਗਾ। ਆਹੋ ਵਧੀਆ, ਮਾੜਾ ਮਾੜਾ ਹਲੇ ਥੋੜਾ ਥੋੜਾ ਨਾ, ਪਹਿਲਾਂ ਪਹਿਲਾਂ ਹੋਰ ਤਰ੍ਹਾਂ ਹੀ ਲੱਗਣੀ ਆ, ਫਿਰ ਆਪੇ ਗਹਿ ਜਾਓ।
ਤੇ ਰਾਜ ਚਾਲੂ ਰਿਵੀ ਕਹਿੰਦੇ ਕਹਿੰਦੇ ਤਾਇਆ ਜੀ ਫਿਰ ਲਾ ਦੋ ਗੀਤ ਗੁਰਨਾਮ ਭੁੱਲਰ ਦਾ।
ਲਾ ਲਓ ਪੁੱਤ, ਲਾ ਲਓ ਲਾ ਲਓ ਜੀ, ਸਦ ਕੇ ਜਿੰਨੇ ਮਰਜ਼ੀ ਲਾ ਲਓ, ਜਿੰਨੇ ਮਰਜ਼ੀ ਲਾ ਲਓ, ਲਾ ਲਓ ਇੱਕ ਵਾਰ ਚੈੱਕ ਤੁਸੀਂ ਕਰਨਾ ਨਾ ਤਾਇਆ, ਲਾ ਲਓ।
ਕਿਹੜਾ ਸੋਨਾ
ਲਾ ਲਓ, ਮੈਂ ਕਿਹੜਾ ਉਹਨੂੰ ਸੁਣਦਾ ਰਹੀ ਨਾ, ਮੈਨੂੰ ਹੁਣ ਕੀ ਪਤਾ ਕਿਹੜਾ ਸੋਨਾ ਤੇ ਕਿਹੜਾ ਨਹੀਂ। ਆਪਣੀ ਗੁੱਡੀ ਨੂੰ ਪੁੱਛ ਲਾ ਰਾਜਪੂਤ ਨੂੰ। ਲਓ ਜੀ ਰਾਜਿਆਲ ਜੀ, ਤੁਸੀਂ ਦੱਸੋ ਕਿਹੜਾ ਸੋਨਾ ਗੁਰਨਾਮ ਭੁੱਲਰ ਦਾ। ਸੁਣ ਲਓ ਹੁਣ ਤੁਸੀਂ, ਵਾਹ ਭਾਈ ਜਿਆਦੇ ਬਿਨਾ ਸੁਣਿਓ ਸਾਬ ਨਾਲ ਹੀ, ਇਹਨਾਂ ਬਿਨਾ ਉਹਨੂੰ ਹੁਣ ਮਸ਼ਹੂਰ ਕਰ ਦੋ, ਪਹਿਲਾਂ ਉਹਨੂੰ ਵੀ ਨੀ ਸੁਣਿਆ। ਹੁਣ
ਦੱਸੋ ਇੱਕ ਪਾਗਲ ਵਾਲਾ ਗੀਤ ਆ,
ਉਹ ਤਾਂ ਪਾਗਲ ਵਾਲਾ ਜਿਆਦਾ ਜਸ਼ਨਾ, ਪਰ ਰਹਿ ਨੀ ਦੇ ਤੂੰ
ਜਿਆਦਾ ਜਸ਼ਨਾ ਕਹਿੰਦਾ।
ਹਾਂ ਚੱਜ ਦਾ ਕੋਈ ਲਾ ਲਓ ਜਿਹੜਾ ਤੁਹਾਨੂੰ ਚੰਗਾ ਲੱਗਦਾ, ਹੁਣ ਮੈਂ ਕਿਹੜਾ ਉਹਨੂੰ ਸੁਣਦਾ ਰਿਹਾ, ਜਿਹੜੇ ਤੇ ਸੁਣੇ ਗੀਤ ਆ ਉਹਨੂੰ ਲਾ ਲਓ।
ਲਓ ਝੱਲੇ ਵਾਲਾ ਗੀਤ ਲਾਉਣੇ ਤਾਇਆ ਜੀ,
ਲਾਲਾ ਜਿਹੜਾ ਝੱਲੇ ਵਾਲਾ ਲਾਉਣਾ।
ਨਾਲ ਤਾਇਆ ਜੀ ਇਹ ਵੀ ਦੱਸ ਦਈਏ ਕਿ ਪ੍ਰੋਗਰਾਮ ਦੇ ਵਿੱਚ ਛੋਟੀ ਜਿਹੀ ਬ੍ਰੇਕ ਆ, ਬ੍ਰੇਕ ਤੋਂ ਬਾਅਦ ਆਪਾਂ ਫਿਰ ਡਾਕਟਰ ਵਿਕਾਸ ਗੁਪਤਾ ਜੀ ਦੇ ਨਾਲ ਅੱਜ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਵਿੱਚ। ਖਾਸ ਤੌਰ ਤੇ ਅੱਜ ਡਾਕਟਰ ਵਿਕਾਸ ਗੁਪਤਾ ਜੀ ਪ੍ਰੋਗਰਾਮ ਦੇ ਵਿੱਚ ਸਾਡੇ ਹੋਣਗੇ, ਤੁਸੀਂ ਵੀ ਪਿਆਰੇ ਦੋਸਤੋ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਤੁਸੀਂ ਵੀ ਕੋਈ ਸਲਾਹ ਜਾਂ ਗੱਲਬਾਤ ਜੇ ਪੁੱਛਣਾ ਚਾਹੁੰਦੇ ਹੋ ਡਾਕਟਰ ਵਿਕਾਸ ਗੁਪਤਾ ਜੀ ਤੋਂ, ਤਾਂ ਹੋਮਿਓਪੈਥੀ ਮਾਹਰ ਨੇ, ਉਹਨਾਂ ਦੇ ਨਾਲ ਤੁਸੀਂ ਕੋਈ ਸਵਾਲ ਕਰ ਸਕਦੇ ਹੋ। ਰਿਕੁਐਸਟ ਐਟ ਦੀ ਰੇਟ ਹਰਮਨ ਰੇਡੀਓ ਡੋਟ ਕਾਮ ਤੇ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਜਿਹੜਾ ਉਹ ਭੇਜਿਆ ਜਾ ਸਕਦਾ। ਇਹ ਇੱਕ ਤਰੀਕਾ, ਦੋ ਤਰੀਕੇ ਦੇ ਨਾਲ ਤੁਸੀਂ ਸਾਨੂੰ ਪ੍ਰੋਗਰਾਮ ਦੇ ਵਿੱਚ ਭੇਜ ਸਕਦੇ ਹੋ ਸੁਨੇਹਾ। ਲਓ ਫਿਰ ਪਿਆਰੇ ਦੋਸਤੋ, ਪ੍ਰੋਗਰਾਮ ਦੇ ਵਿੱਚ ਗੁਰਨਾਮ ਭੁੱਲਰ ਦੇ ਜਿਹੜਾ ਅਗਲਾ ਜਿਹੜਾ ਗੀਤ ਆਪਾਂ ਸੁਣਦੇ ਹਾਂ, ਫਿਰ ਇੱਕ ਛੋਟੀ ਜਿਹੀ ਬ੍ਰੇਕ ਆ, ਬ੍ਰੇਕ ਤੋਂ ਬਾਅਦ ਆਪਾਂ ਡਾਕਟਰ ਵਿਕਾਸ ਗੁਪਤਾ ਜੀ ਦੇ ਨਾਲ ਅੱਜ ਨੱਕ ਦੀ ਐਲਰਜੀ ਨੂੰ ਲੈ ਕੇ ਸਵਾਲ ਜਵਾਬ ਜਿਹੜੇ ਉਹ ਕਰਾਂਗੇ ਕਿ ਨੱਕ ਦੀ ਐਲਰਜੀ ਦਾ ਕਾਰਨ ਕੀ ਹੈ ਤੇ ਉਹਦਾ ਇਲਾਜ ਬੈਸਟ ਕੀ ਹੈ ਹੋਮਿਓਪੈਥੀ ਦੇ ਵਿੱਚ, ਤੇ ਕੀ ਜਿਹੜੇ ਲੱਛਣ ਦੇਖਣ ਨੂੰ ਮਿਲਦੇ ਨੇ ਨੱਕ ਦੀ ਐਲਰਜੀ ਦੇ ਨਾਲ। ਲਓ ਗੀਤ ਤੋਂ ਬਾਅਦ ਫਿਰ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ।
ਗਰਾਰੇ ਵਾਲੀਏ ਅੱਡੀਆਂ ਤੋਂ ਚਰੀ ਗਰਾਰੇ ਵਾਲੀਏ, ਗੱਲ ਸੁਣੀ ਅੱਲੜੇ ਸ਼ਰਾਰੇ ਵਾਲੀਏ, ਅੱਡੀਆਂ ਤੋਂ ਚਰੀ ਗਰਾਰੇ ਵਾਲੀਏ, ਕਿਹੜਾ ਹੋਮ ਤੌਣ ਕਿਹੜੇ ਆਈ ਪਿੰਡ ਤੋਂ, ਚੰਨ ਤੇਰੇ ਜੇ ਹਜ਼ਾਰ ਤੋਂ ਚੰਨ ਵਰਗੀ ਜਦੋਂ ਲੱਕ ਟੱਕਦੀ ਉੱਚੀ ਨਾਲ ਚਾਹੀਦੀ ਦੀਆਂ ਖੇਡਾਂ ਦੇ ਨਾਲ।
ਪਹਿਲਾ ਕਿਉਂ ਨੀ ਬੁਲਾਇਆ ਤੂੰ ਕੁੜੀ ਨੂੰ?
ਕਾਹਦੇ ਲਈ?
ਕਿੰਨੀ ਸੋਹਣੀ ਕੁੜੀ ਆ, ਐਵੇਂ ਤੰਗ ਕੀਤਾ ਹੋਇਆ ਤੂੰ ਉਹਨੂੰ?
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ, ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia, ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ, ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ।
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਮੁੜ ਹਾਜ਼ਰ ਹੁੰਦਾ ਹੈ ਇੱਕ ਛੋਟੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪ੍ਰਵਾਸ। ਚੰਗੇ ਸੁਝਾਅ ਦੇਣ ਲਈ ਮੇਲ ਕਰੋ feedback@harmanradio.com ਤੇ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਨ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾ ਐਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼, ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ। ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-56।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਵਧੇਰੇ ਜਾਣਕਾਰੀ ਲਈ ਜੁੜੋ facebook.com/harmanradioaustralia।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਚੇਤਾ ਤੇਰਾ ਆਊਗਾ ਓ ਸਾਹ ਦਿਲ ਮੱਟ ਮੇਰੀ ਰਹਿੰਦੀ ਐ ਹਰ ਸਾਹ ਨਾਲ ਚੇਤਾ ਤੇਰਾ ਆਊਗਾ ਓ ਲੋਕੀ ਕਹਿੰਦੇ ਮਰ ਕੇਰੀ ਨਾਲ ਕੁਛ ਜਾਂਦਾ ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ ਓ ਲੋਕੀ ਕਹਿੰਦੇ ਮਰ ਕੇਰੀ ਨਾਲ ਕੁਛ ਜਾਂਦਾ ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ ਲੱਗਦਾ ਪਿਆਰ ਮੇਰਾ ਜਾਊਗਾ ਲੱਗਦਾ ਪਿਆਰ ਮੇਰਾ ਜਾਊਗਾ ਓ ਲੱਗਦਾ ਪਿਆਰ ਮੇਰਾ ਜਾਊਗਾ ਬੈਠ ਕੇ ਸੁਪਨੇ ਸਜਾ ਲੈ ਮੈਂ ਫੋਟੋ ਆਈ ਰਹਿੰਦੀਆਂ ਪ੍ਰੇਮ ਵੀ ਬਣਾ ਲੈ ਮੈਂ ਲੋਬੀ ਵਿੱਚ ਬੈਠ ਕੇ ਸੁਪਨੇ ਸਜਾ ਲੈ ਮੈਂ ਫੋਟੋ ਆਈ ਰਹਿੰਦੀਆਂ ਪ੍ਰੇਮ ਵੀ ਬਣਾ ਲੈ ਮੈਂ ਜੂੜੇ ਵਾਲੀ ਮਾਰ ਰੱਖੀ ਮੁੰਡੇ ਉੱਤੇ ਮੇਰੇ ਹੱਥ ਤੇਰੇ ਲੱਗ ਤੇ ਟਿਕਾਊਗਾ ਓ ਲੋਕੀ ਕਹਿੰਦੇ ਮਰ ਕੇਰੀ ਨਾਲ ਕੁਛ ਜਾਂਦਾ ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ ਲੱਗਦਾ ਪਿਆਰ ਮੇਰਾ ਜਾਊਗਾ ਓ ਲੱਗਦਾ ਪਿਆਰ ਮੇਰਾ ਓ ਸੁਣ ਮਾਲਪੁਰ ਵਾਲੀਏ ਸਿੰਘਾ ਤੇਰਾ ਪੈਣਾ ਕਾਰਡ ਤੇ ਡੱਬਿਆ ਨਾ ਭਰ ਲੈਣੀ ਪੈਣਾ ਮਾਲਪੁਰ ਵਾਲੀਏ ਸਿੰਘਾ ਤੇਰਾ ਪੈਣਾ ਕਾਰਡ ਤੇ ਡੱਬਿਆ ਨਾ ਭਰ ਲੈਣੀ ਪੈਣਾ ਤੇਰੇ ਮੇਰੇ ਵਿਆਹ ਦਾ ਸੱਤਾ ਦੇਣਾ ਚਾਰੇ ਪਾਸੇ ਪਹਿਲਾ ਕਾਰਡ ਤੇਰੇ ਘਰੇ ਮੈਂ ਬਣਾਊਗਾ ਓ ਲੋਕੀ ਕਹਿੰਦੇ ਮਰ ਕੇ ਨੀ ਨਾਲ ਕੁਛ ਜਾਂਦਾ ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ ਓ ਲੋਕੀ ਕਹਿੰਦੇ ਮਰ ਕੇ ਨੀ ਨਾਲ ਕੁਛ ਜਾਂਦਾ ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ
ਬਹੁਤ ਮਰ ਕੇ ਕੱਖ ਨੀ ਜਾਂਦਾ ਮਰ ਕੇ ਬੰਦੇ ਤੇ ਜਾਂ ਗਨਾਹ ਜਾਂਦੇ ਆ ਤੇ ਜਾਂ ਫਿਰ ਕੰਮ ਕੀਤੇ ਜਾਂਦੇ ਆ ਸੇਵਾ ਜਾਣੀ ਨਾ ਆਈਏ ਗਈ ਤੇ ਹੋਰ ਕੱਖ ਨਹੀਂ ਜਾਣਾ ਹੋ ਜਿੰਨਾ ਮਰਜ਼ੀ ਕਿਹੜਾ ਰੌਲਾ ਤਾਂ ਪਾਈ ਜਾਓ ਪਿਆਰ ਮੁਹੱਬਤ ਸਭ ਇਸੇ ਦੁਨੀਆ ਦੀ ਪਿਆਰ ਨੀ ਜਾਂਦਾ ਪਿਆਰ ਪੁੱਤ ਜੇ ਸੱਜਾ ਹੋਵੇ ਤੇ ਫਿਰ ਤੇ ਜਾਂਦਾ ਨਾਲ ਹੀ ਪਿਆਰ ਹੀ ਤੇ ਪ੍ਰਭੂ ਦਾ ਨਾਮ ਆ ਜੇ ਸੱਜੇ ਦਿਲ ਨੂੰ ਹੋਵੇ ਜੇ ਪਿਆਰ ਚ ਕੁਝ ਮਤਲਬ ਚਦਰ ਚਲਾਕੀਆਂ ਹੁਣ ਪਿਆਰ ਪਿਆਰ ਰਹਿੰਦਾ ਨੀ ਮੁੜ ਉਹ ਫਿਰ ਹੋਰ ਹੀ ਸ਼ੈ ਬਣੀ ਜਾਂਦੀ ਪਿਆਰ ਤੇ ਬੜੀ ਨੇਕ ਤੇ ਪਾਕ ਤੇ ਪਵਿੱਤਰ ਸੀ ਇਹਨੂੰ ਹੁਣ ਪਿਆਰ ਨੂੰ ਤਾਂ ਰੋਗ ਬਣਾ ਕੇ ਪੇਸ਼ ਕਰਤਾ ਵੀ ਖਰੇ ਰੋਗ ਹੈ ਤੇ ਰੋਗਾਂ ਨੂੰ ਕੱਟਣ ਵਾਲਾ ਉਹ ਬੋੜੀ ਲੱਤ ਸੌ ਗਏ ਖਰੇ ਸਾਡੇ ਰੋਗ ਕਦੋਂ ਘੱਟ ਹੋਣੇ ਉਹ ਬੋੜੀ ਉਹ ਜਸਬਾ ਵਾਲਾ
ਤਾਇਆ ਜੀ ਉਹ ਕਹਿੰਦਾ ਵੀ ਤੁਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਨੀ ਮੈਂ ਚਾਹਨਾ ਹੁਣ ਕਹਿੰਦਾ ਤੇਰਾ ਕਰਕੇ ਤੁਸੀਂ ਕਰਨੀ ਆ ਤੂੰ ਭੱਜਿਆ ਸੋ ਤੇਰਾ ਕਰੀ ਆਹੋ ਬਿਮਾਰ ਤੇ ਸਭ ਤੋਂ ਵੱਧ ਸਾਡਾ ਜਸਬਾਲ ਹੀ ਰਹਿੰਦਾ ਇਹਨੂੰ ਇਹ ਉਹ ਆਪ ਤੁਰ ਪਿਆ ਤੇ ਚਲੋ ਪੁੱਛ ਹੀ ਲਈਦਾ ਹੁਣ ਤਾਇਆ ਸਵਾਲ ਹੀ ਏਦਾਂ ਦੇ ਪੁੱਛਣੇ ਸੀ ਕੱਲ ਮੈਂ ਲੈ ਗਿਆ ਉਹਨੂੰ ਡਾਕਟਰ ਦੇ ਨਾਲ ਮੈਂ ਕਿਹਾ ਡਾਕਟਰ ਸਾਹਿਬ ਠੀਕ ਨੀ ਹੁੰਦਾ ਤਾਂ ਸਿਰ ਜਿਹਾ ਦੁਖਦਾ ਰਹਿੰਦਾ ਸੀ ਸਿਰ ਤੇ ਸਾਡਾ ਵੀ ਹੁਣ ਲਾ ਦਿੰਦਾ ਡਾਕਟਰ ਕਹਿੰਦਾ ਕੀ ਹੋਇਆ ਕਹਿੰਦਾ ਜੀ ਮੈਨੂੰ ਤਾਏ ਹੋਰੀ ਐਕਸਪਾਇਰੀ ਡੇਟ ਵਾਲੇ ਬਿਸਕੁਟ ਖਵਾਈ ਜਾਂਦੇ ਆ ਤੇ ਉਹਦਾ ਕਰਕੇ ਮੇਰਾ ਸਿਰ ਦੁਖਦਾ ਹਾਂ ਏਦਾਂ ਕਹਿੰਦਾ ਜਾ ਕੇ ਇਹਦੀ ਕਿਤੇ ਟੁੱਟ ਗਿਆ ਲੱਤ ਇਹਨੂੰ ਜੇ ਉਹ ਜਿਦਾਂ ਗੱਲ ਠੀਕ ਹੀ ਖੋਤੇ ਨੂੰ ਘਿਓ ਚਾਰੋ ਤੋਂ ਕਹਿੰਦਾ ਮੇਰੇ ਕੰਨ ਭਰ ਦਿਆ ਫੜੇ ਮੂੰਹ ਦੇ ਮਾਰੇ ਨੂੰ ਮੈਂ ਬਹਿਕੁੜ ਲਿਆ ਲਿਆ ਦਿੰਦੇ ਕੀ ਕਹਿੰਦਾ ਕਹਿੰਦਾ ਡੇਟ ਲੰਘੀ ਵਾਲੇ ਖਵਾਈ ਜਾਂਦੇ ਉਹ ਬਹਿਕੁੜਿਆਂ ਦੀ ਕੋਈ ਡੇਟ ਲੰਘ ਜਾਂਦੀ ਆ ਲੰਘ ਤੇ ਜਾਂਦੀ ਆ ਉਹਨੂੰ ਕੀ ਫਰਕ ਪੈਂਦਾ ਇਹਨੂੰ ਮੈਂ ਇਹ ਤੇਰੀ ਹੜਦੀ ਇਹਨੂੰ ਖਵਾ ਦੋ ਬਹਿਕੁੜ ਰੱਬ ਦਾ ਬੰਦਾ ਇਹ ਹੁਣ ਰੱਬ ਦਾ ਬੰਦਾ ਹੁਣ ਵੇਖੀ ਕਿਦਾਂ ਮੈਂ ਪੁੱਠਾ ਟਾਂਗਦਾ ਉਥਾਂ ਦਾ ਬੇਇੱਜ਼ਤੀ ਕਰਾਉਂਦਾ ਫਿਰਦਾ ਇਹਨੂੰ ਮੈਂ ਦੇਣੇ ਇਹਨੂੰ ਸੁੱਕੀਆਂ ਰੋਟੀਆਂ ਹੀ ਖਵਾਉਣੀਆਂ ਹੁਣ ਨਾਲ ਆਪ ਵੀ ਦੁੱਧ ਖਾਣੇ ਸੁੱਕੀਆਂ ਹੀ ਆ ਇਹਨੂੰ ਹੁਣ ਮੈਂ ਸਿਖਾਉਣਾ ਬੈਕਵਰਡ ਅੱਛਾ ਕਹਿੰਦਾ ਮੇਰਾ ਸਿਰ ਉਹਨਾਂ ਨੂੰ ਦੱਸਦਾ ਤੇ ਡਾਕਟਰ ਕਹਿੰਦਾ ਕਹਿੰਦਾ ਏਦਾਂ ਨੀ ਕੁਛ ਹੁੰਦਾ ਐਕਸਪਾਇਰੀ ਡੇਟ ਦੇ ਨਾਲ ਬਿਸਕੁਟਾਂ ਦਾ ਜਿਹੜੀ ਹੈ ਨਾ ਕੁਆਲਿਟੀ ਜੀ ਉਹ ਘੱਟ ਜਾਂਦੀ ਡਾਕਟਰ ਫਿਰ ਸਿਆਣਾ ਹੋਣਾ ਜਾਂ ਫਿਰ ਬਿਲਕੁਲ ਹੀ ਨੀ ਆਣ ਹੋਣਾ ਡਾਕਟਰਾਂ ਨੂੰ ਪੁੱਛਣਾ ਸੀ ਵੀ ਬੈਕਵਰਡਾਂ ਦੀਆਂ ਐਕਸਪਾਇਰੀਆਂ ਡੇਟਾਂ ਹੁੰਦੀਆਂ ਹਜ਼ਾਰੀ ਗੱਲ ਆ ਹੁੰਦੀਆਂ ਤਾਂ ਆ ਹੁੰਦੀਆਂ ਤਾਂ ਹੈ ਹੀ ਆ ਉਹਦਾ ਹੁੰਦਾ ਆਟੇ ਦੀ ਕੋਈ ਸਪੈਰੀ ਡੇਟ ਹੁੰਦੀ ਆਟਾ ਵੀ ਖਰਾਬ ਹੋ ਜਾਂਦਾ ਖਰਾਬ ਖਰੂਬ ਨੀ ਹੁੰਦਾ ਖਾਣ ਤੋਂ ਬਾਅਦ ਆਪਣਾ ਹੋ ਜਾਏ ਖਰਾਬ ਆ ਜਿਹੜਾ ਨਾ ਸਮਝੇ ਆਟੇ ਦੀ ਐਵੇਂ ਤਾਂ ਖਰਾਬ ਹੀ ਕਰ ਛੱਡਿਆ ਸਮਝ ਲਓ ਖਾ ਕੇ ਵੀ ਜਿੱਦਾਂ ਇਹਨੇ ਕੀਤਾ ਜੇ ਭਾਂਡੇ ਜੀ ਖਾਂਦਾ ਉਸੇ ਜੀ ਛੇਕਾ ਤਾਂ ਛੇਕਾ ਦਾ ਮੋਗਾ ਹੀ ਕਰ ਛੱਡਿਆ ਤੂੰ ਮੈਨੂੰ ਪਹਿਲਾਂ ਹੀ ਦੱਸਿਆ ਉਹ ਦੱਸਣਾ ਕੀ ਸੀ ਤਾਇਆ ਮੈਨੂੰ ਸੌਣ ਯਾਦ ਹੋਣਾ ਹੈ ਇੱਦਾਂ ਕਹਿੰਦਾ ਇਹਦਾ ਸਿਰ ਪਹਿਲਾਂ ਦੁਹਣੋ ਮੈਂ ਹਟਾਉਣਾ ਹੋਰ ਤੇ ਗੱਲਾਂ ਨੀ ਚਲੋ ਬਾਅਦ ਚ ਹੋਊਗੀ ਜਿੱਦਾਂ ਵੀ ਹੋਊ ਇਹਦਾ ਪਹਿਲਾਂ ਮੈਂ ਕਰਦਾ ਸਿਸਟਮ ਸੈੱਟ ਆ ਚਲੋ ਭਲਾ ਕਰੀਏ ਆਪਣਾ ਕੰਮ ਹੀ ਭਲਾ ਮਗਰੋਂ ਇਹ ਤਾਂ ਮੈਨੂੰ ਉਦਾਂ ਵੀ ਯਕੀਨ ਬਹੁਤਾ ਹੈ ਨੀ ਕਿਉਂਕਿ ਪੁਰਖੇ ਇਹਦੇ ਦਾਦੇ ਪੜਦਾਦੇ ਲੱਕੜ ਦਾਦੇ ਉਹਨਾਂ ਨਾਲ ਟਿੱਡਾ ਮਾਰਿਆ ਨਾ ਮੈਨੂੰ ਪਤਾ ਕੋਈ ਬਹੁਤ ਹੀ ਜ਼ਿਆਦਾ ਸਿਆਣੇ ਹੈ ਨਹੀਂ ਸੀ ਸਿਆਣੇ ਸ਼ਰਾਬ ਦੇ ਮਾਰੇ ਵਿਚਾਰੇ ਸ਼ਰਾਬ ਵੀ ਅੰਕਾਰੀਆਂ ਨੂੰ ਪੈਂਦਾ ਸ਼ਰਾਬ ਕਿਹੜਾ ਉਦਾਂ ਆਮ ਚੰਗੇ ਬੜਿਆਂ ਨੂੰ ਪੈਂਦਾ ਚਲੋ ਆਪਾਂ ਕਿਉਂ ਕਿਸੇ ਨੂੰ ਮਾੜਾ ਕਹਿਣਾ ਨਾਲੇ ਉਦੋਂ ਦਾ ਮਾੜਾ ਕਿਸੇ ਨਾਲ ਆਪਾਂ ਕਹਿਣਾ ਨੀ ਚੱਲ ਇੰਨਾ ਕਿਤੇ ਬਣਦਾ ਹੀ ਹੁੰਦਾ ਬਹੁਤਾ ਨਾ ਸਾਫ਼ ਦਾ ਹੀ ਕਹਿ ਲੈਣੀ ਜੀ ਜੀ ਲਓ ਬਤਾਇਆ ਜੀ ਅੱਗੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਬ੍ਰੇਕ ਤੋਂ ਬਾਅਦ ਫਿਰ ਕੋਸ਼ਿਸ਼ ਕਰਦੇ ਡਾਕਟਰ ਵਿਕਾਸ ਗੁਪਤਾ ਜੀ ਦੇ ਨਾਲ ਆਪਾਂ ਰੂਬਰੂ ਹੋ ਸਕੀਏ ਨੱਕ ਦੀ ਐਲਰਜੀ ਨੂੰ ਲੈ ਕੇ ਤੇ ਬਹੁਤ ਸਾਰੀਆਂ ਐਲਰਜੀਜ਼ ਹੁੰਦੀਆਂ ਨੇ ਜਿਹੜਾ ਨੱਕ ਚੋਂ ਪਾਣੀ ਵਗਣਾ ਛਿੱਕਾਂ ਆਉਣੀਆਂ ਇਸੇ ਰੋਗ ਦੇ ਅਸੀਂ ਆਪ ਮਰੀਜ਼ ਹਾਂ ਤੁਸੀਂ ਵੀ ਪੁੱਛ ਲਿਓ ਫਿਰ
ਤੂੰ ਪੁੱਛ ਲਈ ਮੇਰੇ ਤੋਂ ਹੋਰ ਪੁੱਛਿਆ ਜਾਣਾ ਤੂੰ ਆਪੇ ਪੁੱਛ ਲੈ ਤੇ ਲਾ ਕੇ ਮਸੂਰੀ ਕਰਾ ਗੱਲ ਜੀ
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ ਬਲਵੰਤ ਗਾਰਗੀ ਦਾ ਹੁਸੀਨ ਚਿਹਰੇ ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ आवाज दी परवाज द्वारा तुहाडे तक पहुंचावांगा सिर्फ हरमन रेडियो ते हर सोमवार शाम 7 बजे किताबां दे कुछ पन्ने लैके तुहाडे रूबरू हो रहा हां मैं सरबजीत सिंह।
ਉਹਦੇ ਵਿੱਚ ਕਈ ਤਰ੍ਹਾਂ ਦੇ ਲੱਛਣ ਪੈਦਾ ਹੁੰਦੇ ਨੇ ਜਿਵੇਂ ਛਿੱਕਾਂ ਆਣੀਆਂ ਬਾਰ ਬਾਰ ਛਿੱਕਾਂ ਆਣੀਆਂ ਨੇਜ਼ਲ ਫਲੋ ਹੁੰਦੇ ਰਹਿਣਾ ਚਾਹੇ ਉਹ ਪਤਲਾ ਪਾਣੀ ਹੈ ਚਾਹੇ ਉਹ ਗਾੜਾ ਰੇਸ਼ਾ ਹੈ ਨੋਜ਼ ਬਲੋਕ ਬਲੋਕ ਰਹਿਣਾ ਭਾਰੀ ਰਹਿਣਾ ਸਾਰਾ ਚਿਹਰਾ ਭਾਰੀ ਰਹਿਣਾ ਠੀਕ ਹੈ ਨਾ ਜੀ ਸਿਰ ਦਰਦ ਹੋਣਾ ਅੱਖਾਂ ਚੋਂ ਪਾਣੀ ਆਉਣਾ ਅੱਖਾਂ ਦੇ ਵਿੱਚ ਐਲਰਜੀ ਹੋਣਾ ਅੱਖਾਂ ਚ ਖਾਰਿਸ਼ ਹੋਣਾ ਦੰਦਾਂ ਦੇ ਵਿੱਚ ਦਰਦ ਆ ਜਾਣਾ ਇਹ ਬਹੁਤ ਸਾਰੀਆਂ ਚੀਜ਼ਾਂ ਇਹ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਸਿਵਰਿਟੀ ਦੇ ਉੱਪਰ ਡਿਪੈਂਡ ਕਰਦਾ ਵੀ ਕਿੰਨੀ ਕੁ ਸਵੀਅਰ ਪ੍ਰੋਬਲਮ ਹੋਈ ਜਾਂਦੀ ਹੈ ਐਲਰਜੀ ਜਿਹੜੀ ਹੈ ਉਹ ਕਿੰਨੀ ਕੁ ਸਵੀਅਰ ਹੈ ਤੇ ਉਹਦੇ ਨਾਲ ਨਾਲ ਕੀ ਕੀ ਚੀਜ਼ਾਂ ਇਨਵੋਲਵ ਹੋਈ ਜਾ ਰਹੀਆਂ ਬਾਡੀ ਦੀਆਂ ਫੇਸ ਦੀਆਂ ਖਾਸ ਤੌਰ ਤੇ ENT ਦੇ ਰਿਲੇਟਡ ਕੀ ਕੀ ਚੀਜ਼ਾਂ ਇਨਵੋਲਵ ਹੋ ਰਹੀਆਂ ਨੇ ਤਾਂ ਉਹਦੇ ਤੇ ਡਿਪੈਂਡ ਕਰਦਾ ਵੀ ਕਿਹੜੇ ਕਿਹੜੇ ਹੋਰ ਤਰ੍ਹਾਂ ਦੇ ਸਿਮਟਮਸ ਪੈਦਾ ਹੋਈ ਜਾਂਦੇ
ਜੀ। ਅੱਛਾ ਜਿਹੜੀ ਨੱਕ ਦੀ ਐਲਰਜੀ ਆ ਉਹ ਬੇਸਿਕਲੀ ਦੂਸਰੀ ਐਲਰਜੀ ਵਾਂਗ ਇਹ ਵੀ ਕਿਸੇ ਤੋਂ ਵੀ ਹੋ ਸਕਦੀ ਹੈ ਜ਼ਿਆਦਾਤਰ ਤੁਸੀਂ ਦੇਖਦੇ ਹੋ ਮਰੀਜ਼ ਆਉਂਦੇ ਨੇ ਨੱਕ ਦੀ ਐਲਰਜੀ ਨੂੰ ਲੈ ਕੇ ਜ਼ੁਕਾਮ ਨਹੀਂ ਹਟਦਾ ਉਹਨਾਂ ਦਾ ਛਿੱਕਾਂ ਬਹੁਤ ਆਉਂਦੀਆਂ ਨੇ ਮੇਜਰ ਸਮੱਸਿਆ ਕਿਸ ਤੋਂ ਹੁੰਦੀ ਹੈ ਮੌਸਮ ਤੋਂ ਹੁੰਦੀ ਹੈ ਜਾਂ ਕਿਸੇ ਚੀਜ਼ ਤੋਂ ਹੁੰਦੀ ਜ਼ਿਆਦਾਤਰ
ਹਾਂ ਇਹਦੇ ਵਿੱਚ ਏਦਾਂ ਹੁੰਦਾ ਜੀ ਕਿ ਜਿਨ੍ਹਾਂ ਨੂੰ ਤਾਂ ਤਕਰੀਬਨ ਸਾਰਾ ਸਾਲ ਰਹਿੰਦਾ ਤੁਸੀਂ ਦੇਖਿਆ ਹੋਊਗਾ ਬਹੁਤ ਲੋਕ ਨੇ ਜਿਨ੍ਹਾਂ ਨੂੰ ਗਰਮੀ ਸਰਦੀ ਕੋਈ ਵੀ ਮੌਸਮ ਹੋਵੇ ਉਹਨਾਂ ਨੂੰ ਹਰ ਟਾਈਮ ਰਹਿੰਦਾ ਹੀ ਹੈ ਜ਼ੁਕਾਮ ਉਹਦੇ ਵਿੱਚ ਮੌਸਮ ਦਾ ਹਵਾ ਦਾ ਰੋਲ ਘੱਟ ਹੁੰਦਾ ਉਹਦੇ ਵਿੱਚ ਜਿਹੜੀਆਂ ਸਾਡੀਆਂ ਆਲੇ ਦੁਆਲੇ ਦੀ ਚੀਜ਼ਾਂ ਨੇ ਜਿਵੇਂ ਅਸੀਂ ਘਰ ਚ ਰਹਿੰਦੇ ਹਾਂ ਤਾਂ ਘਰੇ ਸਾਡੇ ਕਾਕਰੋਚ ਵੀ ਫਿਰਦੇ ਨੇ ਸਾਡੇ ਘਰੇ ਹਾਊਸ ਡਸਟ ਵੀ ਹੈ ਸਾਡੇ ਘਰੇ ਬੈਡ ਸ਼ੀਟਸ ਦੇ ਜਿਹੜੇ ਹੈਗੇ ਆ ਬਗਸ ਉਹ ਵੀ ਹੁੰਦੇ ਨੇ ਉਹ ਛੋਟੇ ਛੋਟੇ ਕੀਟਾਣੂ ਹੈ ਜਿਹੜੇ ਅੱਖਾਂ ਨਾਲ ਅਸੀਂ ਨਹੀਂ ਦੇਖ ਸਕਦੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਕਿ ਬੰਦਾ ਐਲਰਜੀਕ ਹੋਊਗਾ ਇਸੇ ਕਰਕੇ ਉਹ ਹਰ ਟਾਈਮ ਐਲਰਜੀ ਕਰਾਉਂਦਾ ਬੰਦਾ ਲੇਕਿਨ ਜਿਹੜੇ ਬੰਦੇ ਸੀਜ਼ਨਲ ਹੁੰਦੇ ਨੇ ਓਕੇਜਨਲੀ ਹੁੰਦੇ ਨੇ ਗਰਮੀ ਤੋਂ ਸਰਦੀ ਆ ਰਹੀ ਹੈ ਸਰਦੀ ਤੋਂ ਗਰਮੀ ਆ ਰਹੀ ਹੈ ਇਕਦਮ ਠੰਡੀ ਹਵਾ ਚ ਆ ਗਏ ਗਰਮੀ ਤੋਂ ਏਸੀ ਤੋਂ ਬਾਹਰ ਚਲੇ ਗਏ ਏਸੀ ਦੇ ਅੰਦਰ ਆ ਗਏ ਇੱਕ ਲਖਤ ਉਹਦੇ ਨਾਲ ਜਿਹੜੀ ਹੈ ਚੀਜ਼ ਉਹ ਐਲਰਜੀਕ ਹੁੰਦਾ ਬੰਦਾ ਮੌਸਮ ਦੀ ਚੇਂਜ ਦੇ ਨਾਲ ਸਡਨ ਜਿਹੜੀ ਚੇਂਜ ਹੁੰਦੀ ਹੈ ਮੌਸਮ ਦੀ ਉਹਦੇ ਨਾਲ ਉਹਦੇ ਤੋਂ ਐਲਰਜੀਕ ਹੈ ਮਤਲਬ ਇਹਨਾਂ ਚੀਜ਼ਾਂ ਤੋਂ ਸਾਨੂੰ ਆਈਡੀਆ ਇਸ ਚੀਜ਼ ਦੇ ਲੱਗ ਜਾਂਦੇ ਨੇ ਵੀ ਕਿਹੜੇ ਕਿਹੜੀ ਚੀਜ਼ ਤੋਂ ਬੰਦਾ ਐਲਰਜੀਕ ਹੋ ਸਕਦਾ ਬਹੁਤ ਲੋਕ ਨੇ ਜਿਹੜੇ ਖਾਣ ਪੀਣ ਵਾਲੀ ਚੀਜ਼ਾਂ ਤੋਂ ਐਲਰਜੀਕ ਹੁੰਦੇ ਨੇ ਠੀਕ ਹੈ ਉਹ ਮੌਸਮ
ਜ਼ਿਆਦਾਤਰ ਮਤਲਬ ਹਰ ਚੀਜ਼ ਨੂੰ ਪ੍ਰੋਪਰ ਪਹਿਲਾਂ ਐਲਰਜੀ ਟੈਸਟ ਹੋਏਗਾ ਇਸ ਦੇ ਵਿੱਚ ਵੀ ਐਲਰਜੀ ਟੈਸਟ
ਜਿਹੜੇ ਦੇਖੋ ਟੈਸਟ ਜੇ ਇਨਵੈਸਟੀਗੇਸ਼ਨ ਦੀ ਗੱਲ ਕਰੀਏ ਫਿਰ ਤਾਂ ਉਹਦੇ ਤੇ ਜਾਣਾ ਹੀ ਪੈਣਾ ਸਾਨੂੰ ਇਨਵੈਸਟੀਗੇਸ਼ਨ ਇਹਦੇ ਵਾਸਤੇ ਬਲੱਡ ਲੈਬ ਟੈਸਟ ਜਿਹੜੇ ਹੈਗੇ ਆ ਸਾਨੂੰ ਕਰਵਾਉਣੇ ਪੈਂਦੇ ਹੀ ਨੇ ਠੀਕ ਹੈ ਨਾ ਜੀ ਉਹਦੇ ਵਿੱਚ ਸਭ ਤੋਂ ਪਹਿਲਾਂ IgE ਲੈਵਲ ਦਾ ਚੈੱਕ ਕਰਾਇਆ ਜਾਂਦਾ ਇਮਿਊਨੋਗਲੋਬੁਲਿਨ ਹੁੰਦਾ ਇਹ ਟੈਸਟ ਤੇ ਇਹਦਾ ਜੇ ਇਹ ਵਧੀ ਹੋਈ ਆਉਂਦੀ ਹੈ ਤਾਂ ਉਹ ਸਾਨੂੰ ਪਤਾ ਲੱਗ ਜਾਂਦਾ ਵੀ ਪੇਸ਼ੈਂਟ ਜਿਹੜਾ ਉਹ ਐਲਰਜੀਕ ਹੈ
ਅੱਛਾ ਉਹ ਟੈਸਟ ਦੀ ਜਦੋਂ ਗੱਲ ਹੁੰਦੀ ਆ ਤੇ ਭਾਰਤ ਦੇ ਵਿੱਚ ਉਹ ਜਿਹੜਾ ਟੈਸਟ ਆ ਅਲਰਜੀ ਦਾ ਸਾਰੇ ਕਿਉਂਕਿ ਉਹ ਜਿਹਨ ਚ ਪਹਿਲਾ ਸਵਾਲ ਇਹ ਹੀ ਆਉਂਦਾ ਕਿ ਸ਼ਾਇਦ ਸਾਨੂੰ ਅਲਰਜੀ ਆ ਕਿ ਬਹੁਤਿਆਂ ਨੂੰ ਤੇ ਪਤਾ ਹੀ ਹੁੰਦਾ ਕਿ ਸਾਨੂੰ ਅਲਰਜੀ ਤੋਂ ਇਹ ਸਮੱਸਿਆ ਆਉਂਦੀ ਹੈ ਤੇ ਉਹਨਾਂ ਨੂੰ ਹੁੰਦਾ ਕਿ ਹਾਂ ਜੀ ਡਾਕਟਰ ਕਹਿੰਦੇ ਨੇ ਪਹਿਲਾਂ ਟੈਸਟ ਕਰਾਓ ਕਿ ਤੁਹਾਨੂੰ ਕਿਸ ਚੀਜ਼ ਤੋਂ ਅਲਰਜੀ ਆ ਕਿ ਮੌਸਮੀ ਆ ਜਾਂ ਕਿਸੇ ਹੈ ਉਹ ਟੈਸਟ ਦੀ ਕਿੰਨੀ ਕੁ ਕੋਸਟ ਹੁੰਦੀ ਆ ਕਈਆਂ ਨੂੰ ਲੱਗਦਾ ਕਿ ਬਹੁਤ ਜ਼ਿਆਦਾ ਖਰਚਾ ਹੁੰਦਾ ਸ਼ਾਇਦ ਕਿੰਨੇ ਕੁ ਅਪਰੋਕਸੀਮੇਟਲੀ
ਬਿਲਕੁਲ ਜੇ ਤਾਂ ਦੇਖੋ ਜਨਰਲ ਆਪਾਂ ਟੈਸਟ ਕਰਾਉਣਾ ਜੇ ਅਸੀਂ ਐਲਰਜੀਕ ਹੈਗੇ ਆ ਜਾਂ ਨਹੀਂ ਉਹ ਤਾਂ IgE ਲੈਵਲ ਹੁੰਦਾ ਉਹ ਤਾਂ 250 ਰੁਪਏ ਦਾ ਖਰਚਾ ਹੁੰਦਾ ਇਹਦੇ ਵਿੱਚ ਸਾਡੇ ਇੱਧਰ ਜਿਹੜੀ ਲੈਬਸ ਲੈਂਦੀਆਂ ਨੇ ਉਹਦੇ ਵਿੱਚ ਉਹ ਟੈਸਟ ਹੋ ਜਾਂਦਾ ਜਿਹੜਾ ਇਮਿਊਨੋਗਲੋਬੁਲਿਨ ਦਾ ਟੈਸਟ ਹੁੰਦਾ ਉਹਦੀ ਮੇਜਰਮੈਂਟ ਕਰਨੀ ਹੁੰਦੀ ਹੈ ਜਿਹੜਾ ਅਸੀਂ ਕੰਪਲੀਟ ਪੈਨਲ ਅਸੀਂ ਕਰਾਉਣਾ ਹੁੰਦਾ ਜਿਹਦੇ ਵਿੱਚ ਕਿ ਸਾਰੀ ਚੀਜ਼ਾਂ ਦਾ ਆ ਜਾਂਦਾ ਵੀ ਕਿਹੜੇ ਕਿਹੜੇ ਫੂਡ ਐਲਰਜਨਸ ਹੈ ਸਾਡੇ ਇਨਹੇਲੈਂਟ ਐਲਰਜਨਸ ਕਿਹੜੇ ਨੇ ਡਰੱਗਸ ਤੋਂ ਕਿਹੜੇ ਐਲਰਜਨਸ ਅਸੀਂ ਵਿਨੋਮਸ ਕਿਹੜੇ ਨੇ ਓਕੂਪੇਸ਼ਨਲ ਐਲਰਜਨਸ ਕਿਹੜੇ ਨੇ ਇਹ ਬਹੁਤ ਤਰ੍ਹਾਂ ਦੇ ਐਲਰਜਨਸ ਹੁੰਦੇ ਨੇ ਤਾਂ ਉਹ ਜੇ ਕੰਪਲੀਟ ਟੈਸਟ ਕਰਾਉਣਾ ਤਾਂ ਉਹ ਵਾਕਈ ਬੜਾ ਕੋਸਟਲੀ ਟੈਸਟ ਹੈ ਉਹ 5,000 ਤੋਂ ਲੈ ਕੇ 6-7,000 ਤੱਕ ਦੀ ਰੇਂਜ ਚ ਚਲਾ ਜਾਂਦਾ ਉਹ ਟੈਸਟ ਲੇਕਿਨ ਉਹਦੇ ਵਿੱਚ ਉਸ ਟੈਸਟ ਦਾ ਬੈਨੀਫਿਟ ਇਹ ਹੈ ਵੀ ਉਹ ਹਰ ਚੀਜ਼ ਦੇ ਬਾਰੇ ਤੁਹਾਨੂੰ ਆਗਾਹ ਕਰ ਦਿੰਦਾ ਦੱਸ ਸਕਦਾ ਤੁਸੀਂ ਕਿਹੜੀ ਕਿਹੜੀ ਚੀਜ਼ ਤੋਂ ਐਲਰਜੀਕ ਹੋ ਤਾਂ ਘੱਟੋ ਘੱਟ ਉਹਦਾ ਬੈਨੀਫਿਟ ਇਹ ਜ਼ਰੂਰ ਮਿਲ ਜਾਂਦਾ ਮਰੀਜ਼ ਨੂੰ ਕਿ ਉਸ ਚੀਜ਼ ਤੋਂ ਉਹ ਬਚਾਅ ਕਰਨ ਯੋਗਾ ਹੋ ਜਾਂਦਾ ਹੈ।
ਅੱਛਾ ਜੇ ਮੰਨ ਲਓ ਮਰੀਜ਼ ਨੂੰ ਥੋੜਾ ਜਿਹਾ ਆਈਡੀਆ ਹੈ ਕਿ ਸਾਨੂੰ ਆਹ ਚੀਜ਼ ਖਾਣ ਤੋਂ ਹੁੰਦਾ, ਫਿਰ ਵੀ ਉਹਦੇ ਵਿੱਚ ਸਾਰੇ ਟੈਸਟ ਜ਼ਰੂਰੀ ਨੇ ਕਿ ਫਿਰ ਉਸੇ ਚੀਜ਼ ਦਾ?
ਇਹ ਸਿਰਫ ਟੈਸਟ ਦਾ ਸਿਰਫ ਤਾਂ ਕਰਵਾਇਆ ਜਾਂਦਾ ਜੇ ਪੇਸ਼ੈਂਟ ਨੂੰ ਹੀ ਨਹੀਂ ਪਤਾ ਵੀ ਕਿਸ ਚੀਜ਼ ਤੋਂ ਐਲਰਜੀਕ ਹੈ ਉਹ, ਔਰ ਉਹ ਦਵਾਈ ਟ੍ਰੀਟਮੈਂਟ ਲੈਂਦੇ ਲੈਂਦੇ ਵੀ ਉਹ ਠੀਕ ਨਹੀਂ ਹੋ ਰਿਹਾ, ਰਿਸਪੋਂਡ ਨਹੀਂ ਕਰ ਰਿਹਾ ਟ੍ਰੀਟਮੈਂਟ ਨੂੰ, ਫਿਰ ਵੈਸੇ ਤਾਂ ਫਿਰ ਟੈਸਟਾਂ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਪਹਿਲੀ ਸਟੇਜ ਤੇ ਪੇਸ਼ੈਂਟ ਆ ਗਿਆ, ਮੈਂ ਤਾਂ ਆਪਣੀ ਗੱਲ ਕਰਦਾ ਵੀ ਜਿਵੇਂ ਮੈਂ ਪ੍ਰੈਕਟਿਸ ਕਰਦਾ, ਮੇਰੇ ਕੋਲ ਪਹਿਲੀ ਸਟੇਜ ਤੇ ਪੇਸ਼ੈਂਟ ਆ ਗਿਆ ਤਾਂ ਮੈਂ ਕਦੇ ਵੀ ਕੰਪਲੀਟ ਪੈਨਲ ਟੈਸਟ ਉਹਦਾ ਨਹੀਂ ਕਰਵਾਉਂਦਾ, ਵੱਧ ਤੋਂ ਵੱਧ ਇਮਿਊਨੋਗਲੋਬੁਲਿਨ ਜਿਹੜਾ ਤੁਹਾਨੂੰ ਦੱਸਿਆ ਟੈਸਟ ਹੁੰਦਾ ਉਹ ਕਰਵਾ ਲੈਂਦੇ ਹਾਂ ਤਾਂ ਕਿ ਇਹ ਪਤਾ ਲੱਗ ਜਾਵੇ ਐਲਰਜਨ ਐਲਰਜੀ ਜਿਹੜੀ ਹੈ ਬਾਡੀ ਚ, ਇਹ ਤਾਂ ਪਤਾ ਹੀ ਹੈ ਮੈਨੂੰ ਵੀ ਐਲਰਜੀ ਕੇ ਪਰ ਉਸ ਐਲਰਜੀ ਦੀ ਰੀਡਿੰਗ ਹੁੰਦੀ ਹੈ 200-250 ਤੋਂ ਲੈ ਕੇ ਉਹ 2000 ਤੱਕ ਵੀ ਲੋਕਾਂ ਚ, 2500-4000 ਤੱਕ ਵੀ ਉਹ ਚਲੀ ਜਾਂਦੀ ਹੈ ਰੇਸ਼ੋ।
ਅੱਛਾ, ਪਹਿਲਾਂ ਇਹ ਦੇਖਿਆ ਜਾਂਦਾ ਕਿੰਨੀ ਰੇਸ਼ੋ ਦੀ ਐਲਰਜੀ ਹੈ ਵੀ ਕਿੰਨਾ ਜ਼ਿਆਦਾ, ਹਨਾ?
ਯੈਸ, ਉਸ ਟੈਸਟ ਤੋਂ ਮੈਨੂੰ ਬਸ ਇੰਨਾ ਆਈਡੀਆ ਲੱਗ ਜਾਂਦਾ ਵੀ ਪੇਸ਼ੈਂਟ ਸਿਵੀਅਰਲੀ ਐਲਰਜੀਕ ਹੈ ਜਾਂ ਮਾਈਲਡ ਐਲਰਜੀਕ ਹੈ ਕਿਵੇਂ ਹੈ, ਜਾਂ ਫਿਰ ਉਹਦੇ ਨਾਲ ਕੀ ਬੈਨੀਫਿਟ ਹੁੰਦਾ ਕਿ ਮੈਂ ਇਹ ਮੈਨੂੰ ਇਹ ਆਈਡੀਆ ਹੋ ਜਾਂਦਾ ਵੀ ਇਹ ਪੇਸ਼ੈਂਟ ਕਿੰਨੀ ਜਲਦੀ ਠੀਕ ਹੋ ਸਕਦਾ ਹੈ। ਬੈਨੀਫਿਟ ਇੰਨਾ ਕੀ ਹੈ, ਅਦਰਵਾਈਜ਼ ਜਿਹੜਾ ਕੰਪਲੀਟ ਪੈਨਲ ਟੈਸਟ ਹੈ ਜਿਹੜਾ 5-7 ਹਜ਼ਾਰ ਵਾਲਾ ਟੈਸਟ ਹੈ, ਉਹ ਮੈਂ ਮੇਰੇ ਖਿਆਲ ਆਪਣੇ ਇੰਨੇ ਸਪੈਨ ਹੋ ਗਿਆ ਮੈਨੂੰ ਕੰਮ ਕਰਦਿਆਂ ਨੂੰ ਤਾਂ ਮੈਂ ਬਹੁਤ ਹੀ ਰੇਅਰ ਉਹ ਟੈਸਟ ਕਰਵਾਉਂਦਾ।
ਅੱਛਾ, ਜਦੋਂ ਮੰਨ ਲਓ ਕਿ ਤੁਹਾਨੂੰ ਇਹ ਪਤਾ ਕਿ ਠੀਕ ਹੈ ਵੀ ਇੰਨੀ ਕੁ ਇਹਨੂੰ ਐਲਰਜੀ ਹੈਗੀ, ਇੰਨੀ ਕੁ ਪਰਸੈਂਟ ਜ਼ਿਆਦਾ ਜਾਂ ਥੋੜਾ, ਉਸ ਤੋਂ ਬਾਅਦ ਜਦੋਂ ਤੁਸੀਂ ਗੱਲ ਕੀਤੀ ਹੈ ਕਿ ਇੱਕ ਬੰਦੇ ਨੂੰ ਇੱਕ ਤੋਂ ਜ਼ਿਆਦਾ ਚੀਜ਼ਾਂ ਤੋਂ ਐਲਰਜੀ ਹੋ ਸਕਦੀ ਹੈ, ਫਿਰ ਦਵਾਈ ਦਾ ਵਿੱਚ ਫਰਕ ਨਹੀਂ ਪੈਂਦਾ ਕਿ ਉਹ ਤੁਹਾਨੂੰ ਸ਼ਾਇਦ ਇੱਕ ਚੀਜ਼ ਤੋਂ ਪਤਾ ਲੱਗ ਗਿਆ ਕਿ ਇਹਨੂੰ ਮੌਸਮ ਤੋਂ ਐਲਰਜੀ ਆ, ਇਹਨੂੰ ਦੁੱਧ ਤੋਂ ਵੀ ਐਲਰਜੀ, ਇਹਦਾ ਤੁਹਾਨੂੰ ਸ਼ਾਇਦ ਨਾ ਪਤਾ ਲੱਗੇ, ਫਿਰ ਤੁਸੀਂ ਉਹ ਦਵਾਈ ਅਸਰ ਉਸੇ ਕਰਦੀ ਹੈ ਕਿ ਜਾਂ ਫਿਰ ਉਹਦੇ ਲਈ ਫਿਰ ਦੁਬਾਰਾ ਆਪਾਂ ਨੂੰ ਉਹ ਵੀ ਪਤਾ ਕਰਨਾ ਪਊਗਾ ਕਿ ਦੁੱਧ ਤੋਂ ਐਲਰਜੀ?
ਇਹ ਇਸ ਸਵਾਲ ਦਾ ਜਵਾਬ ਪਤਾ ਹੋਣਾ ਬਹੁਤ ਜ਼ਰੂਰੀ ਹੈ ਸਾਰਿਆਂ ਨੂੰ। ਇਹ ਐਲਰਜੀ ਜਿਹੜੀ ਹੈ ਇਹ ਕੋਈ ਡਿਜ਼ੀਜ਼ ਨਹੀਂ ਹੈ ਪਰਟੀਕੁਲਰ, ਵੀ ਜੇ ਆਪਾਂ ਕਹੀਏ ਵੀ ਇਸ ਪਰਟੀਕੁਲਰ ਐਲਰਜੀ ਵਾਸਤੇ ਪਰਟੀਕੁਲਰ ਮੈਡੀਸਨ ਹੈ। ਐਲਰਜੀ ਕਹੋ ਤੁਸੀਂ, ਦੈਟ ਮੀਨਸ ਕੀ ਹੈ ਕਿ ਤੁਹਾਡਾ ਇਮਿਊਨ ਸਿਸਟਮ ਤਾਂ ਬਾਡੀ ਦਾ ਇੱਕੋ ਹੀ ਹੈ ਨਾ ਜੀ, ਇਮਿਊਨ ਸਿਸਟਮ ਤੁਹਾਡਾ ਯਾਨੀ ਕਿ ਸਹੀ ਰਿਸਪੋਂਡ ਨਹੀਂ ਕਰ ਰਿਹਾ
ਜੀ,
ਠੀਕ ਹੈ, ਉਹ ਐਲਰਜੀਕ ਹੈ ਪਰਟੀਕੁਲਰ ਚੀਜ਼ਾਂ ਵਾਸਤੇ, ਚਾਹੇ ਉਹ ਦੁੱਧ ਵਾਸਤੇ ਐਲਰਜੀਕ ਹੈ, ਖਾਣ ਵਾਲੀ ਚੀਜ਼ ਵਾਸਤੇ, ਚਾਹੇ ਉਹ ਹਵਾ ਵਾਸਤੇ ਐਲਰਜੀਕ ਹੋ ਗਿਆ, ਚਾਹੇ ਉਹ ਹਾਊਸ ਡਸਟ ਵਾਸਤੇ ਐਲਰਜੀਕ ਹੋ ਗਿਆ, ਉਹ ਐਬਨੋਰਮਲੀ ਰਿਐਕਟ ਕਰ ਰਿਹਾ, ਯਾਨੀ ਕੁਛ ਬਾਡੀ ਦੇ ਵਿੱਚ ਇਮਿਊਨ ਸਿਸਟਮ ਦੇ ਵਿੱਚ ਕੁਛ ਨਾ ਕੁਛ ਖਰਾਬੀ ਹੈ ਜਿਸ ਵਜ੍ਹਾ ਨਾਲ ਤੁਸੀਂ ਐਲਰਜੀਕ ਹੋ ਰਹੇ ਹੋ ਨਾਰਮਲ ਚੀਜ਼ਾਂ ਤੋਂ ਵੀ, ਠੀਕ ਹੈ ਜੀ। ਤਾਂ ਸਾਨੂੰ ਜਿਹੜੀਆਂ ਐਂਟੀ ਐਲਰਜੀਕ, ਜੇ ਐਲੋਪੈਥੀ ਸਿਸਟਮ ਦਾ ਲਗਾਈਏ ਤਾਂ ਉਹ ਐਂਟੀ ਐਲਰਜੀਕ ਮੈਡੀਸਨ ਦੇਣਗੇ, ਐਂਟੀ ਹਿਸਟਾਮਿਨਸ ਦੇਣਗੇ, ਤੇ ਜਾਂ ਫਿਰ ਤੁਹਾਨੂੰ ਕੋਈ ਸਟੀਰੋਇਡਸ ਵੀ ਦੇਣਗੇ ਕਿਸੇ ਸਟੇਜ ਤੇ ਜਾ ਕੇ, ਜੇ ਐਡਵਾਂਸ ਸਟੇਜਿਸ ਦੇ ਵਿੱਚ ਸਟੀਰੋਇਡਸ ਵੀ ਦੇਣਗੇ, ਤਾਂ ਉਹ ਸਾਰੀਆਂ ਚੀਜ਼ਾਂ ਐਂਟੀ ਹਿਸਟਾਮਿਨਸ ਜਾਂ ਸਟੀਰੋਇਡਸ ਵਗੈਰਾ ਉਹ ਕਿਸੇ ਵੀ ਤਰ੍ਹਾਂ ਦੀ ਐਲਰਜੀ ਦੇ ਉੱਤੇ ਕੰਮ ਕਰਨਗੇ। ਇਸ ਤਰ੍ਹਾਂ ਹੀ ਹੋਮਿਓਪੈਥੀ ਦੇ ਵਿੱਚ ਹੈ, ਸਾਡਾ ਜਿਹੜਾ ਮੋਡ ਆਫ ਟ੍ਰੀਟਮੈਂਟ ਹੈ, ਅਸੀਂ ਇਮਿਊਨ ਸਿਸਟਮ ਨੂੰ ਸਟਰੋਂਗ ਕਰਨਾ ਹੁੰਦਾ, ਸਾਡਾ ਥੋੜਾ ਜਿਹਾ ਹੋਰ ਬੇਸਿਕ ਟ੍ਰੀਟਮੈਂਟ ਚਲਾ ਜਾਂਦਾ, ਅਸੀਂ ਇਮਿਊਨ ਸਿਸਟਮ ਨੂੰ ਸਟਰੋਂਗ ਕਰਨਾ ਹੁੰਦਾ, ਇਮਿਊਨ ਸਿਸਟਮ ਤੁਹਾਡਾ ਨੈਕਸਟ ਸਟਰੋਂਗ ਕਰ ਦਈਏ ਵੀ ਤਾਂ ਕਿ ਉਹ ਜਿਹੜੀ ਅਬਨੋਰਮੈਲਿਟੀ ਉਹ ਖਤਮ ਹੋ ਜਾਵੇ। ਤਾਂ ਉਹ ਫਿਰ ਕਿਸੇ ਵੀ ਤਰ੍ਹਾਂ ਦੀ ਅਬਨੋਰਮੈਲਿਟੀ ਹੈ, ਚਾਹੇ ਉਹ ਫੂਡ ਐਲਰਜੀ ਹੈ, ਚਾਹੇ ਉਹ ਏਅਰ ਐਲਰਜੀ ਹੈ, ਚਾਹੇ ਜਿਹੜੀ ਮਰਜ਼ੀ ਐਲਰਜੀ।
ਐਲਰਜੀ ਤੋਂ ਇਹ ਇੱਕ ਯਾਦ ਆਇਆ ਗੱਲ ਕਿ ਨੱਕ ਦੀ ਐਲਰਜੀ ਦੇ ਵਿੱਚ ਖਾਸ ਤੌਰ ਤੇ ਇਹ ਵੀ ਦੇਖਿਆ ਜਾਂਦਾ ਕਿ ਨੱਕ ਦੇ ਵਿੱਚ ਮਾਸ ਵੱਧ ਜਾਂਦਾ, ਉਹ ਕੀ ਐਲਰਜੀ ਦੇ ਲੱਛਣ ਹੀ ਆ ਜਾਂ ਉਹ ਇੱਕ ਹੋਰ ਸਮੱਸਿਆ?
ਨਹੀਂ, ਉਹ ਐਲਰਜੀ ਦੇ ਹੀ ਲੱਛਣ ਨੇ, ਉਹਨਾਂ ਨੂੰ ਪੋਲਿਪਸ ਕਹਿੰਦੇ, ਨੇਜ਼ਲ ਪੋਲਿਪਸ ਕਹਿੰਦੇ ਅਸੀਂ, ਮਾਸ ਵਧਣਾ ਜਿਹਨੂੰ ਪੰਜਾਬੀ ਚ ਆਪਾਂ ਕਹਿ ਲੈਂਦੇ ਹਾਂ, ਉਹ ਬੇਸਿਕਲੀ ਮਿਊਕਸ ਮੈਂਬਰੇਨ ਜਿਹੜੀ ਹੁੰਦੀ ਹੈ, ਨੇਜ਼ਲ ਮਿਊਕਸ ਮੈਂਬਰੇਨ ਹੈ, ਉਹਦੇ ਸੈਲਸ ਕੁਛ ਜਿਹੜੇ ਹੁੰਦੇ ਨੇ ਉਹ ਓਵਰ ਗਰੋਥ ਉਹਨਾਂ ਦੀ ਹੋ ਜਾਂਦੀ ਹੈ, ਤੇ ਉਹ ਪੋਲਿਪ ਦਾ ਰੂਪ ਲੈ ਲੈਂਦੇ ਨੇ, ਉਹ ਮਲਟੀਪਲ ਵੀ ਹੋ ਸਕਦੇ ਨੇ ਕਿਉਂਕਿ ਸੈੱਲ ਜਿਹੜੇ ਹੈ ਬਹੁਤ ਸਾਰੇ ਸੈੱਲ ਹੁੰਦੇ ਨੇ ਸਕਿਨ ਦੇ ਵਿੱਚ ਜਾਂ ਮੈਂਬਰੇਨ ਦੇ ਵਿੱਚ, ਤਾਂ ਉਹ ਕਈ ਕਈ ਸੈੱਲ ਵੀ ਜਿਹੜੇ ਹੈਗੇ ਆ ਉਹ ਹਾਈਪਰ ਪਿਗਮੈਂਟ ਹੋ ਜਾਂਦੇ, ਹਾਈਪਰ ਟ੍ਰਫੀ ਹੋ ਜਾਂਦੀ ਹੈ ਉਹਨਾਂ ਦੀ, ਤਾਂ ਉਹਦੇ ਨਾਲ ਉਹ ਮਲਟੀਪਲ ਪੋਲਿਪਸ ਵੀ ਬਣ ਸਕਦੇ ਨੇ, ਤਾਂ ਇਹ ਜ਼ਿਆਦਾਤਰ ਐਲਰਜੀ ਦੇ ਕਰਕੇ ਹੀ ਹੁੰਦਾ ਕਿ ਉਹ ਸੈੱਲ ਹਾਈਪਰਟ੍ਰੋਫੀ ਉਹਨਾਂ ਦੀ ਤਾਂ ਹੁੰਦੀ ਹੈ, ਉਹ ਸੁੱਜਦੇ ਤਾਂ ਨੇ, ਸਵੈਲਿੰਗ ਤਾਂ ਹੁੰਦੀ ਹੈ ਕਿਉਂਕਿ ਪੇਸ਼ੈਂਟ ਐਲਰਜੀਕ ਹੁੰਦਾ ਲੰਬੇ ਸਮੇਂ ਤੋਂ, ਜੇ ਐਲਰਜੀਕ ਹੈ ਵਾਰ ਵਾਰ ਉਹਦੀ ਮਿਊਕਸ ਮੈਂਬਰੇਨ ਹੈ ਜਿਹੜੀ ਉਹ ਸਵੈਲਿੰਗ ਹੋਈ ਜਾ ਰਹੀ ਹੈ, ਤਾਂ ਇਨਫੈਕਟਿਡ ਹੋਈ ਜਾ ਰਹੀ ਹੈ, ਸੈਕੰਡਰੀ ਇਨਫੈਕਸ਼ਨ ਹੋ ਰਹੀਆਂ, ਬੈਕਟੀਰੀਅਲ ਇਨਫੈਕਸ਼ਨ ਵੀ ਨਾਲ ਹੋ ਰਹੀਆਂ ਨੇ, ਤਾਂ ਉਹ ਫਿਰ ਉਹ ਪੋਲਿਪਸ ਪਰਮਾਨੈਂਟ ਪੋਲਿਪਸ ਬਣ ਜਾਂਦੇ ਨੇ, ਉਹ ਦੁਬਾਰਾ ਰਿਗਰੈਸ ਨਹੀਂ ਹੁੰਦੇ ਆਪਣੀ ਜਗ੍ਹਾ ਤੇ, ਸੈੱਲ ਇਨਫਲੇਮ ਹੋ ਗਿਆ ਦੁਬਾਰਾ ਰਿਗਰੈਸ ਹੋ ਗਿਆ, ਸੈੱਲ ਇਨਫਲੇਮ ਹੋ ਗਿਆ ਦੁਬਾਰਾ ਰਿਗਰੈਸ ਹੋ ਗਿਆ, ਲੇਕਿਨ ਕੋਈ ਸਟੇਜ ਆਉਂਦੀ ਹੈ ਵੀ ਸੈੱਲ ਇਨਫਲੇਮ ਹੋ ਗਿਆ ਲੇਕਿਨ ਰਿਗਰੈਸ ਦੁਬਾਰਾ ਨਹੀਂ ਹੋ ਗਿਆ, ਸੋ ਪਰਮਾਨੈਂਟ ਪੋਲਿਪ ਬਣ ਜਾਂਦਾ, ਮਾਸ ਬਣ ਜਾਂਦਾ, ਉਹਦੀ ਟ੍ਰੀਟਮੈਂਟ ਚਾਹੁੰਦੇ ਹੋ ਤਾਂ ਸਰਜਰੀ ਹੋ ਜਾਂਦੀ ਹੈ, ਪੋਲਿਪ ਕੱਟੇ ਜਾਂਦੇ ਨੇ, ਬੜਾ ਹੀ ਇੱਕ ਡਿਫੀਕਲਟ ਜਿਹਾ ਪ੍ਰੋਸੈਸ ਹੈ ਪੇਸ਼ੈਂਟ ਵਾਸਤੇ. ਉਦੋਂ ਬਾਅਦ ਉਹ ਪੈਕਿੰਗ ਰੱਖਣੀਆਂ ਪੈਂਦੀਆਂ ਨੇ ਨੱਕ ਦੇ ਵਿੱਚ ਜਾਂ ਹੋਰ ਹੈ, ਡਿਫੀਕਲਟ ਜਿਹਾ ਪ੍ਰੋਸੈਸ ਹੈ. ਲੇਕਿਨ ਇਨ ਹੋਮਿਓਪੈਥੀ ਅਸੀਂ ਬਹੁਤ ਸਾਰੀਆਂ ਐਸੀ ਮੈਡੀਸਨ ਨੇ ਜਿਹਦੇ ਨਾਲ ਪੋਲਿਪਸ ਵੀ ਰਿਗਰੈਸ ਕਰ ਜਾਂਦੇ ਨੇ. ਜੇ ਐਲਰਜੀ ਰਿਗਰੈਸ ਪਹਿਲਾਂ ਖਤਮ ਕਰਾਂਗੇ ਤਾਂ ਪੋਲਿਪ ਵੀ ਆਪਣੇ ਆਪ ਆਪਣੀ ਜਗ੍ਹਾ ਤੇ ਵਾਪਸ ਚਲੇ ਜਾਂਦੇ ਨੇ.
ਅੱਛਾ, ਸੁਣਨ ਵਿੱਚ ਆਇਆ ਤੁਸੀਂ ਸਰਜਰੀ ਦੀ ਗੱਲ ਕੀਤੀ ਕਿ ਤੁਰੰਤ ਜਿਹੜਾ ਹਾਲ ਆਉਟ ਹੋਇਆ ਸਰਜਰੀ ਦੇ ਵਿੱਚ ਦੇਖਿਆ ਜਾਂਦਾ ਬਹੁਤ ਸਾਰੇ ਮਰੀਜ਼ ਐਸੇ ਨੇ ਜਿਨ੍ਹਾਂ ਨੇ ਸਰਜਰੀ ਕਰਾਈ ਤੇ ਉਹ ਜਿਹੜਾ ਮਾਸ ਆ ਉਹ ਕਟਵਾ ਕੇ ਠੀਕ ਕਰ ਲਿਆ, ਉਸ ਤੋਂ ਬਾਅਦ 6 ਮਹੀਨੇ ਸਾਲ ਤੱਕ ਠੀਕ ਰਹਿੰਦੇ ਨੇ, ਉਹ ਫਿਰ ਵੱਧ ਜਾਂਦਾ ਮਾਸ. ਇਹ ਕੀ ਸਰਜਰੀ ਦੇ ਵਿੱਚ ਚਾਂਸ ਹੈ ਨੇ ਕਿ ਦੁਬਾਰਾ ਫਿਰ ਉਹੀ ਚੀਜ਼ ਬਣ ਜਾਏ?
ਦੇਖੋ ਸਰਜਰੀ ਕੀ ਹੈ, ਪਹਿਲਾਂ ਤਾਂ ਇਹ ਸਮਝਣਾ ਜ਼ਰੂਰੀ ਹੈ ਵੀ ਸਰਜਰੀ ਦਾ ਸਿਰਫ ਇੰਨਾ ਕੁ ਕੰਮ ਹੈ ਵੀ ਉਹਨੇ ਜਿਹੜੀ ਤੁਹਾਡੀ ਚੀਜ਼ ਵਧੀ ਹੋਈ ਹੈ ਉਹਨੂੰ ਕੱਟਣਾ, ਨਾ ਕਿ ਤੁਹਾਡੇ ਰੋਗ ਨੂੰ ਦੂਰ ਕਰਨਾ. ਤੁਹਾਡਾ ਰੋਗ ਇਹ ਨਹੀਂ ਹੈ ਵੀ ਤੁਹਾਡੇ ਪੋਲਿਪ ਬਣ ਗਏ, ਤੁਹਾਡਾ ਰੋਗ ਹੈ ਵੀ ਉਹ ਪੋਲਿਪ ਕਾਹਦੇ ਨਾਲ ਬਣੇ, ਐਲਰਜੀ ਨਾਲ ਬਣੇ. ਔਰ ਐਲਰਜੀ ਦੇ ਉੱਤੇ ਸਰਜਰੀ ਦਾ ਕੋਈ ਰੋਲ ਨਹੀਂ ਹੈਗਾ. ਠੀਕ ਹੈ, ਤਾਂ ਫਿਰ ਹੁਣ ਪੁਆਇੰਟ ਇਹ ਉੱਠਦਾ ਵੀ ਉਸ ਤੋਂ ਬਾਅਦ ਦੁਬਾਰਾ ਹੋਣ ਦੇ ਚਾਂਸਿਸ ਤਾਂ ਹੋਣਗੇ ਹੀ ਹੋਣਗੇ. ਜੇ ਪੇਸ਼ੈਂਟ ਐਲਰਜੀ ਕਹਿ ਤਾਂ ਡੈਫੀਨੇਟਲੀ ਦੁਬਾਰਾ ਹੋਊਗਾ ਹੀ ਹੋਊਗਾ. ਬਹੁਤ ਸਾਰੇ ਪੇਸ਼ੈਂਟਸ ਸਾਡੇ ਕੋਲ ਵੀ, ਸਾਰਿਆਂ ਕੋਲ, ਡਾਕਟਰਸ ਕੋਲ ਬਾਰ ਬਾਰ ਆਉਂਦੇ ਨੇ ਵੀ ਹਜੇ ਤਾਂ 6 ਮਹੀਨੇ ਪਹਿਲਾਂ ਆਪਰੇਸ਼ਨ ਕਰਾਇਆ ਸੀ, ਜੇ ਦੁਬਾਰਾ ਫਿਰ ਸਿੰਪਟਮਸ ਅਪੀਅਰ ਹੋਣੇ ਸ਼ੁਰੂ ਹੋ ਗਏ. ਅਸੀਂ ਚੈੱਕ ਕਰਦੇ ਹਾਂ ਆਪਣੀ ਐਂਡੋਸਕੋਪੀ ਜਿਹੜੀ ਨੇਜ਼ਲ ਹੁੰਦੀ ਹੈ ਉਹਦੇ ਨਾਲ ਕਿ ਉਹ ਦੁਬਾਰਾ ਪੋਲਿਪ ਰੀਗਰੋ ਕਰ ਰਹੇ ਹੁੰਦੇ ਨੇ. ਠੀਕ ਹੈ ਨਾ ਜੀ, ਲੇਕਿਨ ਉਹ ਠੀਕ ਕਰਨਾ ਉਹਨੂੰ ਬੇਸਿਕਲੀ ਫਿਰ ਦੁਬਾਰਾ ਟ੍ਰੀਟਮੈਂਟ ਇਹੀ ਲੈਣਾ ਪੈਣਾ ਵੀ ਤਾਂ ਕਿ ਐਲਰਜੀ ਉਹਦੀ ਠੀਕ ਹੋਵੇ.
ਅੱਛਾ, ਤੁਸੀਂ ਦੱਸਿਆ ਕਿ ਐਂਡੋਸਕੋਪੀ ਨੱਕ ਦੀ, ਕਿ ਅਸੀਂ ਆਪ ਜਿਹੜਾ ਮਰੀਜ਼ ਆ ਉਹ ਦੇਖ ਸਕਦਾ ਉਹ ਵਧੇ ਹੋਏ ਮਾਸ ਨੂੰ, ਜਾਂ ਉਹਦੇ ਅੰਦਰ ਵੀ ਮਾਸ ਹੋਰ ਵੀ ਅੱਗੇ ਜਾ ਕੇ ਹੋ ਸਕਦਾ?
ਕੁਛ ਕੁਛ ਕਈਆਂ ਦੇ ਮਾਸ ਇੰਨੇ ਕੁ ਵੱਧ ਜਾਂਦੇ ਨੇ ਪੋਲਿਪ ਦੇ ਵੀ ਤੁਸੀਂ ਆਪਣੇ ਨੱਕ ਨੂੰ ਨਾਸਾ ਫੁਲਾ ਕੇ ਚੌੜਾ ਕਰਕੇ ਜੇ ਸ਼ੀਸ਼ੇ ਚ ਦੇਖੋਗੇ ਤਾਂ ਤੁਹਾਨੂੰ ਨਜ਼ਰ ਵੀ ਆਣਗੇ ਗ੍ਰੇ ਕਲਰ ਦੇ, ਯੂਜਲੀ ਗ੍ਰੇ ਕਲਰ ਦੇ ਹੁੰਦੇ ਨੇ ਪੋਲਿਪਸ, ਬੜੇ ਸ਼ਾਈਨਿੰਗ ਵਾਲਾ ਸ਼ਾਈਨਿੰਗ ਜਿਹਾ ਆਬਜੈਕਟ ਹੁੰਦਾ ਇਹ, ਚਮਕੀਲੇ ਗ੍ਰੇ ਕਲਰ ਦੇ ਤੁਹਾਨੂੰ ਪੋਲਿਪਸ ਨਜ਼ਰ ਆਣਗੇ ਅੰਦਰ, ਜਿੱਥੇ ਤੱਕ ਆਪਾਂ ਨੱਕ ਦੇ ਅੰਦਰ ਤੱਕ ਦੇਖ ਸਕਦੇ ਹਾਂ. ਕਈ ਵਾਰੀ ਇਹ ਜੇ ਸਾਈਜ਼ ਛੋਟਾ ਹੁੰਦਾ ਜਾਂ ਇੰਟੀਰੀਅਰਲੀ ਜ਼ਿਆਦਾ ਹੁੰਦੇ ਨੇ ਤਾਂ ਉਹ ਨੇਕ ਡਾਈ ਨਾਲ ਅਸੀਂ ਨਹੀਂ ਦੇਖ ਪਾਉਂਦੇ, ਤਾਂ ਨੇਜ਼ਲ ਜਿਹੜੀ ਐਂਡੋਸਕੋਪੀ ਹੈ ਉਹਦੇ ਨਾਲ ਹੀ ਅਸੀਂ ਦੇਖਿਆ ਜਾਂਦਾ. ਅੱਜ ਕੱਲ ਬੜੀਆਂ ਐਡਵਾਂਸ ਹੋ ਗਈਆਂ ਸਾਰੀ ਚੀਜ਼ਾਂ, ਤੁਹਾਨੂੰ ਨਾਲ ਕੈਮਰਾਸ ਵਗੈਰਾ ਉਹਦੇ ਜਿਹੜੇ ਵਿੱਚ ਉਹਦੇ ਲੱਗੇ ਹੁੰਦੇ ਉਹਦੇ ਨਾਲ ਜਿਹੜੀ ਤੁਹਾਡੀ ਡਿਸਪਲੇ ਹੁੰਦੀ ਹੈ LCD ਵਗੈਰਾ ਉਹਦੇ ਨਾਲ ਅਟੈਚ ਹੁੰਦਾ, ਜੋ ਪੇਸ਼ੈਂਟ ਨੂੰ ਵੀ ਨਾਲ ਨਾਲ ਦਿਖਾਈ ਜਾਂਦੇ ਨੇ ਵੀ ਆਪ ਕੋਲ ਤੁਹਾਡੇ ਇੰਨੇ ਗਰੋ ਕਿਤੇ ਹੋਏ ਨੇ ਜਾਂ ਹੋਰ ਹੈ. ਇਹ ਸਾਰੀ ਜਿਹੜੀ ਫੈਸਿਲਿਟੀਜ਼ ਅੱਜ ਕੱਲ ਅਵੇਲੇਬਲ ਨੇ.
ਸਿੱਧਾ ਸਰ, ਇੱਕ ਹੋਰ ਚੀਜ਼ ਜਿਹਨ ਚ ਆ ਰਹੀ ਸੀ ਕਿ ਬਹੁਤ ਸਾਰੇ ਐਵੇਂ ਦੇ ਕੇਸ ਵੀ ਦੇਖਣ ਚ ਮਿਲਦੇ, ਤੁਹਾਡੇ ਵੀ ਆਉਂਦੇ ਹੋਣਗੇ, ਕਿ ਕਈ ਵਾਰ ਛੋਟੀ ਉਮਰ ਦੇ ਵਿੱਚ ਸੱਟ ਨੱਕ ਤੇ ਲੱਗ ਗਈ, ਨੱਕ ਦੀ ਹੱਡੀ ਟੇਢੀ ਹੋ ਗਈ, ਕਿ ਨੱਕ ਦੀ ਹੱਡੀ ਟੇਢੀ ਹੋਣ ਦੇ ਨਾਲ ਵੀ ਇਸ ਤਰ੍ਹਾਂ ਦੀਆਂ ਸਮੱਸਿਆ ਆ ਜਾਂਦੀਆਂ ਨੇ, ਛਿੱਕਾਂ, ਜੁਕਾਮ ਜਾਂ ਕੁਛ ਐਸਾ?
ਹਾਂਜੀ ਹਾਂਜੀ ਹਾਂਜੀ, ਬਹੁਤ ਸਾਰੇ ਕੇਸਿਸ ਆ ਜਾਂਦੀਆਂ, ਨਾਟ ਇਨ ਐਵਰੀ ਕੇਸ. ਨੱਕ ਦੀ ਹੱਡੀ ਟੇਢੀ ਹੋਣਾ ਨੇਜ਼ਲ ਡੇਵੇਟਿਡ ਨੇਜ਼ਲ ਸੈਪਟਮ ਨੂੰ DNS ਅਸੀਂ ਕਹਿੰਦੇ ਆਪਣੀ ਲੈਂਗੁਏਜ ਦੇ ਵਿੱਚ, ਜਿਹੜਾ ਬੇਸਿਕਲੀ ਕੀ ਹੈ ਕਿ ਨੱਕ ਦੇ ਵਿਚਾਲੇ ਜਿਹੜੀ ਹੱਡੀ ਹੁੰਦੀ ਹੈ, ਕਾਰਟਿਲੇਜ ਹੁੰਦੀ ਹੈ, ਉਹਦੀ ਡੇਵੀਏਸ਼ਨ ਹੋ ਜਾਂਦੀ ਹੈ, ਉਹ ਆਪਣੀ ਜਗ੍ਹਾ ਤੋਂ ਟਿਲਟ ਹੋ ਕੇ ਉਹਦੀ ਰਾਈਟ ਟੁਵਰਡਸ ਰਾਈਟ ਔਰ ਟੁਵਰਡਸ ਲੈਫਟ ਜਿਹੜੀ ਡੇਵੀਏਟ ਹੋ ਜਾਂਦੀ ਹੈ, ਤਾਂ ਉਹ ਫਿਰ ਪਰਮਾਨੈਂਟ ਹੋ ਜਾਂਦੀ ਹੈ. ਉਦੋਂ ਫਿਰ ਕੀ ਹੁੰਦਾ, ਜਾਂ ਤਾਂ ਉਹਦੀ ਸਰਜਰੀ ਕਰਵਾਉਣੀ ਪੈਂਦੀ ਹੈ. ਠੀਕ ਹੈ ਨਾ ਜੀ, ਕਈ ਵਾਰੀ ਪੇਸ਼ੈਂਟ ਉਹ DNS, ਐਸੇ ਬਹੁਤ ਪੇਸ਼ੈਂਟ ਆਉਂਦੇ ਨੇ ਮਨਦੀਪ ਜੀ, ਜਿਹੜੇ ਅਸੀਂ ਦੇਖਦੇ ਹਾਂ ਕਿ DNS ਉਹਨਾਂ ਨੂੰ ਹੈਗਾ, ਸਾਨੂੰ ਦੇਖਣ ਨੂੰ ਪਤਾ ਲੱਗ ਰਿਹਾ ਹੁੰਦਾ ਸਾਫ ਉੱਪਰੋਂ ਹੀ DNS ਹੈ, ਲੇਕਿਨ ਉਸ ਪੇਸ਼ੈਂਟ ਨੂੰ ਕੋਈ ਸਿਮਟਮ ਨਹੀਂ ਹੁੰਦੇ.
ਅੱਛਾ,
ਸਾਰੀ ਉਮਰ ਬੜੇ ਆਰਾਮ ਨਾਲ ਕੱਢਦੇ ਨੇ, ਕੋਈ ਪ੍ਰੋਬਲਮ ਨਹੀਂ ਆਉਂਦੀ, ਲੇਕਿਨ ਬਹੁਤ ਐਸੇ ਪੇਸ਼ੈਂਟ ਨੇ ਜਿਨ੍ਹਾਂ ਨੂੰ ਥੋੜੇ ਜਿਹੇ DNS ਦੇ ਨਾਲ ਹੀ ਬਹੁਤ ਸਾਰੇ ਸਿਮਟਮਸ ਪੈਦਾ ਹੁੰਦੇ. ਇਹ ਵੇਰੀਏਬਲ ਹੈ, ਪੇਸ਼ੈਂਟ ਟੂ ਪੇਸ਼ੈਂਟ ਵੇਰੀ ਕਰਦਾ, ਜਿਹਨੂੰ ਕਿਸੇ ਨੂੰ ਸਿਮਟਮਸ ਪੈਦਾ ਹੁੰਦੇ ਵੀ ਨੇ, ਕਿਸੇ ਨੂੰ ਨਹੀਂ ਵੀ.
ਮਤਲਬ ਇਹ ਯਕੀਨੀ ਨਹੀਂ ਕਿ ਉਸੇ ਦੇ ਨਾਲ ਹੀ ਸਮੱਸਿਆ ਆ ਸਕਦੀ ਹੈ?
ਇਹ ਤਾਂ ਤੁਹਾਡੀ ਡਿਪੈਂਡ ਕਰਦਾ ਉਹੀ ਬਾਡੀ ਤੇ ਸਿਸਟਮ ਤੇ, ਤੁਹਾਡੀ ਬਾਡੀ ਸਟਰੋਂਗ ਕਿੰਨੀ ਹੈ, ਤੁਸੀਂ ਐਲਰਜਿਕ ਹੋ ਨਹੀਂ ਹੋ, ਇਹਨਾਂ ਚੀਜ਼ਾਂ ਤੇ ਡਿਪੈਂਡ ਕਰਦਾ. ਜ਼ਰੂਰੀ ਨਹੀਂ ਹੈ ਵੀ ਉਹ ਚੀਜ਼ ਹੈ ਤਾਂ ਉਹ ਹੋਊਗਾ ਹੀ ਹੋਊਗਾ.
ਜੀ,
ਐਸਾ ਕੁਛ
ਜੀ. ਅੱਛਾ, ਨੱਕ ਦੀ ਐਲਰਜੀ ਦੇ ਨਾਲ ਛਿੱਕਾਂ ਆਉਂਦੀਆਂ ਨੇ, ਜੁਕਾਮ ਆਉਂਦਾ, ਉਸ ਦੇ ਵਿੱਚੋਂ ਜੇ ਬੇਸਿਕਲੀ ਜਿਹੜਾ ਤੁਰੰਤ ਇਲਾਜ ਚਾਹੁੰਦਾ ਉਹ ਤੇ ਤੁਸੀਂ ਗੱਲ ਕੀਤੀ ਸਰਜਰੀ, ਜਿਹੜਾ ਕਿ ਬੈਸਟ ਇਲਾਜ ਨਹੀਂ ਹੈਗਾ, ਤੁਸੀਂ ਗੱਲ ਕੀਤੀ ਹੋਮਿਓਪੈਥੀ ਦੀ. ਹੋਮਿਓਪੈਥੀ ਦਾ ਕੋਰਸ ਕਿੰਨੇ ਮਹੀਨੇ ਦਵਾਈ ਖਾਣਗੇ ਜਿਸ ਦੇ ਨਾਲ ਉਹ ਜਿਹੜਾ ਨੱਕ ਦੇ ਜਿਹੜਾ ਮਾਸ ਆ ਉਹ ਵੀ ਠੀਕ ਹੋ ਜਾਏ, ਜਾਂ ਜਿਹੜੀ ਪਰਮਾਨੈਂਟ ਜਿਹੜੀ ਐਲਰਜੀ ਆ ਨੱਕ ਦੀ ਉਹ ਵੀ ਠੀਕ ਹੋ ਜਾਏ? ਕਿੰਨਾ ਚਿਰ ਦਾ ਇਹ ਕੋਰਸ ਆ ਜਿਹਦੇ ਨਾਲ ਠੀਕ ਹੋ ਜਾਂਦਾ?
ਕਿੰਨਾ ਚਿਰ ਦਾ ਕੋਰਸ ਹੈ, ਇਹਦੇ ਵਿੱਚ ਤਾਂ ਕੋਈ ਪਰਟੀਕੁਲਰ ਦੇਰ ਇਜ਼ ਨੋ ਸੱਚ ਕੋਰਸ. ਐਕਚੁਲੀ ਕੋਰਸ ਤਾਂ ਹੁੰਦਾ ਜੇ ਉਹ ਪਰਟੀਕੁਲਰ ਮੈਡੀਸਨ ਹੋਵੇ. ਠੀਕ ਹੈ ਨਾ ਜੀ, ਤਾਂ ਅਸੀਂ ਕੋਰਸ ਕਹਾਂਗੇ ਵੀ ਪਰਟੀਕੁਲਰ ਮੈਡੀਸਨ ਤੇ ਪਰਟੀਕੁਲਰ ਟਾਈਮ ਲਈ ਤੁਸੀਂ ਖਾਣੀ ਹੈ। ਬੇਸਿਕਲੀ ਉਹੀ ਚੀਜ਼ ਹੈ ਕਿ ਪੇਸ਼ੈਂਟ ਆਏਗਾ, ਪੇਸ਼ੈਂਟ ਦੇ ਅਸੀਂ ਫਿਜ਼ੀਕਲ ਸਿੰਪਟਮਸ ਦੇਖਾਂਗੇ, ਐਗਜ਼ਾਮਿਨ ਕਰਾਂਗੇ, ਉਹਨੂੰ ਐਂਡੋਸਕੋਪੀ ਦੇ ਨਾਲ ਉਹਦੀ ਹਿਸਟਰੀ ਦੇਖਾਂਗੇ, ਉਹਦਾ ਹੋ ਸਕਦਾ ਸਾਨੂੰ ਸਾਈਨਸ ਸਿਟੀ ਸਕੈਨ ਕਰਵਾਉਣਾ ਪਵੇ ਜੇ ਉਹ ਜ਼ਿਆਦਾ ਪ੍ਰੋਬਲਮਸ ਹੈ ਨਾ, ਸਾਈਨਸ ਵਗੈਰਾ ਅਸੀਂ ਚੈੱਕ ਕਰਨੇ ਆ, ਸਾਈਨੋਸਾਈਟਸ ਦੀ ਪ੍ਰੋਬਲਮਸ ਵੀ ਆ ਜਾਂਦੀ ਆ, ਬਾਅਦ ਚ ਗੱਲ ਕਰ ਲਾਂਗੇ ਸਾਈਨੋਸਾਈਟਸ ਬਾਰੇ। ਤੇ ਐਕਸਰੇਜ ਵਗੈਰਾ ਵੀ ਅਸੀਂ ਕਰਵਾਉਂਦੇ ਹਾਂ, ਕਈ ਵਾਰੀ ਐਕਸਰੇ PNS ਕਰਵਾਉਣਾ ਪੈਂਦਾ, ਪੈਰਾਨੇਜ਼ਲ ਸਾਈਨਸ ਦਾ ਐਕਸਰੇ ਕਰਵਾਉਂਦੇ ਹਾਂ। ਤਾਂ ਉਹ ਸਾਰੀਆਂ ਚੀਜ਼ਾਂ ਜਦ ਇਨਵੈਸਟੀਗੇਸ਼ਨ ਸਾਡੇ ਸਾਹਮਣੇ ਪਈਆਂ ਹੁੰਦੀਆਂ, ਪੇਸ਼ੈਂਟ ਦੀ ਹਿਸਟਰੀ ਪਈ ਹੁੰਦੀ ਹੈ, ਪੇਸ਼ੈਂਟ ਦੇ ਸਿੰਪਟਮਸ ਜਿਹੜੇ ਮੋਸਟ ਇੰਪੋਰਟੈਂਟ ਹੈ ਸਾਡੇ ਲਈ ਵੀ ਕਿਵੇਂ ਕਿਵੇਂ ਉਹਨੂੰ ਕਦੋਂ ਕਦੋਂ ਕਿਹੜੇ ਕਿਹੜੇ ਟਾਈਮ ਚ ਤਕਲੀਫ ਵੱਧਦੀ ਹੈ, ਕਿਹੜੇ ਕਿਹੜੇ ਟਾਈਮ ਚ ਘਟਦੀ ਹੈ ਤਕਲੀਫ, ਇਹ ਸਾਰਾ ਕੁਛ ਜਾਣਨ ਤੋਂ ਬਾਅਦ ਅਸੀਂ ਫਿਰ ਕੰਪਲੀਟ ਕੇਸ ਚੈਕਿੰਗ ਤੋਂ ਬਾਅਦ ਮੈਡੀਸਨ ਸਿਲੈਕਸ਼ਨ ਕਰਦੇ ਹਾਂ। ਤਾਂ ਉਹ ਮੈਡੀਸਨ ਜਿਹੜੀ ਹੈ ਜਾਦੂ ਦੀ ਤਰ੍ਹਾਂ ਕੰਮ ਕਰਦੀ ਹੈ, ਇਮੀਡੀਏਟ ਪੇਸ਼ੈਂਟ ਨੂੰ ਰਿਲੀਫ ਦਿੰਦੀ ਹੈ, ਇੰਨਾ ਐਲੋਪੈਥੀ ਵੀ ਸ਼ਾਇਦ ਉਹਨਾਂ ਨੂੰ ਰਿਲੀਫ ਨਾ ਦੇਵੇ ਜਿੰਨਾ ਹੋਮਿਓਪੈਥੀ ਰਿਲੀਫ ਦੇ ਦਿੰਦੀ। ਲੇਕਿਨ ਉਹ ਸੁਸਤੀ ਹੈ ਨਾ, ਡਲਨੈਸ ਬਾਡੀ ਦੀ, ਇਹ ਚੀਜ਼ਾਂ ਤੋਂ ਉਹ ਮਤਲਬ ਬੜੇ ਪਰੇਸ਼ਾਨ ਰਹਿੰਦੇ ਰਹੇ। ਲੇਕਿਨ ਹੋਮਿਓਪੈਥਿਕ ਸਿਸਟਮ ਦੇ ਵਿੱਚ ਮੈਡੀਸਨ ਤੁਹਾਡੀ ਜੇ ਕੰਜੈਸ਼ਨ ਦੂਰ ਕਰੂਗੀ ਤਾਂ ਉਹ ਸਾਰਾ ਕੰਜੈਸ਼ਨ ਦੂਰ ਕਰੂਗੀ, ਕੋਈ ਡਲਨੈਸ ਨਹੀਂ ਪੈਦਾ ਕਰੂਗੀ ਬਾਡੀ ਚ, ਤੁਸੀਂ ਐਕਟਿਵਲੀ ਕੰਮ ਕਰੋਗੇ, ਤੁਹਾਡੀ ਡੇ ਰੂਟੀਨ ਲਾਈਫ ਹੈ ਜਿਹੜੀ ਕੰਫਰਟੇਬਲ ਬਣੂਗੀ,
ਸੁਣਿਆ ਇਹ ਵੀ ਜਾਂਦਾ ਕਹਿੰਦੇ ਕਿ ਜਦੋਂ ਸਹੀ ਦਵਾਈ ਜਿਹੜੀ ਫਿੱਟ ਬਹਿੰਦੀ ਆ ਕਿ ਪਹਿਲਾਂ ਉਹ ਜਿਹੜਾ ਰੋਗ ਆ ਉਹ ਇੱਕਦਮ ਜ਼ਿਆਦਾ ਵੱਧਦਾ, ਫਿਰ ਉਹ ਘਟਦਾ ਘਟਦਾ ਘਟਦਾ, ਇੱਦਾਂ ਹੁੰਦਾ ਹੈ ਕਿ
ਬਿਲਕੁਲ ਨਹੀਂ ਹੈ, ਬਿਲਕੁਲ ਗਲਤ ਹੈ ਇਹ ਧਾਰਨਾ, ਪਤਾ ਨੀ ਕਿਵੇਂ ਬਣੀਆਂ ਹੋਈਆਂ, ਪਤਾ ਨੀ ਪਹਿਲਾਂ ਵਾਲੇ ਡਾਕਟਰ ਕੁਛ ਇਸ ਤਰ੍ਹਾਂ ਦੀਆਂ ਕਲੇਮ ਕਰਦੇ ਸੀ ਜਾਂ ਪੇਸ਼ੈਂਟਸ ਨੇ ਹੀ ਇੱਦਾਂ ਦੀਆਂ ਕੁਛ ਗੱਲਾਂ ਸੋਚ ਲਈਆਂ, ਆਈ ਡੋਂਟ ਨੋ, ਮੈਨੂੰ ਇਹਦੇ ਬਾਰੇ ਨੀ ਪਤਾ, ਪਰ ਮੈਂ ਆਪਣੀ ਪ੍ਰੈਕਟਿਸ ਦੇ ਵਿੱਚ ਐਸਾ ਕੁਛ ਨੀ ਦੇਖਿਆ ਵੀ ਪਹਿਲਾਂ ਰੋਗ ਵੱਧਦਾ ਫਿਰ ਘਟਦਾ, ਨਾ ਕਿਸੇ ਸਕਿਨ ਡਿਜ਼ੀਜ਼ ਦੇ ਵਿੱਚ ਅਸੀਂ ਕਦੇ ਇੱਦਾਂ ਦਾ ਦੇਖਿਆ, ਨਾ ਕਿਸੇ ਐਸੀ ਨੇਜ਼ਲ ਪ੍ਰੋਬਲਮ ਐਲਰਜੀ ਦੇ ਵਿੱਚ ਕਦੇ ਕੁਛ ਐਸਾ ਦੇਖਿਆ, ਰੋਜ਼ਾਨਾ ਹੀ ਹਰ ਤਰ੍ਹਾਂ ਦੇ ਪੇਸ਼ੈਂਟ ਦੇਖਦੇ ਹਾਂ, ਐਸੀ ਕੋਈ ਥਿਊਰੀ ਨਹੀਂ ਹੈ।
ਅੱਛਾ, ਸਾਇਨਸ ਦੀ ਤੁਸੀਂ ਗੱਲ ਕੀਤੀ, ਇਹ ਵੀ ਇੱਕ ਕਾਰਨ ਮੰਨਿਆ ਜਾਂਦਾ ਜੇ ਨੱਕ ਚੋਂਦਾ ਜਾਂ ਛਿੱਕਾਂ ਆਉਂਦੀਆਂ ਨੇ, ਇਹ ਕੀ ਇਹ ਵੀ ਐਲਰਜੀ ਦਾ ਲੱਛਣ ਹੈ ਜਾਂ ਇੱਕ ਫਿਜ਼ੀਕਲ ਲੱਛਣ ਹੋ ਰਿਹਾ?
ਜੀ ਜੀ, ਸਾਇਨਸ ਦਾ ਇਟਸੈਲਫ ਇੱਕ ਨਾਰਮਲ ਚੀਜ਼ ਹੈ, ਵੈਸੇ ਆਪਣੇ ਫੇਸ ਦੇ ਵਿੱਚ ਆਪਣੇ ਸਿਰ ਦੇ ਵਿੱਚ ਸਾਇਨਸ ਬਣੇ ਹੋਏ ਨੇ, ਸਾਇਨਸ ਕੀ ਨੇ, ਇੱਕ ਹੋਲੋ ਏਅਰ ਸਪੇਸਿਸ ਨੇ, ਖਾਲੀ ਜਗ੍ਹਾ ਨੇ ਜਿਹਨਾਂ ਵਿੱਚ ਏਅਰ ਹੁੰਦੀ ਹੈ, ਹਵਾ ਹੁੰਦੀ ਹੈ, ਉਹ ਜਿਵੇਂ ਨੱਕ ਦੇ ਪਿੱਛੇ ਹੁੰਦੇ ਨੇ, ਅੱਖਾਂ ਦੇ ਨੀਚੇ ਹੁੰਦੇ ਨੇ, ਮੱਥੇ ਤੇ ਹੁੰਦੇ ਨੇ, ਹਨਾ, ਇਸਦਾ ਦੇ ਇਹ ਸਾਇਨਸਿਸ ਹੁੰਦੇ ਨੇ। ਇਹ ਬੇਸਿਕਲੀ ਕਾਹਦੇ ਲਈ ਬਣੇ ਹੋਏ ਆ ਵੀ ਜੋ ਅਸੀਂ ਏਅਰ ਇਨਹੇਲ ਕਰਦੇ ਹਾਂ, ਅਸੀਂ ਸਾਹ ਲੈਂਦੇ ਹਾਂ ਜਿਹੜਾ, ਉਹ ਇਨਹੇਲ ਕਰਦੇ ਹਾਂ ਜਿਹੜਾ, ਉਹਦੀ ਏਅਰੇਸ਼ਨ ਪ੍ਰੋਪਰ ਹੋ ਸਕੇ, ਆਕਸੀਜਨੇਸ਼ਨ ਸਹੀ ਹੋ ਸਕੇ, ਉਹਨਾਂ ਨੂੰ ਏਅਰ ਨੂੰ ਮੂਵ ਕਰਨ ਨੂੰ ਜਗ੍ਹਾ ਮਿਲ ਸਕੇ। ਔਰ ਸਾਇਨਸਿਸ ਦਾ ਹੋਰ ਰੋਲ ਵੀ ਹੁੰਦਾ ਵੀ ਤਾਂ ਕਿ ਬਾਡੀ ਬੈਲੈਂਸ ਦੇ ਵਿੱਚ ਆਪਣੀ ਕੰਮ ਕਰ ਸਕੇ, ਬੈਲੈਂਸ ਚੱਲੇ, ਮੂਵਮੈਂਟਸ ਜਿਹੜੀਆਂ ਹੈਗੀਆਂ ਬਾਡੀ ਦੀਆਂ ਉਹ ਬੈਲੈਂਸ ਰਹਿਣ, ਇਹ ਦੋ ਕੰਮ ਹੁੰਦੇ ਨੇ ਸਾਇਨਸਿਸ ਦੇ। ਹੁਣ ਕੀ ਹੁੰਦਾ ਵੀ ਜਦ ਐਲਰਜੀਕ ਬੰਦਾ ਜਿਹੜਾ ਹੋ ਜਾਂਦਾ ਉਹਦੇ ਵਿੱਚ ਜਿਹੜੀਆਂ ਸਾਇਨਸਿਸ ਦੀਆਂ ਵਾਲਸ ਹੁੰਦੀਆਂ ਨੇ ਉਹਦੇ ਵਿੱਚੋਂ ਕੁਛ ਸਕ੍ਰੀਸ਼ਨ ਹੁੰਦੀਆਂ, ਮਿਊਕਸ ਦੀਆਂ ਸਕ੍ਰੀਸ਼ਨ ਹੁੰਦੀਆਂ ਨੇ, ਤੇ ਜਿਹੜੀਆਂ ਕਿ ਸਾਡੇ ਮੈਂਬਰੇਨਸ ਨੂੰ ਥੋੜਾ ਥੋੜਾ ਗਿੱਲਾ ਰੱਖਦੀਆਂ, ਥੋੜਾ ਥੋੜਾ ਨਮ ਰੱਖਦੀਆਂ ਤਾਂ ਕਿ ਡਰਾਈ ਨਾ ਹੋਵੇ, ਹੈਨਾ, ਔਰ ਜਿਹੜਾ ਹੈਗਾ ਏਅਰ ਨੂੰ ਉਹ ਪਿਓਰੀਫਾਈ ਵੀ ਕਰਦੀਆਂ ਰਹਿੰਦੀਆਂ। ਤੇ ਉਹ ਕੀ ਹੁੰਦਾ ਐਲਰਜੀ ਤੋਂ ਬਾਅਦ ਉਹਨਾਂ ਦੀ ਡਰੇਨੇਜ ਹੈ ਜਿਹੜੀ ਉਹ ਮਿਊਕਸ ਆ ਰਿਹਾ ਹੁੰਦਾ